ਗੱਲਬਾਤ ਹੋਣੀ ਹੈ। ਉਹ ਵਿਅਕਤੀ ਹੈ ਸੱਚ ਖੋਜ ਅਕੈਡਮੀ ਦਾ ਧਰਮ ਸਿੰਘ। ਮੈਂ ਮਾਫ਼ੀ ਚਾਹੁੰਦਾ, ਮੈਂ ਨਹੀਂ ਸਾਂ ਉਸ ਐਸੇ ਵਿਅਕਤੀ ਨੂੰ ਪ੍ਰਮੋਟ ਕਰਨਾ ਚਾਹੁੰਦਾ ਜਾਂ ਉਸਦਾ ਨਾਮ ਵਾਰ ਵਾਰ ਰੇਡੀਓ 'ਤੇ ਲੈਣਾ ਚਾਹੁੰਦਾ, ਪਰੰਤੂ ਪੰਜਾਬ ਦੇ ਵਿੱਚ ਕੁਝ ਅਖਬਾਰਾਂ ਨੇ, ਕੁਝ ਜਥੇਬੰਦੀਆਂ ਨੇ ਬੜਾ ਵਧੀਆ ਉਪਰਾਲਾ ਕੀਤਾ। ਜਿਹੜੇ ਪੰਜਾਬ 'ਚ ਬੈਠੇ ਰੇਡੀਓ ਸੁਣਦੇ ਨੇ, ਉਹਨਾਂ ਨੇ ਯਤਨ ਕੀਤਾ ਕਿ ਐਸੇ ਸਿਰਫਿਰੇ ਲੋਕਾਂ ਨੂੰ ਕੁਛ ਨਾ ਕੁਛ ਲੋਕਾਂ ਦੇ ਵਿੱਚ ਜਾਗਰਤੀ ਲਿਆਂਦੀ ਜਾਵੇ। ਇੱਥੋਂ ਤੱਕ ਕਿ ਜਿਹੜੇ ਇੱਥੇ ਟਾਕ ਸ਼ੋਅ ਹੋਏ ਨੇ, ਉਹਨਾਂ ਨੂੰ ਲੇਖਾਂ ਦੇ ਰੂਪ ਦੇ ਵਿੱਚ ਸਾਡੇ ਸਤਿਕਾਰਯੋਗ ਸ਼ਖਸੀਅਤ ਦਾ ਕਿਰਪਾਲ ਸਿੰਘ ਬਠਿੰਡਾ 'ਚ ਬੈਠੇ, ਭਾਵੇਂ ਦੇਰ ਰਾਤ 11-12 ਵੱਜ ਜਾਂਦੇ ਸਨ, ਉਹ ਬੈਠੇ ਉਹਦਾ ਉਲਟਾ ਕਰਦੇ, ਖਬਰਾਂ ਬਣਾ ਕੇ ਅੱਗੇ ਭੇਜਦੇ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਸਰਦਾਰ ਕਿਰਪਾਲ ਸਿੰਘ ਉਹਨਾਂ ਨੂੰ ਅੱਜ ਤੱਕ ਨਹੀਂ ਮਿਲਿਆ, ਪਰੰਤੂ ਪਿਛਲੇ ਹਫ਼ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ, ਪਤਾ ਲੱਗਾ ਅਤੇ ਬੜੀ ਖੁਸ਼ੀ ਹੋਈ ਕਿ ਕੌਮ ਦਾ ਦਰਦ ਰੱਖਣ ਵਾਲੀਆਂ ਰੂਹਾਂ ਵੀ ਅਜੇ ਇਸ ਧਰਤੀ 'ਤੇ ਨੇ। ਉਹਨਾਂ ਨੇ ਇਸ ਗੱਲ ਨੂੰ ਇੰਨਾ ਉਭਾਰਿਆ ਕਿ ਉਹ ਗੱਲ ਧਾਰਮਿਕ ਜਥੇਬੰਦੀਆਂ ਤੱਕ ਪਹੁੰਚੀ, ਜਥੇਦਾਰ ਸਰਦਾਰ ਬਲਵੰਤ ਸਿੰਘ ਆਨੰਦਗੜ੍ਹ ਤੱਕ ਪਹੁੰਚੀ। ਉਹਨਾਂ ਨੇ ਇਹੀ ਗੱਲ ਕਹੀ ਕਿ ਸਾਡੇ ਕੋਲ ਜਿੰਨਾ ਚਿਰ ਕੋਈ ਲਿਖਤੀ ਗੱਲਬਾਤ ਨਹੀਂ ਆਉਂਦੀ, ਉਨਾ ਚਿਰ ਅਸੀਂ ਕੁਛ ਨਹੀਂ ਕਰ ਸਕਦੇ। ਹੌਲੇ ਹੌਲੇ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਤੱਕ ਪਹੁੰਚੀ। ਉਹਨਾਂ ਨੂੰ ਇਸ ਗੱਲ ਬਾਰੇ ਕੋਈ ਗਿਆਨ ਨਹੀਂ ਸੀ ਜਿੰਨਾ ਚਿਰ ਲਿਖਤੀ ਸ਼ਿਕਾਇਤ ਨਹੀਂ ਆਉਂਦੀ। ਇਸ ਬਾਬਤ ਬਹੁਤ ਵਧੀਆ ਉਪਰਾਲਾ ਸਰਦਾਰ ਬਲਦੇਵ ਸਿੰਘ ਸਿਰਸਾ, ਜਿਹੜੇ ਕਿ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਇਹ ਸਾਰੀ ਸ਼ਿਕਾਇਤ ਲਿਖਤੀ ਰੂਪ ਦੇ ਵਿੱਚ ਪਰੂਫਾਂ ਸਮੇਤ ਸਾਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਭੇਜੀ ਹੈ। ਉਸ ਸੰਬੰਧੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਔਰ ਇਹਦੇ ਵਿੱਚ ਮੈਂ ਚਾਹਾਂਗਾ ਕੋਈ ਵੀ ਕਾਲਰ ਕਿਰਪਾ ਕਰਕੇ ਅਜੇ ਕਾਲ ਨਾ ਕਰਿਆ ਜੇ, ਉਹਦਾ ਕਾਰਨ ਕਿਉਂਕਿ ਯਤਨ ਇਹੀ ਹੁੰਦਾ ਕਿ ਜਿਹੜਾ ਸੱਚ ਹੈ, ਜਿਹੜੇ ਤੱਥ ਨੇ, ਤੁਹਾਡੇ ਤੱਕ ਪਹੁੰਚਾਏ ਜਾਣ। ਹਰ ਗੁਰਸਿੱਖ ਦਾ ਫਰਜ਼ ਬਣਦਾ ਜਦੋਂ ਅਸੀਂ ਆਪਣੇ ਪਰਿਵਾਰ ਦੀ ਰੱਖਿਆ ਕਰਦੇ ਹਾਂ, ਪਰਿਵਾਰ ਦੇ ਵਿੱਚ ਕੋਈ ਪਰਿਵਾਰ ਦਾ ਜੀ ਗਲਤੀ ਕਰਦਾ ਅਤੇ ਉਹਨੂੰ ਸਾਰੇ ਪਰਿਵਾਰ ਦੇ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਸਮਝਾਉਣ ਦਾ ਯਤਨ ਕਰਦੇ ਹਾਂ, ਪਰਿਵਾਰ ਦਾ ਜੀ ਉਹ ਨਹੀਂ ਸਮਝਦਾ, ਫਿਰ ਸਾਡੇ ਕੋਲ ਪਰਿਵਾਰਕ ਹੋਰ ਸੱਭਿਆਚਾਰਕ ਤਰੀਕੇ ਨੇ ਜਿਹਨਾਂ ਸਮਝਾਉਣ ਦਾ ਯਤਨ ਕੀਤਾ ਜਾਂਦਾ। ਇਸੇ ਤਰ੍ਹਾਂ ਇੱਕ ਯਤਨ ਹੈ ਕਿ ਆਏ ਮਿਲ ਗੁਰਸਿੱਖ ਆਏ ਮਿਲ ਵਾਲੇ ਸੰਕਲਪ ਦੇ ਉੱਤੇ ਚੱਲ ਕੇ ਆਪਾਂ ਸਾਰਿਆਂ ਨੇ ਆਪਸੀ ਭਾਈਚਾਰਾ ਵਧਾਉਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ, ਸਿੱਖਾਂ ਦੀ ਸਰਵਉੱਚ ਸੰਸਥਾ ਹੈ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹਦੀ ਸਰਵਉੱਚਤਾ ਨੂੰ ਬਰਕਰਾਰ ਰੱਖਣਾ। ਠੀਕ ਹੈ, ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਭਾਵੇਂ ਕੋਈ ਵੀ ਵਿਅਕਤੀ ਇਸ ਵੇਲੇ ਐਜ਼ ਏ ਜਥੇਦਾਰ ਕੰਮ ਕਰ ਰਹੇ ਨੇ, ਪਰ ਫਰਜ਼ ਹਰ ਸਿੱਖ ਦਾ ਬਣਦਾ ਕਿ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰਨ ਤੌਰ 'ਤੇ ਸਤਿਕਾਰ ਬਹਾਲ ਰੱਖੀਏ। ਔਰ ਇਸ ਸੰਬੰਧ ਦੇ ਵਿੱਚ ਸਭ ਤੋਂ ਪਹਿਲੇ ਹਿੱਸੇ ਦੇ ਵਿੱਚ ਮੇਰੇ ਨਾਲ ਮਹਿਮਾਨ ਹੋਣਗੇ ਸਰਦਾਰ ਬਲਦੇਵ ਸਿੰਘ ਸਰਸਾ, ਉਹਨਾਂ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੀ। ਆਓ ਫਿਰ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੀ ਸਾਂਝ ਰੇਡੀਓ ਸ਼ੇਰੇ ਪੰਜਾਬ 'ਤੇ ਸਰਦਾਰ ਬਲਦੇਵ ਸਿੰਘ ਸਰਸਾ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਰਦਾਰ ਬਲਦੇਵ ਸਿੰਘ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ ਰੇਡੀਓ ਸ਼ੇਰੇ ਪੰਜਾਬ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਦੇਵ ਸਿੰਘ ਜੀ, ਥੋੜ੍ਹਾ ਜਿਹਾ ਤੁਸੀਂ ਇਹ ਦੱਸੋ ਕਿ ਇਸ ਸਾਰੀ ਕਹਾਣੀ ਦਾ ਖੰਨੇ ਦੇ ਵਿੱਚ ਬੈਠਾ ਸਿੱਖੀ ਭੇਸ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਜਿਹੜਾ ਕਹਿ ਰਿਹਾ ਕਿ ਉਹਦੇ ਜਿਹੜੇ ਚੇਲੇ ਨੇ, ਉਹਦੀ ਜਿਹੜੀ ਸੰਪਰਦਾ ਹੈ ਜਾਂ ਉਹਦੀ ਜਿਹੜੀ ਅਕੈਡਮੀ ਹੈ, ਦੁਨੀਆਂ ਭਰ ਦੇ ਵਿੱਚ ਉਹਦੇ ਅਨੁਆਈ, ਉਹਨੂੰ ਵਿਦਿਆਦਾਤਾ ਮੰਨਣ ਵਾਲੇ ਜਿਹੜੇ ਲੋਕ ਨੇ, ਉਹ ਬੈਠੇ ਨੇ। ਔਰ ਇਸ ਵਿਅਕਤੀ ਨੇ ਪਿੱਛੇ ਜਿਹੜਾ ਏਡਾ ਵੱਡਾ ਕਹਿਰ ਅਤੇ ਕੁਫਰ ਤੋਲਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਕਦੇ ਦਿੱਤੀ ਹੀ ਨਹੀਂ ਗਈ, ਗੁਰੂਆਂ ਦੇ ਸਮੇਂ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹੀ ਨਹੀਂ ਹੋਏ, ਇਹ ਲੋਕ ਝੂਠ ਬੋਲ ਰਹੇ ਨੇ। ਇਸ ਬਾਬਤ ਤੁਹਾਨੂੰ ਤਾਂ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਹੋਰ ਧਾਰਮਿਕ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ, 1008 ਪੂਰਨ ਬ੍ਰਹਮ ਗਿਆਨੀਆਂ ਤੱਕ ਇਹ ਗੱਲ ਨਹੀਂ ਪਹੁੰਚੀ ਜੀ?
ਦੇਖੋ ਜੀ, ਗੱਲ ਇਹ ਹੈ ਕਿ ਇੱਕ ਆਮ ਕਹਾਵਤ ਹੈ ਕਿ ਜੱਟ ਮਤਲਾ ਤੇ ਖੁਦਾਰੂ ਲੈ ਗਏ ਚੋਰ। ਸਾਡੀ ਉਹ ਗੱਲ ਬਣ ਚੁੱਕੀ ਹੈ, ਅਸੀਂ ਫਿਰ ਵੀ ਇਸ ਗੱਲ ਨੂੰ ਛੱਡ ਕੇ, ਤੇ ਮੈਂ ਕੱਲ ਸਵੇਰੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਯਾਨੀ ਗੁਰਬਚਨ ਸਿੰਘ ਜੀ ਨੂੰ ਠੀਕ ਸਮੇਂ 7 ਵਜੇ ਉਹਨਾਂ ਦੇ ਘਰ ਪਹੁੰਚ ਕੇ ਤੇ ਇਸ ਅਖੌਤੀ ਧਰਮ ਸਿੰਘ ਨਿਹੰਗ ਵੱਲੋਂ ਜੋ ਇੱਕ ਬਹੁਤ ਵੱਡਾ ਕੁਫਰ ਤੋਲਿਆ ਗਿਆ ਔਰ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਮਤਲਬ ਕਿ ਜਿਹੜਾ ਇਹ ਚੈਲੰਜ ਕੀਤਾ ਗਿਆ ਉਹਦੇ ਵਿੱਚ ਮੈਂ
ਹਾਂਜੀ ਹੈਲੋ ਤੁਹਾਡੀ ਸਤਸਰ ਸਾਹਿਬ ਲਾਈਨ ਮੇਰੇ ਖਿਆਲ ਡਿਸਕੋਨੈਕਟ ਹੋ ਗਈ ਹੈ, ਹੋਲਡ ਕਰਕੇ ਰੱਖਣਾ, ਮੈਂ ਦੁਬਾਰਾ ਲਾਈਨ ਲੈਣਾ। ਵਪਾਰਕ ਸੰਦੇਸ਼ ਤੇ ਗੱਲਬਾਤ ਜਾਰੀ ਰਹੇਗੀ ਜੀ।
ਆਪਣੀ ਬੋਲੀ,
ਆਪਣੇ ਲੋਕ।
ਵਧੀਆ ਫਾਰਮੇਸੀ ਤੇ ਵਧੀਆ ਫਾਰਮਾਸਿਸਟ ਹੋਵੇ ਤਾਂ ਤੁਸੀਂ ਬਿਮਾਰੀਆਂ ਦਾ ਸਾਹਮਣਾ ਬਿਹਤਰ ਤਰੀਕੇ ਨਾਲ ਕਰ ਸਕਦੇ ਹੋ। ਫੈਮਿਲੀ ਕੇਅਰ ਫਾਰਮੇਸੀ ਵਾਲੇ ਤੁਹਾਡੇ ਲਈ 7 ਦਿਨ ਖੁੱਲਦੇ ਨੇ।
ਹਰ ਇੱਕ ਪ੍ਰਿਸਕ੍ਰਿਪਸ਼ਨ ਨਾਲ ਤੁਹਾਨੂੰ $1 ਦਾ ਗਿਫਟ ਸਰਟੀਫਿਕੇਟ ਮੁਫਤ ਮਿਲੇਗਾ
ਤੇ ਤੁਹਾਡੇ ਘਰੇ ਆ ਕੇ ਵੀ ਦਵਾਈ ਡਿਲੀਵਰ ਕਰ ਸਕਦੇ ਨੇ। ਇੱਥੋਂ ਤੁਸੀਂ ਸਿਹਤ ਨਾਲ ਸੰਬੰਧਿਤ ਲੋੜੀਂਦੀਆਂ ਵਸਤਾਂ ਯਾਨੀ ਫੌੜੀਆਂ, ਵ੍ਹੀਲਚੇਅਰ, ਵਾਕਰ, ਸਾਹ ਵਾਲੀ ਮਸ਼ੀਨ, ਬ੍ਰੈਸਟ ਪੰਪ ਖਰੀਦ ਵੀ ਸਕਦੇ ਹੋ, ਰੈਂਟ ਵੀ ਕਰ ਸਕਦੇ ਹੋ। ਲੱਤਾਂ 'ਚ ਫੁੱਲਦੀਆਂ ਨਾੜੀਆਂ ਵਾਸਤੇ ਕੰਪਰੈਸ਼ਨ ਸਟਾਕਿੰਗ, ਦੰਦ ਕੱਢ ਦੇ ਛੋਟੇ ਬੱਚਿਆਂ ਵਾਸਤੇ ਟੀਦਿੰਗ ਟੈਬਲੇਟ ਅਤੇ ਦਿਲ ਦੇ ਮਰੀਜ਼ਾਂ ਵਾਸਤੇ ਸਟਾਊਸ ਹਾਰਟ ਡ੍ਰੌਪਸ ਵੀ ਮਿਲਦੇ ਨੇ।
ਹੁਣੇ ਫੋਨ ਕਰੋ ਕਿਰਨ ਨੂੰ 581-1900
581-1900।
ਮੈਂ ਹੁਣ ਸਾਰਾ ਦਿਨ ਘਰ ਬੈਠੀ ਸੜਕ ਤੇ ਤੁਰੇ ਜਾਂਦੇ ਲੋਕਾਂ ਨੂੰ ਵੇਖਦੀ ਇਹ ਸੋਚਦੀ ਰਹਿੰਦੀ ਹਾਂ ਕਿ ਕਾਸ਼ ਉਹ ਹਾਦਸਾ ਕਦੇ ਵਾਪਰਿਆ ਨਾ ਹੁੰਦਾ। ਇੱਕ ਕਾਰ ਐਕਸੀਡੈਂਟ ਨੇ ਮੇਰੀ ਸਾਰੀ ਜ਼ਿੰਦਗੀ ਤਹਿਸ ਨਹਿਸ ਕਰ ਦਿੱਤੀ। ਪਤਾ ਨਹੀਂ ਸੀ ਲੱਗਦਾ ਕਿੱਥੇ ਜਾਵਾਂ, ਕੀ ਕਰਾਂ। ਫਿਰ ਕਿਸੇ ਨੇ ਬਰਨੀ ਸਿੰਪਸਨ ਦਾ ਨਾਂ ਦੱਸਿਆ, ਜੋ ਇੱਕੋ ਇੱਕ ਅਜਿਹੇ ਵਕੀਲ ਹਨ ਜੋ ਸਿਰਫ ਆਟੋਮੋਬਾਈਲ ਐਕਸੀਡੈਂਟ ਕਲੇਮਸ ਹੈਂਡਲ ਕਰਦੇ ਹਨ। ਮੇਰਾ ICBC ਕਲੇਮ ਸੈਟਲ ਕਰਵਾ ਕੇ ਉਹਨਾਂ ਨੇ ਮੇਰੇ ਨਾਲ ਨਾਲ ਮੇਰੇ ਪਰਿਵਾਰ ਦੀ ਜ਼ਿੰਦਗੀ ਵੀ ਸੁਖਾਲੀ ਕਰ ਦਿੱਤੀ। ਯਾਦ ਰੱਖੋ, ਇੱਕ ਸਹੀ ਸਲਾਹ ਤੁਹਾਡੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ।
ਬਰਨੀ ਸਿੰਪਸਨ 604-689-8888।
MGM ਫਰਨੀਚਰ ਇਸ ਇਲਾਕੇ ਵਿੱਚ ਤੁਹਾਡਾ ਆਪਣਾ ਸਭ ਤੋਂ ਵੱਡਾ ਫਰਨੀਚਰ ਸਟੋਰ ਹੈ। HSC ਤੋਂ ਵੀ ਡਰਨ ਦੀ ਲੋੜ ਨਹੀਂ। MGM ਫਰਨੀਚਰ ਲੰਮੇ ਸਮੇਂ ਤੋਂ ਆਪਣੀ ਸਰਵਿਸ, ਕੁਆਲਿਟੀ ਅਤੇ ਸਿਲੈਕਸ਼ਨ ਲਈ ਜਾਣਿਆ ਜਾਂਦਾ ਹੈ। ਆਪਣੀਆਂ ਫਰਨੀਚਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਅਤੇ ਬਹੁਤ ਘੱਟ ਕੀਮਤਾਂ ਤੇ ਵਧੀਆ ਕੁਆਲਿਟੀ ਦਾ ਬ੍ਰਾਂਡ ਨੇਮ ਫਰਨੀਚਰ ਲਿਜਾ ਕੇ ਆਪਣੇ ਘਰਾਂ ਨੂੰ ਸਜਾਓ। ਸਰੀ ਸਟੋਰ ਦਾ ਟੈਲੀਫੋਨ ਨੰਬਰ ਹੈ 604-596-9999 ਤੋਂ ਇੱਕ ਫਰਨੀਚਰ ਦਾ ਬਾਦਸ਼ਾਹ। MGM ਹਾਈਕੋਨ ਪ੍ਰੋਜੈਕਟ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਫੈਕਲਟੀ ਆਫ ਮੈਡੀਸਿਨ ਦੁਆਰਾ ਪੰਜਾਬੀ ਡਾਇਬਟੀਜ਼ ਫੋਰਮ ਦਾ ਆਯੋਜਨ ਐਬਟਸਫੋਰਡ ਬੈਂਕਟ ਕਾਨਫਰੰਸ ਸੈਂਟਰ ਵਿਖੇ ਐਤਵਾਰ 27 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਕੀਤਾ ਜਾ ਰਿਹਾ ਹੈ। ਮੰਨੇ ਪਰਮੰਨੇ ਡਾਕਟਰ ਗੁਲਜ਼ਾਰ ਚੀਮਾ, ਡਾਕਟਰ ਕੈਂਡਲ ਹੋ, ਡਾਕਟਰ ਜੋਗੀ, ਡਾਕਟਰ ਪੁਰਜੀ, ਡਾਕਟਰ ਲੀਲਾ ਜੈਨ ਅਤੇ ਡਾਕਟਰ ਔਲਖ ਡਾਇਬਟੀਜ਼ ਦੀ ਰੋਕਥਾਮ ਅਤੇ ਇਲਾਜ ਦੇ ਨਾਲ ਨਾਲ ਮਾਨਸਿਕ ਸਿਹਤ ਨੂੰ ਅਨੁਕੂਲ ਰੱਖਣ ਦੇ ਢੰਗ ਦੱਸਣਗੇ। ਤੁਸੀਂ ਆਪਣੇ ਸਵਾਲ ਵੀ ਪੰਜਾਬੀ ਵਿੱਚ ਪੁੱਛ ਸਕਦੇ ਹੋ। ਆਪਣੀ ਸੀਟ ਅੱਜ ਹੀ ਰਾਖਵੀਂ ਕਰਵਾਓ। ਮੌਕੇ ਤੇ ਵੀ ਪਹੁੰਚ ਸਕਦੇ ਹੋ। ਫੋਨ ਕਰੋ 1-877-357-7611। ਜ਼ਿਆਦਾ ਜਾਣਕਾਰੀ ਲਈ ਵੈਬਸਾਈਟ www.iconproject.org ਤੇ ਜਾਵੋ।
ਪ੍ਰੋਗਰਾਮ ਦਿਲਾਂ ਦੀ ਸਾਂਝ, ਲਾਈਨ ਉਹਨਾਂ ਦੀ ਕਿਸੇ ਕਾਰਨ ਡਿਸਕੋਨੈਕਟ ਹੋ ਗਈ ਹੈ। ਸਰਦਾਰ ਬਲਦੇਵ ਸਿੰਘ ਸਰਸਾ ਉਹਨਾਂ ਦੀ ਮੇਰੇ ਨਾਲ ਦੂਸਰੀ ਲਾਈਨ ਦੇ ਉੱਤੇ ਸਰਦਾਰ ਕਿਰਪਾਲ ਸਿੰਘ ਬਠਿੰਡਾ, ਜਿਹੜੇ ਮੈਂ ਇਹੀ ਕਹਾਂਗਾ ਕਿ ਪੰਥਕ ਕਾਰਜਾਂ ਦੇ ਵਿੱਚ ਜਿੰਨਾ ਕੰਮ ਆਪਣੀ ਕਲਮ ਦੇ ਨਾਲ ਉਹ ਕਰ ਰਹੇ ਨੇ, ਸ਼ਾਇਦ ਹਰ ਪੰਥਕ ਹਿਤੈਸ਼ੀ ਇਸ ਪਾਸੇ ਤੁਰ ਪਾਏ ਅਤੇ ਪੰਜਾਬ ਦੇ ਵਿੱਚੋਂ ਕੀ ਦੁਨੀਆ ਭਰ ਦੇ ਵਿੱਚੋਂ ਇਹ ਡੰਮਵਾਦ, ਇਹ ਪਖੰਡਵਾਦ, ਇਹ ਸ਼ਬਦ ਗੁਰੂ ਨੂੰ ਸਿਧਾਂਤ ਨੂੰ ਜਿਹੜੀਆਂ ਠੇਸਾਂ ਲਾਉਣ ਵਾਲੇ ਲੋਕ ਨੇ ਉਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ। ਸੋ ਜਿੰਨਾ ਚਿਰ ਮੈਂ ਸਰਦਾਰ ਬਲਦੇਵ ਸਿੰਘ ਸਰਸਾ ਉਹਨਾਂ ਨਾਲ ਸੰਬੰਧ ਬਣਾਉਣਾ, ਉਹਨਾਂ ਚਿਰ ਆਪਾਂ ਸਰਦਾਰ ਕਿਰਪਾਲ ਸਿੰਘ ਬਠਿੰਡਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਨ੍ਹਾਂ ਦੇ ਲੇਖ ਆਮ ਕਰਕੇ ਤੁਹਾਨੂੰ ਸਿੱਖ ਮਾਰਗ ਅਤੇ ਆਮ ਅਖਬਾਰਾਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਉਹਨਾਂ ਨੇ ਇਸ ਕਹਾਣੀ ਨੂੰ, ਇਸ ਗੱਲਬਾਤ ਨੂੰ ਚੁੱਕਿਆ ਔਰ ਅਕਾਲ ਤਖਤ ਸਾਹਿਬ ਪਹੁੰਚਾਉਣ ਦੀ ਜਿਹੜੀ ਇਹਨਾਂ ਨੇ ਹਿੰਮਤ ਕੀਤੀ ਹੈ। ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ। ਸਰਦਾਰ ਕਿਰਪਾਲ ਸਿੰਘ ਜੀ, ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਤੁਸੀਂ ਪਹਿਲੀ ਵਾਰੀ ਸ਼ਾਮਲ ਹੋ ਰਹੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਕਿ ਇਹ ਜਿਹੜੀ ਸਾਰੀ ਗੱਲਬਾਤ ਧਰਮ ਸਿੰਘ ਵਾਲੀ ਤੁਸੀਂ ਕਲਮਬੰਦ ਕੀਤੀ ਹੈ ਰੇਡੀਓ ਸ਼੍ਰੀ ਪੰਜਾਬ ਦੇ ਪ੍ਰੋਗਰਾਮ ਸੁਣਨ ਤੋਂ ਬਾਅਦ ਅਖਬਾਰਾਂ ਦੇ ਵਿੱਚ ਇਹਦੀ ਬਹੁਤ ਚਰਚਾ ਹੋਈ ਹੈ, ਇਸ ਬਾਬਤ ਇਹ ਮਾਮਲਾ ਕਿੱਥੇ ਤੱਕ ਪਹੁੰਚਿਆ? ਸਰਦਾਰ ਬਲਦੇਵ ਸਿੰਘ ਸਰਸਾ ਉਹਨਾਂ ਨੇ ਇਹ ਗੱਲਬਾਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਕਿਵੇਂ ਪਹੁੰਚਾਈ ਹੈ, ਸਾਰੀ ਕਹਾਣੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਜੀ।
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਫਤਿਹ ਜੀ,
ਮੈਂ ਕਿਉਂਕਿ ਸ੍ਰੀ ਪੰਜਾਬ ਕਾਫੀ ਪੰਥਕ ਮਸਲੇ ਜਿਹੜੇ ਹੈ ਉਹ ਉਭਾਰਦਾ, ਪੰਥਕ ਹਿੱਤਾਂ ਦੇ ਵਿੱਚ ਉਭਾਰਦਾ, ਤੇ ਇਸ ਕਰਕੇ ਮੈਂ ਕਾਫੀ ਦੇਰ ਤੋਂ ਖਾਸ ਕਰਕੇ ਜਿਹੜਾ ਐਤਵਾਰ ਦਾ ਪ੍ਰੋਗਰਾਮ ਹੈ ਇਹ ਆਪਣੇ ਇੰਟਰਨੈਟ ਦੇ ਰਾਹੀਂ ਇਹ ਸੁਣਦਾ। ਮੈਂ 27 ਫਰਵਰੀ ਦਾ ਜਿਹੜਾ ਅਸੀਂ ਦਸਾਂ ਵਾਰਾਂ ਦੇ ਉੱਤੇ ਵਿਚਾਰ ਕਰਤਾ ਹੋਈ ਸੀ ਉਹ ਵੀ ਸੁਣੇ ਸੀ, 13 ਮਾਰਚ ਵਾਲਾ ਵੀ ਸੁਣਿਆ, ਤੇ ਜਦੋਂ 13 ਮਾਰਚ ਵਾਲਾ ਸੁਣਿਆ ਤਾਂ ਇੱਕ ਤਰ੍ਹਾਂ ਦਾ ਜਿਹੜਾ ਸਾਡਾ ਵਲੂੰਬਰੇ ਗਿਆ ਕਿ ਸਾਡੇ ਦੂਸਰਿਆਂ ਤੋਂ ਅਸੀਂ ਜਿਹੜੇ ਦੁਖੀ ਕਹਿ ਰਹੇ ਹੈ ਸਾਡੇ ਝੇਲ ਦੇ ਵਿੱਚ ਇਹ ਹਾਲ ਹੋਣ ਲੱਗਿਆ ਤੇ ਸਾਡਾ ਵਿਚਾਰ ਕਿੱਥੇ ਹੋਵੇਗਾ। ਮੈਂ ਉਸ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਜਦ ਤੱਕ ਉਹ ਖਬਰ ਵੀ ਬਣਾਈ, ਸਾਰਾ ਸੁਣਦਾ ਰਿਹਾ ਕਿਉਂਕਿ ਲਿਖਣ ਦੇ ਵਿੱਚ ਮੇਰੀ ਕਾਫੀ ਐਕਸਪੀਰੀਅੰਸ ਸਲੋ ਹੈ, 65 ਸਾਲ ਦੀ ਉਮਰ ਹੈ, ਹੁਣੇ ਹੁਣੇ ਮੈਂ ਕੰਪਿਊਟਰ ਤੇ ਉਹ ਟਾਈਪਿੰਗ ਕਰਨੀ ਸਿੱਖੀ ਹੈ ਤੇ ਬਹੁਤ ਸਲੋ ਮੇਰੀ ਸਪੀਡ ਹੈ, ਕਾਫੀ ਸਮਾਂ ਲੱਗਿਆ ਭੇਜਿਆ ਤੇ ਉਸ ਤੋਂ ਬਾਅਦ ਇਹ ਹੋਰ ਵੀ ਜਿਹੜੀਆਂ ਇੰਟਰਨੈਟ ਦੇ ਉੱਤੇ ਵੈਬਸਾਈਟ ਦੇ ਉੱਤੇ ਅਖਬਾਰਾਂ ਦੇ ਵਿੱਚ ਛਪਦੀਆਂ ਰਹੀਆਂ। ਜਦ ਸੋਚੀ ਇਸ ਤੇ ਕੋਈ ਐਕਸ਼ਨ ਨਾ ਹੋਇਆ ਤੇ ਮੈਂ ਜਥੇਦਾਰ ਸਾਹਿਬ ਨੂੰ ਜਿਹੜਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਦੇ ਟੀਏ ਜਿਹੜੇ ਉਹ ਬੁਲਾਉਂਦੇ ਰਹੇ ਸੀਗੇ ਕਿ ਮੀਟਿੰਗ ਦੇ ਵਿੱਚ ਬੈਠੇ ਆ ਜੀ, ਹੁਣ ਉਹ ਘਰ ਚਲੇ ਗਏ ਜੀ, ਫੋਨ ਇੱਥੇ ਛੱਡ ਗਏ ਜੀ। ਫਿਰ ਉਸ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਸਰਦਾਰ ਮੱਕੜ ਸਾਹਿਬ ਉਹਨਾਂ ਨਾਲ ਗੱਲ ਕੀਤੀ, ਉਹ ਕਹਿ ਰਹੇ ਸਾਡੇ ਤਾਂ ਬਿਲਕੁਲ ਹੀ ਧਿਆਨ ਦੇ ਵਿੱਚ ਨਹੀਂ ਹੈਗੀ। ਮੈਂ ਕਿਹਾ ਜੀ 15-20 ਦਿਨ ਹੋ ਗਏ ਤੇ ਜੇ ਇਹ ਵੀ ਗੱਲ ਧਿਆਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਿੱਚ ਨਹੀਂ ਹੈ ਤਾਂ ਹੋਰ ਆਮ ਲੋਕਾਂ ਦਾ ਕੀ ਹੋਏਗਾ। ਤੇ ਉਹ ਕਹਿੰਦੇ ਨਹੀਂ ਮੈਨੂੰ ਨੀ ਪਤਾ। ਮੈਂ ਉਸੇ ਸਮੇਂ ਉਹਨਾਂ ਦੀ ਜਿਹੜੀ ਹੈ ਈਮੇਲ ਅਫੀਸ਼ੀਅਲ ਈਮੇਲ SMS ਤੇ ਮੰਗਵਾਈ ਤੇ ਉਹਨਾਂ ਨੂੰ ਲਿੰਕ ਭੇਜੇ ਪਰ ਫਿਰ ਵੀ ਕੋਈ ਇਸ ਦੇ ਉੱਤੇ ਕਾਰਵਾਈ ਨਹੀਂ ਹੋਈ। ਫਿਰ ਸਰਦਾਰ ਜਿਹੜੇ ਹੈਗੇ ਨੇ ਛੁੱਟੇ ਸਿੰਘ ਜੀ ਖਤਰਾ ਕਰਦੇ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਕਹਿੰਦੇ ਮੈਂ ਜਿਹੜਾ ਹੈਗਾ ਇਸ ਬਾਰੇ ਥੋੜੀ ਖਬਰਾਂ ਪੜ੍ਹੀਆਂ ਹੈਗੀਆਂ, ਵੈਸੇ ਮੈਂ ਬਾਹਰ ਹੈ ਤੇ ਪੂਰਾ ਮੈਨੂੰ ਵਾਪਸ ਨਹੀਂ ਹੈਗੀ। 21-22 ਔਰ 23 ਦਿਨ ਮੇਰੇ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ ਤੇ ਮੈਂ ਉੱਥੇ ਇਸ ਨੂੰ ਜ਼ਰੂਰ ਇਹ ਜਿਹੜੀ ਹੈ ਸਿੱਖ ਸੰਗਤਾਂ ਦੇ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਵਾਂਗੇ। ਉਹਨਾਂ ਨੇ 22 ਔਰ 23 ਦੋ ਦਿਨ ਦੇ ਵਿੱਚ ਇਹ ਕਥਾ ਦੇ ਵਿੱਚ ਇੱਧਰਲੇ ਵਾਸੀ ਕਾਫੀ ਜਾਣਕਾਰੀ ਦਿੱਤੀ, ਫਿਰ ਵੀ ਇਸ ਵਾਸਤੇ ਕੋਈ ਜਾਣਕਾਰੀ ਨਹੀਂ, ਨਾ ਕੋਈ ਪ੍ਰਧਾਨ ਦਾ ਬਿਆਨ ਆਇਆ ਨਾ ਜਥੇਦਾਰ ਸਾਹਿਬ ਦਾ ਆਇਆ। ਉਹ ਜਿਹੜੀ ਹੈ ਜਦੋਂ ਗਿਆਨੀ ਸੁਖਦੇਵ ਸਿੰਘ ਵਾਲੀ ਖਬਰ ਮੈਂ ਆਈ ਤੇ ਉਹ ਪੜ੍ਹ ਕੇ ਦਵਿੰਦਰ ਸਿੰਘ ਜਿਹੜਾ ਕਿ ਦਵਿੰਦਰ ਉਹ ਵੀ ਦਵਿੰਦਰ ਸਿੰਘ ਹੈ ਜਿਸ ਨੇ ਇਸ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੂੰ ਕਸ਼ਮੀਰ ਸਿੰਘ ਨੂੰ ਇਹ ਸ਼੍ਰੀ ਪੰਜਾਬ ਰੇਡੀਓ ਦੇ ਸਰਦਾਰ ਕੁਲਦੀਪ ਸਿੰਘ ਨਾਲ ਗੱਲ ਕਰਕੇ ਉਹਨਾਂ ਦੇ ਵਿਸ਼ਵਾਸ ਦੇ ਨਾਲ ਲਿਆਂਦੇ ਤੇ ਉਹ ਵੀ ਦਵਿੰਦਰ ਸਿੰਘ ਮੈਨੂੰ ਕਹਿ ਰਿਹਾ ਕਿ ਉਸਦੀ ਸ਼ਿਕਾਇਤ ਹੈ ਜਿਹੜੀ ਅਕਾਲ ਤਖ਼ਤ ਦੇ ਉੱਤੇ ਪਹੁੰਚਾਓ। ਮੈਂ ਕਿਹਾ ਅਸੀਂ ਤਾਂ ਆਪਣੇ ਤੌਰ ਤੇ ਪਹੁੰਚਾ ਚੁੱਕੇ ਹਾਂ, ਹੋ ਸਕਦਾ ਉਹ ਸਾਡੀ ਗੱਲ ਨਾ ਵੀ ਸੁਣਨ ਕਿਉਂਕਿ ਸਾਨੂੰ ਤਾਂ ਇੱਕ ਤਰ੍ਹਾਂ ਦੇ ਵਿਰੋਧੀ ਕਹਿ ਰਹੇ ਹੈ। ਵੈਸੇ ਸਾਡਾ ਅਕਾਲ ਤਖ਼ਤ ਨਾਲ ਕੋਈ ਵਿਰੋਧ ਨਹੀਂ, ਸਾਡਾ ਸ਼੍ਰੋਮਣੀ ਕਮੇਟੀ ਨਾਲ ਕੋਈ ਵਿਰੋਧ ਨਹੀਂ, ਅਕਾਲੀ ਦਲ ਬਾਦਲ ਨਾਲ ਕੋਈ ਵਿਰੋਧ ਨਹੀਂ, ਸਾਡਾ ਤਾਂ ਸਿਰਫ ਇੱਥੋਂ ਤੱਕ ਪੰਥ ਨਾਲ ਜਿਹੜੇ ਹੈ ਉਹ ਗੁਰਦੁਆਰਾ ਸਾਡੇ ਜੁੜੇ ਹੋਏ ਹੈ ਜਿੱਥੇ ਪੰਥ ਦੇ ਦੁਖੀ ਜਿਹੜੀ ਕੋਈ ਗੱਲ ਕਰਦੇ ਹੈ ਉਸ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਇਸ ਕਰਕੇ ਪਰ ਕਿਉਂਕਿ ਖਬਰਾਂ ਸਾਡੀਆਂ ਏਦਾਂ ਦੀਆਂ ਹੁੰਦੀਆਂ ਕਿ ਉਸ ਨੂੰ ਉਹ ਵਿਰੋਧੀ ਲੈ ਜਾਂਦੇ ਆ, ਵੈਸੇ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਲਾਉਂਦੇ ਨੀ ਪਰ ਉਹ ਸਾਨੂੰ ਵਿਰੋਧ ਦੇ ਵਿੱਚ ਸਮਝ ਲੈਂਦੇ, ਇਸ ਕਰਕੇ ਸ਼ਾਇਦ ਸਾਡੀ ਉਹ ਗੱਲ ਨਾ ਸੁਣਨ ਤੇ ਤੁਹਾਡੀ ਜ਼ਰੂਰ ਸੁਣਗੇ ਤੁਸੀਂ ਕਰੋ। ਤੇ ਉਹ ਕਹਿੰਦੇ ਨਹੀਂ ਤੁਸੀਂ ਕਰੋ ਜੀ। ਮੈਂ ਕਿਹਾ ਸ਼ਾਇਦ ਮੈਂ ਤਾਂ ਦੂਰ ਬੈਠਾ ਬਠਿੰਡੇ ਦੇ ਤੋਂ, ਸਰਦਾਰ ਬਲਦੇਵ ਸਿੰਘ ਸਪਤਾ ਉਹ ਕਾਫੀ ਜਿਹੜੇ ਹੈ ਪੰਥਕ ਦਰਦ ਰੱਖਦੇ ਆ, ਤਕਰੀਬਨ ਹਰ ਹਫ਼ਤੇ ਉਹ ਕੋਈ ਨਾ ਕੋਈ ਸ਼ਿਕਾਇਤ ਜਿਹੜੀ ਹੈ ਅਕਾਲ ਤਖ਼ਤ ਦੇ ਕੋਲ ਲੈ ਕੇ ਦਿੰਦੇ ਆ ਪਰ ਉਹਨਾਂ ਦੀ ਅੱਜ ਤੱਕ ਤਾਂ ਨਹੀਂ ਸੁਣੀ ਗਈ। ਤੇ ਅੱਜ ਉਹਨਾਂ ਨੂੰ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਉਹ ਜ਼ਰੂਰ ਇਹ ਸ਼ਿਕਾਇਤ ਕਰਨ। ਸ਼ਾਮ ਨੂੰ ਹੀ ਵਰਿੰਦਰ ਸਿੰਘ ਦਾ ਫੋਨ ਮੈਨੂੰ ਦੁਬਾਰਾ ਆਇਆ ਜੀ, ਮੈਂ ਉਹਨਾਂ ਨੂੰ ਕਿਹਾ ਮੈਂ ਸਰਸਾ ਸਾਹਿਬ ਨਾਲ ਗੱਲ ਕਰ ਲਈ ਹੈ, ਉਹਨਾਂ ਦਾ ਵੈਸੇ ਹਾਲੇ ਕੰਟੈਕਟ ਨਹੀਂ ਹੋਇਆ ਤੇ ਉਹ ਜ਼ਰੂਰ ਸ਼ਿਕਾਇਤ ਕਰਨਗੇ। ਤੇ ਉਹਨਾਂ ਨੇ ਮੈਂ ਨੰਬਰ ਬਲਦੇਵ ਸਿੰਘ ਦਾ ਵੀ ਲੈ ਲਿਆ, ਬਲਦੇਵ ਸਿੰਘ ਨਾਲ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ CD ਵੀ ਦਿਓ ਤੇ ਕਿਉਂਕਿ ਇਹ ਤਾਂ ਬਲਦੇਵ ਸਿੰਘ ਤਾਂ ਇਸ ਪਿੰਡ ਦੇ ਵਿੱਚ ਬੈਠੇ ਹੋਏ, ਨਾ ਉੱਥੇ ਕੋਈ ਇੰਟਰਨੈਟ ਦਾ ਸਾਧਨ ਹੈ ਨਾ ਕੋਈ ਹੋਰ ਹੈ, ਇਹ ਵਿਚਾਰੇ ਅਗਲੇ ਦਿਨ ਸ਼ਹਿਰ ਗਏ ਸਰਵਰ ਕਿਸੇ ਤੇ ਬੈਠੇ ਉੱਥੋਂ ਉਹ ਡਾਊਨਲੋਡ ਕਰਵਾ ਕੇ CD ਦਵਾ ਕੇ ਤੇ ਫਿਰ ਉਹਨਾਂ ਨੂੰ ਸਵੇਰੇ 7 ਵਜੇ ਸਵੇਰੇ
ਕਿਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਇਸ ਵੇਲੇ ਸਰਦਾਰ ਬਲਦੇਵ ਸਿੰਘ ਸਰਸਾ ਏਅਰ ਤੇ ਆ ਚੁੱਕੇ ਆ। ਸਰਦਾਰ ਬਲਦੇਵ ਸਿੰਘ ਜੀ, ਜਿਹੜੀ ਗੱਲਬਾਤ ਆਪਾਂ ਪਹਿਲਾਂ ਕਰ ਰਹੀ ਸੀ ਵਿਚਾਲੇ ਟੁੱਟ ਗਈ ਸੀ, ਕਦੋਂ ਸਿੰਘ ਸਾਹਿਬ ਨੂੰ ਤੁਸੀਂ ਜਾ ਕੇ ਮਿਲਿਓ ਤੇ ਕਦੋਂ ਇਹ ਸ਼ਿਕਾਇਤ ਦਿੱਤੀ ਆ, ਉਹਦੇ ਕੀ ਪ੍ਰੂਫ ਦਿੱਤੇ ਨੇ ਜੀ?
ਮੈਂ ਕੱਲ ਸਵੇਰੇ 7 ਵਜੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਉਹਨਾਂ ਦੇ ਘਰ ਹੀ ਜਾ ਕੇ ਮਿਲਿਆ ਸੀ
ਜੀ,
ਤੇ ਉਹਨਾਂ ਨੂੰ ਸਾਰਾ ਦੱਸਿਆ ਵੀ ਇਸ ਤਰ੍ਹਾਂ ਧਰਮ ਸਿੰਘ ਨਾਂ ਦਾ ਨਿਹੰਗ ਹੈ ਜਿਹੜਾ ਕਿ ਸੱਚ ਖੋਜ ਅਕੈਡਮੀ ਚਲਾ ਰਿਹਾ। ਉਹ ਮੈਂ ਉਹਨੂੰ ਆਡੀਓ ਕੈਸਟਰੀ ਜਿਹੜੀ ਆ ਨਾਲ ਦੇਖ ਕੇ ਆਇਆ ਤੇ ਇੱਕ ਪੱਤਰ ਵੀ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਅਖੌਤੀ ਨਿਹੰਗ ਨੇ ਸਿੱਖ ਧਰਮ ਨੂੰ ਬਹੁਤ ਵੱਡਾ ਇੱਕ ਮਤਲਬ ਕਿ ਜਿਹੜਾ ਉਹ ਚੈਲੰਜ ਕੀਤਾ ਹੈ। ਉਹ ਕਹਿੰਦਾ ਹੈ ਧਰਮ ਸਿੰਘ ਨਿਹੰਗ ਜਿਹੜਾ ਹੈ ਉਹ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਧਰਮ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ। ਉਹ ਇਹ ਗੱਲ ਕਹਿੰਦਾ ਕਿ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਵੀ ਨਹੀਂ ਗਿਆ। ਉਹ ਇਹ ਵੀ ਗੱਲ ਕਹਿੰਦਾ ਹੈ ਕਿ ਨਾ ਹੀ ਸ੍ਰੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਨਾ ਹੀ ਬਾਬਾ ਬੁੱਢਾ ਸਿੰਘ ਨੂੰ ਗ੍ਰੰਥੀ ਥਾਪਿਆ ਗਿਆ ਪਹਿਲਾਂ। ਔਰ ਇਹ ਵੀ ਗੱਲ ਕਹਿੰਦਾ ਕਿ ਨਾ ਹੀ ਕੋਈ ਕੋਟਾ ਸਾਹਿਬ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਸੁੱਖ ਆਸਣ ਤੇ ਬਿਠਾਇਆ ਜਾਂਦਾ ਸੀ। ਇਸ ਤੋਂ ਅੱਗੇ ਜਾ ਕੇ ਉਹ ਗੱਲ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਨਾ ਤਾਂ ਭਾਈ ਮਨੀ ਸਿੰਘ ਤੋਂ ਦਮਦਮਾ ਸਾਹਿਬ ਕੋਈ ਬੀੜ ਲਿਖਾਈ ਹੈ ਅਤੇ ਨਾ ਹੀ ਕੋਈ ਬੀੜ ਨਾ ਹੀ ਕਿਸੇ ਗ੍ਰੰਥ ਨੂੰ ਗੁਰਦਾ ਗੱਦੀ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਨੇ ਨਹੀਂ ਦਿੱਤੀ। ਔਰ ਇਸ ਤਰ੍ਹਾਂ ਦੇ ਉਹ ਬਹੁਤ ਸਾਰਾ ਕੂੜ ਦਾ ਪ੍ਰਚਾਰ ਜੋ ਇਹਨੇ ਕੀਤਾ ਹੈ। ਮੈਂ ਸਾਰਾ ਲਿਖਤੀ ਰੂਪ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੇ ਕੱਲ ਸਵੇਰੇ ਉਹਨਾਂ ਨੂੰ ਦੇਖ ਕੇ ਆਇਆ। ਉਹਨਾਂ ਨਾਲ ਜਦੋਂ ਮੇਰੀ ਗੱਲਬਾਤ ਹੋਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜ਼ਰੂਰ ਇਸ ਦੇ ਖਿਲਾਫ਼ ਜਿਹੜਾ ਹੈ ਉਹ ਕਾਰਵਾਈ ਕਰਾਂਗੇ। 29 ਤਰੀਕ ਨੂੰ ਉਹਨਾਂ ਨੇ ਕਿਹਾ ਵੀ ਸਾਡੀ ਮੀਟਿੰਗ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ 5 ਜਥੇਦਾਰਾਂ ਦੀ। ਉਸ ਮੀਟਿੰਗ ਦੇ ਵਿੱਚ ਅਸੀਂ ਇਸ ਮੁੱਦੇ ਤੇ ਵਿਚਾਰ ਕਰਕੇ ਤੇ ਇਹਦੇ ਖਿਲਾਫ਼ ਕਾਰਵਾਈ ਕਰਾਂਗੇ। ਇਹ ਮੈਨੂੰ ਜਥੇਦਾਰ ਸਾਹਿਬ ਨੇ ਕਰਕੇ
ਜੀ। ਸਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਤਾਂ ਮੈਂ ਕਹਿੰਦਾ ਵੀ ਬੜੀ ਵਧੀਆ ਗੱਲ ਹੈ ਉੱਥੇ ਕਾਰਜ ਕਰ ਰਹੇ ਹੋ। ਇੱਥੇ ਵਿਦੇਸ਼ਾਂ ਦੇ ਵਿੱਚ ਸਾਡਾ ਯਤਨ ਹੈ, ਸਾਨੂੰ ਜਿਉਂ ਜਿਉਂ ਖਬਰਾਂ ਪੰਜਾਬ ਤੋਂ ਮਿਲਦੀਆਂ ਨੇ ਕਿ ਪੰਜਾਬ ਦੇ ਵਿੱਚ ਇੰਨੇ ਸ਼ਾਇਦ ਸਿੱਖ ਨਹੀਂ ਜਿੰਨੇ ਉੱਥੇ ਬਾਬੇ ਤੁਰੇ ਫਿਰਦੇ ਨੇ। ਡੇਰਾਵਾਦ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿੰਨਾ ਫੈਲ ਚੁੱਕਾ ਕਿ ਵਾਕਈ ਲੋਕ ਸਿੱਖੀ ਤੋਂ ਦੂਰ ਹੋ ਰਹੇ ਨੇ ਉੱਥੇ ਜੀ।
ਦੇਖੋ ਜੀ, ਜਿਹੜਾ ਡੇਰਾਵਾਦ ਹੈ ਪੰਜਾਬ ਦੇ ਪਿੰਡ ਜਿਹੜੇ ਨੇ ਉਹਨੂੰ ਗਿਣਤੀ ਜਿਹੜੀ ਆ ਉਹ 14,000 ਦੇ ਕਰੀਬ ਹੈ ਪਿੰਡਾਂ ਦੀ ਗਿਣਤੀ ਹੈ। ਤੇ ਇਹਦੇ ਵਿੱਚ ਜੇ ਅਸੀਂ ਇਹ ਗੱਲ ਕਹਿ ਦਈਏ ਵੀ ਹਰ ਪਿੰਡ ਦੇ ਵਿੱਚ ਜਿਹੜਾ ਹੈ ਉਹ ਜੇ ਅਸੀਂ ਇਹਨਾਂ ਨੂੰ ਗੁਣਾ ਗਰਮ ਕਰੀਏ ਤੇ ਇਹ ਤਿੰਨ ਤਿੰਨ ਚਾਰ ਚਾਰ ਸਾਹਿਬ ਜਿਹੜੇ ਆ ਇੱਕ ਇੱਕ ਪਿੰਡ ਦੇ ਵਿੱਚ ਬਣ ਗਏ ਨੇ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਹਿਬ ਜਿਹੜੇ ਨੇ ਉਹ ਅੱਜ ਡੇਰੇ ਖੋਲੀ ਬੈਠੇ ਨੇ। ਇੱਕ ਇੱਕ ਪਿੰਡ ਦੇ ਵਿੱਚ ਪੁੱਛਾਂ ਦੇਣ ਵਾਲੀਆਂ ਕੋਈ ਵਡਭਾਗ ਸਿੰਘ ਵੀ ਹੈ ਕੋਈ ਕਿਸ ਤਰ੍ਹਾਂ ਬੀਬੀਆਂ ਵੀ ਔਰ ਆਦਮੀ ਵੀ ਇੰਨੇ ਕੁ ਡੇਰਾਵਾਦ ਦੇ ਨਾਲ ਜੁੜੇ ਹੋਏ ਨੇ। ਆਮ ਲੋਕਾਂ ਨੂੰ ਭੁਲੇਖੇ ਚ ਪਾ ਕੇ ਉਹਨਾਂ ਨੂੰ ਡੇਰੇਵਾਦ ਨਾਲ ਜੋੜ ਰਹੇ ਨੇ। ਇਹ ਗਿਣਤੀ ਤੋਂ ਬਾਹਰ ਕੰਮ ਹੈ।
ਇਹਦੇ ਵਿੱਚ ਕੋਈ ਯਤਨ ਇਹੋ ਜਿਹੇ ਹੋ ਰਹੇ ਨੇ ਕਿ ਲੋਕ ਸ਼ਬਦ ਗੁਰੂ ਨਾਲੋਂ ਹੌਲੇ ਹੌਲੇ ਜਿਉਂ ਜਿਉਂ ਉੱਥੇ ਦੇਖਣ ਨੂੰ ਸਾਡੇ ਕੋਲ ਰਿਪੋਰਟਸ ਇੱਥੇ ਪਹੁੰਚ ਰਹੀਆਂ ਨੇ ਕਿ ਲੋਕਾਂ ਦਾ ਝੁਕਾਵ ਬੰਦਿਆਂ ਵੱਲ ਜ਼ਿਆਦਾ, ਮਨੁੱਖਾਂ ਵੱਲ ਜ਼ਿਆਦਾ, ਲੰਮੇ ਚੋਲਿਆਂ ਵਾਲਿਆਂ ਵੱਲ ਜ਼ਿਆਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤੀ ਘੱਟ ਹੈ। ਕੱਲ੍ਹ ਦੀ ਮੈਂ ਖਬਰ ਦੇਖ ਰਿਹਾ, ਮੇਰੇ ਸਾਹਮਣੇ ਬਿਲਕੁਲ ਪਈ ਹੈ ਜੀ। ਕੱਲ੍ਹ ਹੋਇਆ ਕੀ ਹੈ ਕਿ ਉੱਥੇ ਕੋਈ ਨਗਰ ਕੀਰਤਨ ਪੰਜਾਬ ਦੇ ਵਿੱਚ ਹੋਇਆ ਜਿਹਦੇ ਵਿੱਚ ਤਕਰੀਬਨ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉੱਥੇ ਮੈਂ ਕਹਾਂ ਕਿ ਬ੍ਰਹਮ ਗਿਆਨੀ ਪਹੁੰਚੇ ਨੇ। ਔਰ ਜਿਹੜਾ ਨਗਰ ਕੀਰਤਨ ਚੱਲ ਰਿਹਾ, ਨਗਰ ਕੀਰਤਨ ਦੇ ਵਿੱਚ ਕਿਸੇ ਵਿਅਕਤੀ ਦੀ ਜਿਹਨੂੰ ਪੂਰਨ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ 1008 ਕਿਹਾ ਗਿਆ, ਉਸ ਦੀ ਫੋਟੋ ਨੂੰ ਪਾਲਕੀ ਦੇ ਵਿੱਚ ਰੱਖ ਕੇ ਅੱਗੇ ਪੰਜ ਪਿਆਰਿਆਂ ਨੇ ਕੇਸਰੀ ਰੰਗ ਦੇ ਦਸਤਾਰੇ ਸਜਾਏ ਹੋਏ ਨੇ, ਚੋਲੇ ਪਾਏ ਹੋਏ ਨੇ, ਕਿਰਪਾਨਾਂ ਫੜੀਆਂ ਹੋਈਆਂ ਨੇ, ਨਿਸ਼ਾਨ ਸਾਹਿਬ ਫੜਿਆ ਹੋਇਆ ਅਤੇ ਪਾਲਕੀ ਦੇ ਵਿੱਚ ਉਸ ਵਿਅਕਤੀ ਦੀ ਫੋਟੋ ਆ, ਉਹਦਾ ਨਗਰ ਕੀਰਤਨ ਕੱਢਿਆ ਜਾ ਰਿਹਾ। ਇਹਦੇ ਬਾਬਤ ਕਿੰਨੇ ਕੁ ਜਾਗਰੂਕ ਨੇ ਲੋਕ? ਤੁਹਾਨੂੰ ਲੱਗਦਾ ਨਹੀਂ ਕਿ ਲੋਕ ਫੋਟੋਆਂ ਦੇ ਪੁਜਾਰੀ ਹੋ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ?
ਇਹ ਵੇਖੋ ਜੀ, ਇਹਦਾ ਕਾਰਨ ਸਿਰਫ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਡੇਰੇਵਾਲ ਵਧਣਾ ਤੇ ਇਸ ਅਨੰਦਪੁਰ ਸਾਹਿਬ ਦੇ ਉਸ ਇਤਿਹਾਸਕ ਸਥਾਨ ਤੇ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਤੇ ਹੋਲੇ ਮਹੱਲੇ ਦਾ ਤਿਉਹਾਰ ਹੋਵੇ, ਉਸ ਜਗ੍ਹਾ ਦੇ ਉਹ ਪਾਲਕੀ ਦੇ ਵਿੱਚ ਬੈਠ ਕੇ ਫੁੱਲਾਂ ਦੇ ਹਾਰ ਪਾ ਕੇ ਕਲਗੀਆਂ ਲਾ ਕੇ ਤੇ ਉਹਦੇ ਅੱਗੇ ਪੰਜ ਨਿਸ਼ਾਨ ਸੀ ਚੱਲਣ ਤੇ ਪੰਜ ਪਿਆਰੇ ਚੱਲਣ ਤੇ ਉਹਨੂੰ ਰੋਕੇ ਕੋਈ ਨਾ। ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਇਸ ਟਾਈਮ ਉੱਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਮੁੱਖ ਦੋਸ਼ੀ ਹੈ ਔਰ ਸਾਡੇ ਜਿਹੜੇ ਜਥੇਦਾਰ ਨੇ ਅਕਾਲ ਤਖ਼ਤ ਦੇ ਉਹਨਾਂ ਦੀ ਮਜਬੂਰੀ ਹੈ ਕਿ ਉਹ ਵਿਚਾਰੇ ਨੇ ਉਹਨਾਂ ਨੂੰ ਜੋ ਬਾਦਲ ਨੂੰ ਹੁਕਮ ਆਉਂਦਾ ਉਸ ਤਰ੍ਹਾਂ ਕਰਦੇ ਨੇ। ਬਾਦਲ ਜਿਹੜਾ ਹੈ ਉਹ ਵੋਟ ਚੱਕਰ ਦੇ ਵਿੱਚ ਆਪਣੇ ਪਹਿਲਾਂ ਆਪ ਮੁੱਖ ਮੰਤਰੀ ਰਿਹਾ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਅੱਗੇ ਵੇਖਣਾ ਚਾਹੁੰਦਾ ਹੈ ਜਿਸ ਕਰਕੇ ਇਹ ਡੇਰੇਦਾਰਾਂ ਦੇ ਖਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਨਾ ਹੀ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਇਹਨਾਂ ਨੂੰ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ। ਉਹ ਹੌਸਲੇ ਬੁਲੰਦ ਹੋ ਰਹੇ ਨੇ ਤੇ ਰਾਜਨ ਵੋਟ ਦੇ ਚੱਕਰ ਵਿੱਚ ਇਹ ਸਾਰਾ ਜਿਹੜਾ ਇਹ ਡੇਰਾਵਾਦ ਵੱਧ ਰਿਹਾ ਔਰ ਇਹਦੇ ਵਿੱਚ ਮੁੱਖ ਦੋਸ਼ੀ ਜਿਹੜੀ ਆ ਉਹ ਸਾਡੀ ਸ਼੍ਰੋਮਣੀ ਕਮੇਟੀ ਆ। ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਇਹ ਨਹੀਂ ਸੋਚਿਆ ਵੀ ਸਿੱਖ ਸ਼ਬਦ ਗੁਰੂ ਨਾਲੋਂ ਟੁੱਟ ਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਸੋਮਿਆਂ ਦਾ ਸਾਗਰ ਹੈ ਸਿੱਖ ਧਰਮ ਦੀ ਜਿਹੜੀ ਬੁਨਿਆਦ ਹੈ ਉਹਦੇ ਨਾਲੋਂ ਟੁੱਟ ਕੇ ਸ਼ਬਦ ਗੁਰੂ ਨੂੰ ਜੇ ਧਾਰੀਆਂ ਨਾਲ ਕਿਉਂ ਜੁੜ ਰਹੇ ਨੇ। ਇਹਦੇ ਤੇ ਅੱਜ ਤੱਕ ਸਾਡੇ ਜਿਹੜੇ ਪੰਥਕ ਲੀਡਰ ਨੇ ਧਾਰਮਿਕ ਲੀਡਰ ਨੇ ਉਹਨਾਂ ਨੇ ਵਿਚਾਰ ਨਹੀਂ ਕੀਤੀ। ਇਹਦੇ ਵਿੱਚ ਸਰਦਾਰ ਬਲਦੇਵ ਸਿੰਘ ਜੀ ਗੱਲ ਇਹ ਆਉਂਦੀ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਦੋਸ਼ ਲੱਗਦਾ ਪੰਜਾਬ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਸਿੱਧਾ ਨਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੇ ਉਹਨਾਂ ਦਾ ਕਸੂਰ ਹੈ। ਕੀ ਤੁਸੀਂ ਸੋਚਦੇ ਹੋ ਕੋਈ ਇਹੋ ਜਿਹੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਕਹਿਰ ਅਕਾਲੀ ਦਲ ਹੋਵੇ ਔਰ ਉਹ ਕਹੇ ਕਿ ਮੈਂ ਇਹ ਸਾਰੇ ਕਾਰਜਾਂ ਨੂੰ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਵਿੱਚ ਫੈਲੇ ਇਸ ਕੁਕਰਮ ਨੂੰ ਠੀਕ ਕਰ ਦਾਂਗੇ? ਤੁਹਾਨੂੰ ਕੀ ਲੱਗਦਾ ਕਿ ਕੋਈ ਐਸੀ ਪਾਰਟੀ ਜਾਂ ਐਸੀ ਸਰਕਾਰ ਆਏਗੀ ਜਿਹੜੀ ਇਸ ਦੇ ਉੱਤੇ ਰੋਕ ਪਾਏਗੀ? ਦੇਖੋ ਅਸੀਂ ਜਿੰਨਾ ਚਿਰ ਇਸ ਗੱਲ ਦੇ ਉੱਤੇ ਇਹ ਅੱਜ ਜਿਹੜਾ ਹੈ ਅੱਜ ਲੋਕਤੰਤਰ ਨਾਂ ਦਾ ਹਿੰਦੁਸਤਾਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ। ਜਿੱਥੇ ਲੋਕਤੰਤਰ ਨਾ ਹੋਵੇ ਵਿਚਾਰਾਂ ਦੇ ਨਾਲ ਕੋਈ ਵੀ ਆਦਮੀ ਜੇ ਕਰੇ ਕਿ ਕਿੰਨਾ ਵੀ ਉਹ ਸੱਚਾ ਸੁੱਚਾ ਹੋਵੇ ਕਿ ਮੈਂ ਇਹ ਵੋਟ ਪ੍ਰਣਾਲੀ ਦੇ ਰਾਹੀਂ ਇੱਥੇ ਚੰਗੇ ਬੰਦਿਆਂ ਨੂੰ ਚੰਗੇ MLA ਚੰਗੇ MPਾਂ ਦੀ ਚੋਣ ਕਰਕੇ ਤੇ ਬਦਲ ਲਿਆਦਾ ਬਹੁਤ ਮੁਸ਼ਕਲ ਹੈ ਕਿਉਂਕਿ ਨੋਟ ਤੇ ਸੋਟ ਦਾ ਰਾਜ ਰਹਿ ਗਿਆ, ਸਿਧਾਂਤ ਕੋਈ ਰਿਹਾ ਨਹੀਂ। ਤੁਸੀਂ ਵੱਡੇ ਵੱਡੇ ਲੀਡਰਾਂ ਦੇ ਵੇਖ ਰਹੇ ਹੋ ਤੇ ਕਿਤੇ ਕਿਤੇ ਵੱਡੇ ਸਕੈਂਡਲ ਆ ਰਹੇ ਨੇ। ਸ਼੍ਰੋਮਣੀ ਕਮੇਟੀ ਦੀ ਹੁਣ ਚੋਣ ਆ ਰਹੀ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਸ਼੍ਰੋਮਣੀ ਕਮੇਟੀ ਦੇ ਵਿੱਚ MLAਆਂ ਦੀ ਤੇ MPਾਂ ਦੀ ਗੱਲ ਬਹੁਤ ਦੂਰ ਦੀ ਤੇ ਇਹ ਚੰਗਾ ਰਾਜ ਆ ਜਾਵੇ, ਚੰਗਾ ਪ੍ਰਸ਼ਾਸਨ ਪ੍ਰਣਾਲੀ, ਚੰਗੀ ਸ਼ਾਸਨ ਪ੍ਰਣਾਲੀ ਮਿਲ ਜਾਵੇ ਸਾਨੂੰ ਬਹੁਤ ਮੁਸ਼ਕਲ ਹੈ। ਸਾਨੂੰ ਤਾਂ ਇਹ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਇਸ ਟਾਈਮ ਤੇ ਜੋ ਵੋਟਾਂ ਬਣੀਆਂ ਨੇ ਉਹ ਕ੍ਰਿਸਚਨਾਂ ਦੀਆਂ ਵੋਟਾਂ ਬਣੀਆਂ ਨੇ, ਹਿੰਦੂਆਂ ਦੀਆਂ ਵੋਟਾਂ ਬਣੀਆਂ ਨੇ, ਜੋ ਕਿ ਕਲੀਨ ਸ਼ੇਪ ਦੀ ਵੀ ਵੋਟ ਨਹੀਂ ਬਣ ਸਕਦੀ, ਪਰ ਅਫਸੋਸ ਉਹ ਸਾਰੇ ਲੋਕਾਂ ਦੀਆਂ ਵੋਟਾਂ ਬਣੀਆਂ ਨੇ ਔਰ ਅਸੀਂ ਉਹ ਤੱਥਾਂ ਦੇ ਆਧਾਰ ਦਿੱਤੇ ਖੁਦ ਮੈਂ ਹਲਕੇ ਅਜਨਾਲੇ ਤੋਂ ਇਹ ਜਿਹੜੇ ਤੱਥ ਕੱਢ ਕੇ ਵੋਟਾਂ ਇਲੈਕਸ਼ਨ ਕਮਿਸ਼ਨ ਨੂੰ ਔਰ ਹਾਈ ਕੋਰਟ 'ਚ ਮੈਂ ਪਹੁੰਚ ਚੁੱਕਾ ਕਿ ਸ਼੍ਰੋਮਣੀ ਕਮੇਟੀ ਦੀ ਜੋ ਇਲੈਕਸ਼ਨ ਕਹਿੰਦੇ ਨੇ ਕਿ ਪਾਰਦਰਸ਼ੀ ਕਰਾਵਾਂਗੇ, ਇਹ ਇਲੈਕਸ਼ਨ ਪਾਰਦਰਸ਼ੀ ਕਿਵੇਂ ਹੋਏਗੀ ਜੇ ਵੋਟਾਂ ਹੀ ਠੀਕ ਨਹੀਂ ਬਣੀਆਂ? ਸੋ ਬਹੁਤ ਮੁਸ਼ਕਲ ਕੰਮ ਲੱਗਦਾ ਹੈ ਜਿੰਨਾ ਚਿਰ ਅਸੀਂ ਜੋ ਕਿ ਅੱਜ ਗ੍ਰੰਥ ਤੇ ਗੁਰੂ ਪੰਥ ਦੇ ਵਾਰਸ ਆ, ਜਿਹੜੇ ਬਾਦਲ ਨੇ ਤਾਂ ਸਿੱਖ ਕੌਮ ਨੂੰ ਬਿਲਕੁਲ ਨਿਘਾਰ ਵਾਲੇ ਪਾਸੇ ਇੰਨਾ ਕੁ ਲੈ ਗਿਆ ਹੈ, ਇੰਨਾ ਥੱਲੇ ਲੈ ਗਿਆ ਕਿ ਆਪਣਾ ਬਹੁਤ ਔਖਾ ਹੈ। ਜਿਹੜੇ ਅਸੀਂ ਬਾਦਲ ਵਿਰੋਧੀ ਆ, ਸਾਡੀ ਵੀ ਸੋਚ ਮੈਂ ਕਹਿ ਦਵਾਂ ਕਿ ਸਾਡੀ ਠੀਕ ਨਹੀਂ ਹੈਗੀ। ਜੇ ਅਸੀਂ ਠੀਕ ਹੋਈਏ, ਅਸੀਂ ਬਾਦਲ ਵਿਰੋਧੀ ਜਿੰਨੇ ਗਰੁੱਪ ਇੱਕ ਪਲੇਟਫਾਰਮ ਤੇ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ, ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੇ ਵਿੱਚ ਅਸੀਂ ਗੁਰੂ ਨੂੰ ਪਰਨਾਏ ਹੋਏ, ਸੱਚ ਨੂੰ ਪਰਨਾਏ ਹੋਏ ਤੇ ਇਹ ਸੁਹਿਰਦ ਆਦਮੀ ਜਿਹੜੇ ਸਿੱਖ ਗੁਰਸਿੱਖ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਚ ਨਹੀਂ ਲਿਆਵਾਂਗੇ, ਉਹਨਾਂ ਚਿਰ ਪੰਜਾਬ ਦੀ ਜਿਹੜੀ ਤਕਦੀਰ ਹੈ ਔਰ ਪੰਥ ਦੀ ਜਿਹੜੀ ਤਕਦੀਰ ਹੈ ਉਹ ਨਹੀਂ ਬਦਲ ਸਕਦੀ।
ਜੀ ਸਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਾਰਿਆਂ ਦਾ ਬੜਾ ਖੁੱਲਾ ਗਲਾ ਹੁੰਦਾ, ਅਸੀਂ ਬੜੇ ਪਿਆਰ ਤੇ ਸਤਿਕਾਰ ਨਾਲ ਕਹਿ ਦਿੰਦੇ ਹਾਂ ਕਿ ਸਾਰੇ ਕੁਛ ਦਾ ਦੋਸ਼ੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ। ਮੈਂ ਕਹਿੰਦਾ ਸਾਡੇ ਕੋਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਘੱਟੋ ਘੱਟ 15-20 ਬਣੇ ਪਏ ਨੇ ਪੰਜਾਬ ਦੇ ਵਿੱਚ। ਇਹਦਾ ਕਾਰਨ ਇਹੀ ਹੈ ਕਿ ਅਸੀਂ ਦੂਸਰੇ ਨੂੰ ਉਦੋਂ ਹੀ ਕੋਸਦੇ ਹਾਂ ਜਦੋਂ ਸਾਡੇ ਕੋਲ ਆਪ ਕੁਛ ਨਹੀਂ ਹੁੰਦਾ। ਆਪਾਂ ਯਤਨ ਕਰੀਏ ਸਾਰੇ ਰਲ ਕੇ ਕਿ ਸ਼ਬਦ ਗੁਰੂ ਦੇ ਸਿਧਾਂਤ ਦੇ ਉੱਤੇ ਡਟ ਕੇ ਪਹਿਰਾ ਦੇਈਏ। ਇੱਥੇ ਹੀ ਬਸ ਨਹੀਂ ਕਿ ਮੈਂ ਅਸਲ ਦੇ ਵਿੱਚ ਮੇਰਾ ਮੇਨ ਮਕਸਦ ਅੱਜ ਦਾ ਇਹੀ ਸੀ ਕਿ ਧਰਮ ਸਿੰਘ ਦੇ ਉੱਤੇ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਹੈ ਇਹਦੇ ਉੱਤੇ ਕਿਵੇਂ ਅਸਰ ਹੁੰਦਾ। ਪ੍ਰੋਗਰਾਮ ਤੁਸੀਂ ਇੰਟਰਨੈਟ ਦੇ ਉੱਤੇ ਇਸੇ ਤਰ੍ਹਾਂ ਸੁਣਦੇ ਰਹੋ। ਇੱਥੇ ਹੀ ਬਸ ਨਹੀਂ ਕਿ ਉਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ। ਉਸ ਵਿਅਕਤੀ ਨੇ ਇੱਥੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਨ ਬੁੱਝਦਿਲ ਕਰਾਰ ਦਿੱਤਾ। ਇਹ ਦਿਲ ਕੰਬਾਊ ਜਿਹੜੀ ਇੰਟਰਵਿਊ ਹੈ, ਇਹ ਵੀ ਤੁਹਾਡੇ ਨਾਲ ਥੋੜੇ ਪਲਾਂ ਬਾਅਦ ਮੈਂ ਸਾਂਝੀ ਕਰਨ ਲੱਗਾ ਜੀ।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕਾਰ ਐਕਸੀਡੈਂਟ ਦਾ ਕ੍ਰਿਮੀਨਲ ਲਾ ਕੇਸ ਵਿੱਚ ਇਨਸਾਫ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ, ਵੀਅਰ ਓਨਲੀ ਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏ ਕੋਟ ਦੀ ਸ਼ਾਨ, ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ। ਫੋਨ 604-598-0988। ਵਕੀਲ ਬ੍ਰਿਜ ਮੋਹਨ।
ਇੱਕ ਵਾਰ ਦੀ ਗੱਲ ਹੈ, ਇੱਕ ਭਾਈ ਸਾਹਿਬ ਆਪਣੀ ਗੱਡੀ ਵਿੱਚ ਜਾ ਰਹੇ ਸਨ ਤੇ ਗਾ ਰਹੇ ਸਨ,
ਗੱਡੀ ਜਾਂਦੀ ਏ ਛਲਾਂਗਾ ਮਾਰਦੀ। ਕਾਹਨੂੰ ਹੱਸਦੀ ਏ?
ਛਲਾਂਗਾ ਨਹੀਂ, ਛੜੱਪੇ ਆਖੋ। ਜਿੱਦਾਂ ਦੇ ਤੁਹਾਡੀ ਕਾਰ ਦੇ ਟਾਇਰ ਨੇ, ਇਹਨਾਂ ਨੇ ਛੜੱਪੇ ਹੀ ਮਾਰਨੇ ਆ।
ਜੇ ਤੁਹਾਡੀ ਗੱਡੀ ਵੀ ਛੜੱਪੇ ਮਾਰਦੀ ਹੈ ਤਾਂ ਪਹੁੰਚੋ ਐਬਸਰੀ ਟਾਇਰ ਤੇ। ਨਵੇਂ ਟਾਇਰ ਚਾਹੀਦੇ ਹਨ ਜਾਂ ਰਿਪੇਅਰ ਕਰਾਉਣੇ ਨੇ, ਨਵੇਂ ਰਿਮ ਚਾਹੀਦੇ ਹਨ ਜਾਂ ਅਲਾਈਨਮੈਂਟ ਕਰਾਉਣੀ ਹੋਵੇ, ਐਬਸਰੀ ਟਾਇਰ ਤੇ ਪਹੁੰਚੋ। ਐਬਸਫੋਰਡ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਯੂਨਿਟ ਨੰਬਰ 1, 31088 ਰੋਡ, ਅਤੇ ਇਹਨਾਂ ਦੀਆਂ ਸਰੀ ਅਤੇ ਚਿਲੀ ਬੈਗ ਵਿੱਚ ਵੀ ਲੋਕੇਸ਼ਨ ਹਨ। ਐਬਸਰੀ ਟਾਇਰ।
ਸ਼ੇਰ ਪੰਜਾਬ ਰੇਡੀਓ ਦਾ ਇੱਕ ਹੋਰ ਤੋਹਫ਼ਾ, ਇਸ ਆਵਾਜ਼ ਨੂੰ ਧਿਆਨ ਨਾਲ ਸੁਣੋ। ਇਹ ਆਵਾਜ਼ ਹੈ ਸ਼ੇਰੇ ਪੰਜਾਬ ਰੇਡੀਓ ਤੇ ਹੋਣ ਵਾਲੇ ਇੱਕ ਨਵੇਂ ਕੰਟੈਸਟ ਦੀ। ਇਸ ਆਵਾਜ਼ ਨੂੰ ਸੁਣਿਆ ਹੀ ਘੁਮਾ ਦਿਓ 604-247-1550। ਫੋਨ ਕਰਨ ਵਾਲੇ ਪੰਜਵੇਂ ਕਾਲਰ ਨੂੰ ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਦੀਆਂ 2 ਟਿਕਟਾਂ ਦਿੱਤੀਆਂ ਜਾਣਗੀਆਂ। ਸੋ ਸੁਣਦੇ ਰਹੋ ਸ਼ੇਰੇ ਪੰਜਾਬ ਰੇਡੀਓ।
ਮੈਂ ਕਿਹਾ ਸੰਨੀ ਦੇ ਬਰਥਡੇ ਦੀ ਪਾਰਟੀ ਨੇੜੇ ਆਉਂਦੀ ਜਾਂਦੀ ਆ,
ਪਰੌਣੇ ਆਉਣੇ ਨੇ
ਪੂਰੇ 25। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਟੁੱਟੇ ਜਿਹੇ ਫਰਨੀਚਰ ਨੂੰ ਵੇਖ ਕੇ ਪਰੌਣੇ ਕਹਿਣਗੇ ਕੀ।
ਨਾ ਇਨਸਾਫੀ ਹੈ, ਪਰੌਣੇ 25 ਤੇ ਫਰਨੀਚਰ ਪੁਰਾਣਾ
ਹੈ। ਉਹੀ ਗੱਲ ਮੈਂ ਕੀ ਕਹਿੰਦੀ ਆ ਤੇ ਤੁਸੀਂ ਸ਼ੋਲੇ ਦੇ ਡਾਇਲੋਗ ਮਾਰੀ ਜਾਂਦੇ ਹੋ। ਮੈਂ ਕਿਹਾ ਛੇਤੀ ਛੇਤੀ SD ਫਰਨੀਚਰ ਤੇ ਚੱਲੀਏ, ਬਹੁਤ ਵਧੀਆ ਫਰਨੀਚਰ ਬੜੀਆਂ ਹੀ ਘੱਟ ਕੀਮਤਾਂ ਤੇ ਵੇਚਦੇ ਨੇ। ਪਰੌਣਿਆਂ ਦੇ ਆਉਣ ਤੋਂ ਪਹਿਲਾਂ ਘਰ ਦੀ ਸ਼ਕਲੋ ਸੂਰਤ ਸਵਾਰ ਲਈਏ।
ਸਰਦਾਰ ਖੁਸ਼ ਹੋਆ, ਕਹਾਂ ਹੈ SD ਫਰਨੀਚਰ?
2593 ਸੀਡਰ ਪਾਰਕ ਪਲੇਸ, ਐਬਸਫੋਰਡ। ਫੋਨ 604-825-8319। ਤਾਂ ਹੁਣ ਚੱਲੀਏ ਗੱਬਰ ਸਿੰਘ ਜੀ।
ਸਰੋਤੇ ਜਾਣਕਾਰੀ ਦੱਸਦੇ ਹਾਂ ਕਿ ਅੱਜ ਸ਼ੇਰੇ ਪੰਜਾਬ ਦੀ ਸਾਰੀ ਟੀਮ ਲਾਈਵ ਔਨ ਲੋਕੇਸ਼ਨ ਕਰਨ ਜਾ ਰਹੀ ਹੈ ਜੀ MGM ਫਰਨੀਚਰ ਦੇ ਉੱਤੇ। MGM ਫਰਨੀਚਰ ਜਿਹੜਾ ਖਾਸ ਕਰਕੇ ਅੱਜ ਜਿੱਥੇ ਲਾਈਵ ਔਨ ਲੋਕੇਸ਼ਨ ਹੋਣੀ ਹੈ, ਕਿਉਂਕਿ ਇਹਨਾਂ ਨੇ ਅਨਾਊਂਸ ਕੀਤਾ ਹੈ, ਖਾਸ ਕਰਕੇ ਜਿਹੜੀ ਇਹਨਾਂ ਦੀ ਲੈਂਗਲੀ ਵਾਲੀ ਬ੍ਰਾਂਚ ਹੈ ਉੱਥੇ ਗ੍ਰੈਂਡ ਓਪਨਿੰਗ ਹੋ ਰਹੀ ਹੈ। ਲੈਂਗਲੀ MGM ਫਰਨੀਚਰ ਦੀ ਗ੍ਰੈਂਡ ਓਪਨਿੰਗ ਦੀ ਸੈਲੀਬ੍ਰੇਸ਼ਨ ਸੇਲ ਲੱਗ ਰਹੀ ਹੈ ਜੀ MGM ਐਬਸਪੋਰਟ ਵਾਲੇ ਸਟੋਰ ਦੇ ਉੱਤੇ। 50% ਸਿਲੀ ਦੇ ਮੈਟਰਸ, ਬ੍ਰੈਂਡ ਨੇਮ ਫਰਨੀਚਰ, ਐਸ਼ਲੀ ਅਤੇ ਪੈਲਸਰ ਦੇ ਬੈਡਰੂਮ ਸਵੀਟਾਂ ਨੇ ਜਿਹੜੀਆਂ ਸਾਰੀਆਂ 50% ਔਫ ਨੇ। ਬਾਕਸ ਬੈੱਡ ਹੈੱਡਬੋਰਡ ਦੇ ਨਾਲ 399 ਦਾ, ਮਹਾਰਾਜਾ ਸੋਫਾ 1399 ਦਾ, 3 ਪੀਸ ਲੈਦਰ ਰਿਕਲਾਈਨਰ 999 ਦਾ, ਲਿਮਿਟਡ ਦੀ ਇੱਕ ਹੈ। ਅਤੇ ਅੱਜ 1 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ 32,900 ਫਰੇਜ਼ਰ ਵੇ 'ਤੇ ਪਹੁੰਚਾਂਗੇ। ਫੋਨ ਨੰਬਰ ਉਹਨਾਂ ਦਾ ਲਿਖ ਲਓ, 604-864-8484, 604-864-8148। 10 ਅਪ੍ਰੈਲ ਦਾ ਦਿਨ ਭੁੱਲਿਓ ਨਾ, 10 ਅਪ੍ਰੈਲ ਵਾਲੇ ਦਿਨ ਅਸੀਂ ਜਿਹੜਾ ਅੰਤਰਰਾਸ਼ਟਰੀ ਸਾਲਾਨਾ ਦਸਤਾਰ ਦਿਵਸ ਸ਼੍ਰੀ ਪੰਜਾਬ ਹਮੇਸ਼ਾ ਮਨਾਉਂਦਾ ਰਿਹਾ, 9ਵੇਂ ਵਾਰ 'ਚ ਪਹੁੰਚ ਚੁੱਕੇ ਹਾਂ, ਜਿੱਥੇ ਦਸਤਾਰਾਂ ਦੇ ਮੁਕਾਬਲੇ ਹੋਣਗੇ, ਕੇਸਗੀਆਂ, ਦੁਮਾਲੇ, ਗੱਤਕੇ ਔਰ ਖਾਸ ਕਰਕੇ ਬੜੀਆਂ ਹੋਰ ਅਟਰੈਕਟਿਵ ਆਈਟਮਾਂ ਹੋਣਗੀਆਂ। ਇਹਦੇ ਵਿੱਚ ਨਾਮ ਲਿਖਾਉਣਾ ਹੈ, ਤੁਸੀਂ ਆਪਣਾ ਨਾਮ ਵੀ ਲਿਖਾ ਸਕਦੇ ਹੋ, ਇਸ ਤੋਂ ਇਲਾਵਾ ਆਪਣੀ ਉਮਰ ਅਤੇ ਫੋਨ ਨੰਬਰ ਜ਼ਰੂਰ ਦੇ ਸਕਦੇ ਹੋ। ਵਲੰਟੀਅਰ ਦੀ ਵੀ ਸਾਨੂੰ ਜ਼ਰੂਰਤ ਹੈ, ਅਤੇ ਨਾਲ ਦੀ ਨਾਲ ਸਪੌਂਸਰ ਵੀਰ ਜਿਹੜੇ ਚਾਹੁੰਦੇ ਨੇ ਕਿ ਖਾਲਸੇ ਦੀ ਆਨ ਬਾਨ ਅਤੇ ਸ਼ਾਨ ਦੀ ਪ੍ਰਤੀਕ ਦਸਤਾਰ ਇਸੇ ਤਰ੍ਹਾਂ ਅਸੀਂ ਪ੍ਰਮੋਟ ਕਰਦੇ ਰਹੀਏ, ਉਹ ਵੀ ਜ਼ਰੂਰ ਸੰਪਰਕ ਕਰਨ, 604-271-1550 ਜਾਂ ਫਿਰ dastar@sherepunjabradio.ca ਦੇ ਉੱਤੇ। ਇਹਦੇ ਨਾਲ ਨਾਲ ਮੈਂ ਸਰੋਤਿਆਂ ਨੂੰ ਦੱਸਦੇ ਹਾਂ, 29 ਤਰੀਕ ਨੂੰ ਸ਼ੇਰੇ ਪੰਜਾਬ ਰੇਡੀਓ ਅਤੇ ਰੇਡੀਓ ਥੋਨ ਹੋ ਰਿਹਾ। ਸ਼ੇਰੇ ਪੰਜਾਬ ਰੇਡੀਓ ਦੇ ਸਹਿਯੋਗ ਦੇ ਨਾਲ ਜਿਹੜੇ ਇਸ ਰੇਡੀਓ ਥੋਨ ਦੇ ਵਿੱਚ ਭਾਈ ਹਰੀਨਾਮ ਸਿੰਘ ਖਾਲਸਾ ਇਨਸਾਈਟ ਇਨ ਟੂ ਸਿੱਖੀਜ਼ਮ ਬੜਾਲਾ ਪ੍ਰੋਗਰਾਮ TV ਦੇ ਉੱਤੇ ਇੰਗਲਿਸ਼ ਦੇ ਵਿੱਚ ਸਿੱਖੀਜ਼ਮ ਦਾ ਲੈ ਕੇ ਆਉਂਦੇ ਨੇ। ਉਹਨੂੰ ਨਿਰੰਤਰ ਜਾਰੀ ਰੱਖਣ ਦੇ ਲਈ ਤੁਹਾਡੇ ਭਾਈਚਾਰੇ ਦੀ ਸਹਿਯੋਗ ਦੀ ਲੋੜ ਹੈ। 9 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਰੇਡੀਓ ਥੋਨ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋਣਾ, ਜ਼ਰੂਰ ਆਪਣਾ ਹਿੱਸਾ ਵਟਾਉਣਾ। 604-247-1550 ਤੇ ਫੋਨ ਕਰਕੇ ਵਪਾਰਕ ਸੰਦੇਸ਼ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ।
1550 AM
बड़े खुश लग रहे हो मिसेस कोहली।
शॉपिंग लिस्ट जो बना रही हूं।
लॉटरी लग गई है
ना, मिस्टर कोहली ने बड़ा चंगा काम किया
थोड़े नाल ब्याह करके।
तुसी भी ना ओ साडे लिए शॉप प्लान पर्सनलाइजर ले आए। तुहानू पता है 89.90 हर महीने च अगले 3 वरिया दी गारंटी दे नाल सानू मिलेगा टीवी इंटरनेट अते होम फोन। बचत दे नाल मजा ही मजा।
बनाओ लिस्ट बनाओ।
वधेरी जानकारी लिए कॉल करो 310 शो शो टुगेदर इज अमेजिंग।
चलो जश्न मनाए मिलके, आओ खुशी लुटाए मिलके।
ये असली आटा आया,
ये बन की उमंग लाया।
तो कैसे ना जुबान बोले भाई वाह वाह।
क्या खूब है इसके फुलके, गेहूं का सुनहरा दाना।
Now available at your local party grocery store.
Asli khushiyan, asli aata.
Choice Furniture ਦੇ ਮਾਲਕ ਪਾਲ ਨਰਵਾਲ ਬੜੇ ਮਾਨ ਨਾਲ ਐਲਾਨ ਕਰਦੇ ਹਨ ਚੋਇਸ ਫਰਨੀਚਰ ਸਟੋਰ ਤੇ ਲੱਗਣ ਜਾ ਰਹੀ ਪਹਿਲੀ ਫਲੋਰ ਮਾਡਲ ਕਲੀਅਰੈਂਸ ਸੇਲ ਬ੍ਰਾਂਡ ਨੇਮ ਐਡਰੈਸਿਸ ਸੋਲਿਡ ਵੁੱਡ ਫਰਨੀਚਰ ਅਤੇ ਹੋਰ ਵੀ ਬਹੁਤ ਕੁਝ ਨਵੇਂ ਫਰਨੀਚਰ ਤੇ ਆਉਣ ਤੋਂ ਪਹਿਲਾਂ ਖਰੀਦੋ ਕਿਉਂਕਿ ਥਾਂ ਖਾਲੀ ਕਰਨਾ ਹੈ ਸੋਲਿਡ ਵੁੱਡ ਕੁਈਨ ਬਾਕਸ ਬੈੱਡ $999 ਵਾਲਾ ਹੁਣ ਸਿਰਫ $525 ਦਾ ਅਤੇ ਨਾਲ ਕੁਈਨ ਮੈਟਰੈਸਿਸ ਬਿਲਕੁਲ ਮੁਫਤ ਸੋਲਿਡ ਵੁੱਡ 8 ਪੀਸਿਸ ਬੈਡਰੂਮ ਸੂਟ $2499 ਵਾਲੀ ਹੁਣ $1199 ਦੀ ਅਤੇ ਨਾਲ ਕੁਈਨ ਮੈਟਰੈਸਿਸ ਤੇ ਬਾਕਸ ਸਪਰਿੰਗ ਮੁਫਤ ਹੋਰ ਜਾਣਕਾਰੀ ਲਈ ਫੋਨ ਕਰੋ 604-501-9370 ਤੇ 128 ਅਤੇ 76 ਦੇ ਕਾਰਨਰ ਤੇ ਹੈ ਚੋਇਸ ਫਰਨੀਚਰ
ਆਈਕਨ ਪ੍ਰੋਜੈਕਟ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਫੈਕਲਟੀ ਆਫ ਮੈਡੀਸਿਨ ਦੁਆਰਾ ਪੰਜਾਬੀ ਡਾਇਬੀਟੀਜ਼ ਫੋਰਮ ਦਾ ਆਯੋਜਨ ਐਬਟਸਫੋਰਡ ਬੈਂਕਟ ਕਾਨਫਰੰਸ ਸੈਂਟਰ ਵਿਖੇ ਐਤਵਾਰ 27 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਕੀਤਾ ਜਾ ਰਿਹਾ ਹੈ। ਮੰਨੇ ਪਰਮੰਨੇ ਡਾਕਟਰ ਗੁਲਜ਼ਾਰ ਚੀਮਾ, ਡਾਕਟਰ ਕੈਂਡਲ ਹੋ, ਡਾਕਟਰ ਜੋਗੀ, ਡਾਕਟਰ ਪੁਰਜੀ, ਡਾਕਟਰ ਲੀਲਾ ਜੈਨ ਅਤੇ ਡਾਕਟਰ ਔਲਕ ਡਾਇਬੀਟੀਜ਼ ਦੀ ਰੋਕਥਾਮ ਅਤੇ ਇਲਾਜ ਦੇ ਨਾਲ ਨਾਲ ਮਾਨਸਿਕ ਸਿਹਤ ਨੂੰ ਅਨੁਕੂਲ ਰੱਖਣ ਦੇ ਢੰਗ ਦੱਸਣਗੇ। ਤੁਸੀਂ ਆਪਣੇ ਸਵਾਲ ਵੀ ਪੰਜਾਬੀ ਵਿੱਚ ਪੁੱਛ ਸਕਦੇ ਹੋ। ਆਪਣੀ ਸੀਟ ਅੱਜ ਹੀ ਰਾਖਵੀਂ ਕਰਵਾਓ। ਮੌਕੇ ਤੇ ਵੀ ਪਹੁੰਚ ਸਕਦੇ ਹੋ। ਫੋਨ ਕਰੋ 1-877-357-7611। ਜ਼ਿਆਦਾ ਜਾਣਕਾਰੀ ਲਈ ਵੈਬਸਾਈਟ www.iconproject.org ਤੇ ਜਾਵੋ।
ਪ੍ਰੋਗਰਾਮ ਦਿਲਾਂ ਦੀ ਸਾਂਝ ਸ਼ੇਰੇ ਪੰਜਾਬ ਰੇਡੀਓ 1550 AM ਬੈਂਡ ਤੇ ਸੁਣ ਰਹੇ ਹੋ, ਜਿੱਥੇ ਪ੍ਰੋਗਰਾਮ 1550 AM ਬੈਂਡ ਤੇ ਸੁਣਿਆ ਜਾ ਰਿਹਾ। ਇੰਟਰਨੈਟ ਦੇ ਉੱਤੇ ਇਹੀ ਪ੍ਰੋਗਰਾਮ www.sherepunjabradio.ca sherepunjabradio.ca ਦੂਰ ਦੁਰਾਡੇ ਵਿਦੇਸ਼ਾਂ ਦੇ ਬੈਠੇ ਜਿਹੜੇ ਸਾਡੇ ਸਰੋਤੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਇੱਥੇ ਸੁਣ ਸਕਦੇ ਹੋ। ਆਓ ਫਿਰ ਥੋੜ੍ਹਾ ਜਿਹਾ ਹਿਰਦੇ 'ਤੇ ਪੱਥਰ ਰੱਖ ਕੇ, ਮੈਂ ਚਾਹੁੰਦਾ ਤਾਂ ਨਹੀਂ ਕਿ ਇੱਕ ਐਸੇ ਵਿਅਕਤੀ ਦੀ ਆਵਾਜ਼ ਤੁਹਾਡੇ ਹਿਰਦਿਆਂ ਤੱਕ ਪਹੁੰਚੇ, ਪਰ ਅਫਸੋਸ ਕਿ ਬੜੀ ਮਿਹਨਤ ਕੀਤੀ ਹੈ ਇਸ ਆਵਾਜ਼ ਨੂੰ ਕੁਲੈਕਟ ਕਰਕੇ ਕਿ ਇਹ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਹੀ ਕੁਛ ਨਹੀਂ ਕਹਿ ਰਿਹਾ, ਬਲਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਆਪਣੇ ਬੇਟੇ ਦਾ ਕਾਲਜਾ ਮੂੰਹ 'ਚ ਪਾਉਣਾ ਪਿਆ, ਕਿਵੇਂ ਖਾਲਸਾ ਰਾਜ ਕਾਇਮ ਕੀਤਾ, ਸਾਰੇ ਇਤਿਹਾਸ ਨੂੰ ਇਹ ਸਿਰ ਫਿਰਿਆ ਵਿਅਕਤੀ ਚੁਠਲਾ ਰਿਹਾ।
ਡਰਾਮਾ ਕਰਨ ਲੱਗੇ ਨੇ ਇਹ ਕਰੋੜਾਂ ਰੁਪਏ ਦਾ ਕੀ ਹੈ ਫਰੋਡ ਹੈ। ਅੱਜ ਤੱਕ ਖਾਲਸੇ ਨੇ ਇਹਨੂੰ ਖਾਲਸਾ ਨਹੀਂ ਬਣੇ, ਖਾਲਸੇ ਨੇ ਕਦੇ ਵੀ ਇਹਦਾ ਖਾਲਸੇ ਨੇ ਨਹੀਂ ਬਣਾਇਆ, ਕੋਈ ਇਹਦਾ ਰਣਜੀਤ ਸਿੰਘ ਉਹ ਨਹੀਂ ਕੀਤਾ, ਵਿਸਲਾਂ ਵਾਲਿਆਂ ਨੇ ਕਦੇ ਨਹੀਂ ਕੀਤਾ, ਵਿਸਲਾਂ ਦੇ ਵੇਲੇ ਕਦੇ ਨਹੀਂ ਬਣਾਇਆ। ਅੱਜ ਕਿਉਂ ਬਣਾਉਣ ਲੱਗੇ? ਅੱਜ ਆਪ ਅਸਲ 'ਚ ਗੁਰੂ ਘਰ ਤੋਂ ਆਪ ਰੁੱਧ ਰਹੇ, ਇਹ ਕੌਣ ਨੇ ਧੀਰ ਬਲੀਏ ਰਾਮ ਰਾਈਏ ਵੇਲੇ ਇਹ ਸਾਰੇ ਉਹ ਨੇ, ਕਿਉਂਕਿ ਮਾਤਾ ਨੇ ਤਾਂ ਉਹਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ। ਜੇ ਤਾਂ ਗੁਰੂ ਘਰ ਨਾਲ ਖੜੇ ਨੇ ਜਿਹੜੇ ਉਹਦਾ ਇਹਦੇ ਤੋਂ ਨਹੀਂ ਖੜੇ, ਜਿਹੜੇ ਇਹਦੇ ਨਾਲ ਖੜੇ ਨੇ ਗੁਰੂ ਘਰ ਨਾਲ ਅੰਦਰੋਂ ਨਹੀਂ ਖੜੇ, ਉੱਤੋਂ ਉੱਤੋਂ ਜੋ ਮਰਜ਼ੀ ਕਰੀ ਜਾਓ ਅੰਦਰੋਂ ਨਹੀਂ ਖੜੇ ਗੁਰੂ ਨਾਲ, ਬਾਹਰੋਂ ਖੜੇ ਨੇ। ਜੈ ਜਾ ਬੰਦਾ ਹੈ ਉਹ ਜੇ ਨੇ, ਇਹ ਹੱਥ ਖੜੇ ਕਰਕੇ ਗ੍ਰਿਫਤਾਰੀਆਂ ਦੇਣ ਲੱਗ ਗਏ, ਉਹ ਹੱਥ ਖੜੇ ਉਹਨੇ ਹੱਥ ਖੜੇ ਕਰਕੇ ਗ੍ਰਿਫਤਾਰੀਆਂ ਨਹੀਂ ਦਿੱਤੀਆਂ। ਖਾਲਸੇ ਨੇ ਇਹਦਾ ਮਾਈ ਕਾਰਡ ਰੱਖੇ, ਕਦੇ ਆਪਣੇ ਇਤਿਹਾਸ 'ਚ ਜਗ੍ਹਾ ਨਹੀਂ ਦਿੱਤੀ, ਰਤਨ ਸਿੰਘ ਪੰਗੂ ਨੇ ਇਹਨੂੰ ਜਗ੍ਹਾ ਨਹੀਂ ਦਿੱਤੀ ਹੋਈ ਇਤਿਹਾਸ ਦੇ ਵਿੱਚ, ਕਿਸੇ ਇਤਿਹਾਸ 'ਚ ਇਹਨੂੰ ਕੋਈ ਜਗ੍ਹਾ ਨਹੀਂ ਦਿੱਤੀ। ਧੰਨਵਾਦ। ਕਿਉਂ ਨਹੀਂ ਦਿੱਤੀ ਜਗ੍ਹਾ? ਇਹ ਤਾਂ ਜਿਉਂਦਾ ਹੀ ਖਾਲਸੇ ਨੂੰ ਖਤਮ ਕਰਨ ਦੀ ਸਕੀਮ ਬਣਾ ਲਈ ਸੀ ਭਾਈਧਾਰੀਆਂ ਨੂੰ ਰਲ ਕੇ, ਖਤਮ ਹੀ ਕਰ ਦਈਏ ਆਪਾਂ। ਉਹਦਾ ਉਹਨਾਂ ਨੂੰ ਪਤਾ ਸੀ ਸਮਝ ਕੇ ਤੇ ਜਦ ਇਹਨੂੰ ਗ੍ਰਿਫਤਾਰ ਕਰਕੇ ਲੈ ਕੇ ਮਾਤਾ ਸੁੰਦਰੀ ਹੈਗੀ ਦਿੱਲੀ, ਮਾਤਾ ਸੁੰਦਰੀ ਨੂੰ ਕਿਉਂ ਗ੍ਰਿਫਤਾਰ ਕੀਤਾ ਉਹਨਾਂ ਨੇ? ਤੰਤ ਖਾਨ ਸਾਹਿਬ ਲੜ ਰਿਹਾ ਖਿਲਾਫ, ਮਾਤਾ ਸੁੰਦਰੀ ਉੱਥੇ ਬੈਠੀ ਹੈ। ਮਾਤਾ ਸੁੰਦਰੀ ਨੂੰ ਕਿਹਾ ਮਾਤਾ ਜੀ ਜਿਹੜਾ ਤੁਹਾਡਾ ਆਦਮੀ ਉਹਨੂੰ ਰੱਖ ਲਓ, ਜਿਹੜਾ ਉਹਨਾਂ ਦਾ ਬੰਦਾ ਸੀ ਮੁੰਡਾ ਇੱਕ ਬਾਬਾ ਬਨੋਦ ਸਿੰਘ ਭੱਲੇ ਦਾ ਪੋਤਾ ਸੀ, ਉੱਧਰ ਬਦਮਾਸ ਜਾ ਨਹੀਂ ਸਕਿਆ, ਉਹਨੇ ਉਹਨੂੰ ਕਹਿ ਤਾ ਉਹ ਦੇ ਤਾ, ਕਿਉਂਕਿ ਉਹ ਦੇ ਤਾ, ਬਾਕੀ ਗੁਰੂ ਦੇ ਥੇ ਨਹੀਂ ਉਹ। ਜੇ ਗੁਰੂ ਦੇ ਹੁੰਦੇ ਤਾਂ ਮਾਤਾ ਉਹਨਾਂ ਨੂੰ ਲੈ ਲੈਂਦੀ, ਜਿਹੜਾ ਗੁਰੂ ਘਰ ਦਾ ਜੁੜਿਆ ਸੀ ਉਹ ਬਚਾ ਲੇ, ਦੂਏ ਛੱਡਤੇ। ਉਹ ਬਾਈਧਾਰੀਆਂ ਦੇ ਕਹੇ ਤੇ ਗ੍ਰਿਫਤਾਰ ਹੋਇਆ, ਮਾਤਾ ਨੇ ਮਾਤਾ ਦੇ ਕਹੇ ਤੇ ਆਕੜਿਆ ਸੀ ਉਹ, ਮਾਤਾ ਨੇ ਤਾਂ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ ਖਿਲਾਫ਼। ਇਹ ਫਿਰ ਜਿਹੜੇ ਮਨਾ ਰਹੇ ਨੇ ਕੌਣ ਨੇ, ਇਹ ਕੌਣ ਹੋਏ ਅੱਜ? ਅੱਜੇ ਕਿਉਂ ਮਨਾਇਆ ਹੈ? ਅੱਜ ਤਾਈਂ ਕਿਉਂ ਨਹੀਂ ਮਨਾਇਆ ਕਿਸੇ ਨੇ? ਕੀ ਪਹਿਲਾਂ ਕੋਈ ਸ਼ਰਾਬਦੀ ਹੋਈ ਨੀ? ਇਹਨਾਂ ਨੂੰ ਵੋਟਾਂ ਚਾਹੀਦੀਆਂ, ਬਰਾਗੀਆਂ ਨੂੰ ਵੀ ਚਾਹੀਦੀਆਂ, ਇਹਨਾਂ ਦੱਸਿਆ ਜਾਂਦਾ ਵੀ ਮਨਾ ਲਓ ਇਹਨਾਂ ਦਾ ਕੀ ਹੈ?
ਮੈਚ ਕਬੱਡੀ ਦਾ ਜਕਾਰਾ ਬੋਲੇ ਬੋਲਿਆ, ਹਾਂ
ਇਹਨਾਂ ਨੂੰ ਚਾਹੀਦੀਆਂ ਵੋਟਾਂ, ਬਰਾਗੀਆਂ ਨੂੰ ਵੀ ਚਾਹੀਦੀਆਂ ਨੇ। ਇਹ ਤਾਂ ਚੰਦੂ ਦਾ ਗੰਗੂ ਦਾ ਬਣਾ ਲੈਣਗੇ, ਇਹਨਾਂ ਨੂੰ ਕੀ ਹੈ? ਵੋਟਾਂ ਚਾਹੀਦੀਆਂ ਨੇ, ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ। ਜੋ ਖੁਸ਼ ਹੁੰਦੇ ਨੇ ਵੋਟਾਂ ਪਾਉਣ ਨੂੰ ਹਿੰਦੂ, ਤਾਂ ਉਹ ਤਾਂ ਬਣਾ ਲੈਣਗੇ। ਇਹ ਸ਼ਾਇਦ ਵੋਟਾਂ ਲਈ ਹੈ, ਇਹਦਾ ਨਾਲ ਸਿੱਖੀ ਦੀ ਕੋਈ ਸੰਬੰਧ ਨਹੀਂ ਹੈ। ਬਰਾਗੀਆਂ ਦੇ ਜਿਹੜੇ ਟੁੱਟੇ ਵਿਦਵਾਨ ਨੇ, ਟੁੱਟੇ ਵਿਦਵਾਨਾਂ ਨੇ ਕਹੇ ਦੀ ਕਰੀ ਜਾਂਦੇ, ਅੱਗੇ ਇਹਨਾਂ ਨੇ ਫਸਾਏ ਨੇ, ਟੁੱਟੇ ਵਿਦਵਾਨਾਂ ਨੇ ਫਸਾਏ ਹੋਏ ਨੇ। ਸਾਡਾ ਰੌਲਾ ਪੈਂਦਾ 10 ਵਰਸ ਦਾ, ਜਗਾ ਦੇ ਉਹ ਕਹਿੰਦੇ। ਇਹਦਾ ਪਤਾ ਲੱਗਦਾ ਵੀ ਸਿੱਖੀ ਦੇ ਵਿੱਚ ਇਹ ਦਿਵਾਲੀਏ ਨੇ, ਸਾਰੀ ਵਿਦਵਾਨ ਤਾਂ ਹੁੰਦੇ ਹੀ ਦਿਵਾਲੀਏ ਨੇ, ਅਕਾਲੀ ਵੀ ਦਿਵਾਲੀਏ ਨੇ, ਸਿੱਖੀ ਤੋਂ ਗੁਰਮਤ ਤੋਂ ਦਿਵਾਲੀਏ ਨੇ, ਸਾਰੇ ਇਤਿਹਾਸ ਤੋਂ ਵੀ ਦਿਵਾਲੀਏ ਨੇ, ਸੱਚ ਤੋਂ ਦਿਵਾਲੀਏ ਨੇ। ਦਿਵਾਲੀਏ ਵੀ ਨਹੀਂ ਇਹ ਜਾਣਦੇ ਨੇ ਤਾਂ ਮੰਨਦੇ ਨੀ, ਵੋਟਾਂ ਚੋਂ ਲੜੀਏ, ਸਾਨੂੰ ਵਿਰਾਗੀਆਂ ਦੀ ਵੋਟਾਂ ਨਹੀਂ। ਇਹ ਚੀਜ਼ ਦਾ ਪ੍ਰਚਾਰ ਕਿਉਂ ਨਹੀਂ ਕਰਦੇ? ਗੁਬਰਾ ਜਾਣ ਬੁਝ ਕੇ ਕਰਦੇ ਹੋ ਤੁਸੀਂ ਪਬਲਿਕ ਨੂੰ। ਅਸਲ ਧੀਰ ਮੱਲੀਆਂ ਦਾ ਰਾਵਣ ਰਾਜਾਂ ਦੇ ਹੱਥ ਆ ਗਈ ਨਾ ਸਿੱਖੀ, ਉਹ ਧੀਰ ਮੱਲੀਆਂ ਰਾਵਣ ਰਾਜੇ ਜਿਹੜੇ ਨੇ, ਉਹ ਪਹਿਲਾਂ ਹੀ ਉਹ ਏਜੰਟ ਨੇ, ਉਹ ਇੱਧਰ ਸਿੱਖੀ ਤੇ ਆਉਣ ਦੇਣ ਤੱਕ ਬੋਲ ਦੇਣ, ਗੋਲਗੱਦੇ ਨਾਲ ਕਬਜ਼ਾ ਕਰਨਾ ਸੀ ਕਰ ਲਿਆ। ਇਹ ਰਾਮ ਰਹੀਏ ਧੀਰ ਮੱਲੀਏ ਨਾ ਸਾਰੇ ਹੀ, ਪੀੜੇ ਪਸੰਦੋ ਜਿਹਨਾਂ ਨੂੰ ਕਿਹਾ ਸੀ ਨਾ ਖਾਲਸੇ ਨੂੰ ਮੇਲ ਨਹੀਂ ਕਰਨਾ, ਇਹ ਸਾਰੇ ਹੀ ਉਹ ਨੇ, ਸਾਰੇ ਹੀ ਉਹ ਨੇ। ਉਹੀ ਜ਼ਿਆਦਾ ਤੇ ਉਹ ਦੂਏ ਸਿੱਖ ਤਾਂ ਆਟੇ ਚ ਰੂੜੇ ਤੇ ਕਿੰਨੇ ਕਿਤੇ, ਉਹ ਚਮਕੌਰ ਸਾਹਿਬ ਕਿੰਨੇ ਸੀਗੇ, ਉਹਦੇ ਬਾਅਦ ਕਿੰਨੇ ਸੀ, ਕਿੰਨਿਆਂ ਨੂੰ ਚਿੱਠੀਆਂ ਲਿਖੀਆਂ ਸੀ ਦਸਮ ਪਾਤਸ਼ਾਹ ਨੇ ਬੰਦੇ ਬਹਾਦਰ ਖਾਤਰ ਵਾਲ ਨੂੰ? ਇਹ ਤਾਂ ਸਾਰੇ ਜਲ ਵਾਲੇ ਨੇ, ਜਦ ਦੇਖਿਆ ਸਿੱਖੀ ਰਾਜ ਹੋ ਗਿਆ, ਇਹਦਾ ਜਿੱਦਾਂ ਰਾਜ ਹੁੰਦਾ ਗੁੜ ਹੁੰਦਾ, ਮੱਖੀਆਂ ਉੱਥੇ ਆ ਜਾਂਦੀਆਂ ਨੇ, ਮੱਖੀਆਂ ਦੰਦ ਕਿਤੇ ਵੀ ਆ ਜਾਂਦੀਆਂ ਨੇ, ਉੜਦੇ ਨਹੀਂ ਆਉਂਦੀਆਂ, ਮੱਖੀਆਂ ਦਾ ਕੀ ਹੈ? ਇਹ ਤਾਂ ਮਾਇਆਧਾਰੀ ਨੇ ਸਾਰੇ, ਜਦ ਸਿੱਖਾਂ ਦਾ ਰਾਜ ਹੋ ਗਿਆ ਜਦ ਸਿੱਖ ਬਣੇ ਹੋਏ ਨੇ ਸਾਰੇ, ਹੁਣ ਵੀ ਉਹੀ ਗੱਲ ਬੰਦੇ ਬਾਦਲ ਦੀ ਕਿਉਂ ਕਰ ਰਹੇ ਨੇ? ਕਿਉਂਕਿ ਇਹਨਾਂ ਰਾਜ ਵਾਲੇ ਪਾਸੇ ਗਿਆ ਉਹ।
ਇਹ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗਾ ਕਿਉਂਕਿ ਇਹਦੇ ਵਿੱਚ
You're listening to Shay Ray Punjab on 1550 AM KRPI Ferndale.
ਬੰਦਾ ਸਿੰਘ ਬਹਾਦਰ ਕੌਮ ਦਾ ਮਹਾਨ ਹੀਰਾ ਹੋਇਆ, ਉਹਦੇ ਬਾਬਤ ਨੇ ਕੀ ਸ਼ਬਦ ਵਰਤੇ ਨੇ, ਇਹ ਵੀ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ। ਖਬਰਾਂ ਦਾ ਸਮਾਂ ਹੋ ਗਿਆ ਜੀ। ਸ਼ੇਰੇ ਪੰਜਾਬ ਰੇਡੀਓ ਤੇ ਖਬਰਾਂ ਦਾ ਬੁਲੇਟਿਨ ਲੈ ਕੇ ਕੁਲਦੀਪ ਸਿੰਘ ਤੁਹਾਡੇ ਨਾਲ ਹਾਜ਼ਰ ਹੈ। ਅੱਜ ਐਤਵਾਰ ਦਾ ਦਿਨ ਹੈ ਤੇ ਮਾਰਚ ਮਹੀਨੇ ਦੀ 27 ਤਰੀਕ। ਅੱਜ ਦੀਆਂ ਅਹਿਮ ਖਬਰਾਂ। ਮਨਪ੍ਰੀਤ ਬਾਦਲ ਦੀ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੇ ਭਤੀਜਿਆਂ ਨੂੰ ਪਹਿਲੀਆਂ ਟਿਕਟਾਂ ਦੇ ਕੇ ਬਣਾਇਆ ਉਮੀਦਵਾਰ। ਜੇਲ੍ਹ 'ਚ ਬੰਦ ਭਾਰਤੀ ਅਮਰੀਕੀ ਮਹਿਲਾ ਅਤੇ ਸਲਾਹਕਾਰ ਵਜੋਂ ਪ੍ਰੈਕਟਿਸ ਕਰਨ ਦੀ ਲਾਈ ਰੋਕ। ਦਲਾਈ ਲਾਮਾ ਨੂੰ ਸਲਾਹਕਾਰ ਦੀ ਭੂਮਿਕਾ ਦੇਣ ਦੇ ਸੰਕੇਤ। ਅਤੇ ਹੁਣ ਖਬਰਾਂ ਵਿਸਤਾਰ ਦੇ ਵਿੱਚ। ਸਰਕਾਰੀ ਅਤੇ ਗੈਰ ਸਰਕਾਰੀ ਬੰਦਿਸ਼ਾਂ ਦੇ ਬਾਵਜੂਦ ਬਾਦਲ ਪਰਿਵਾਰ ਦੇ ਬਾਗੀ ਵਿਧਾਇਕ ਮਨਪ੍ਰੀਤ ਬਾਦਲ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਆਪਣੀ ਨਵੀਂ ਰਾਜਨੀਤਿਕ ਪਾਰਟੀ ਪੀਪਲ ਪਾਰਟੀ ਆਫ਼ ਪੰਜਾਬ ਦਾ ਐਲਾਨ ਕੀਤਾ। ਲੱਖਾਂ ਦੀ ਗਿਣਤੀ 'ਚ ਆਏ ਸਮਰਥਕਾਂ ਨੂੰ ਸੰਬੋਧਨ ਕਰਦੇ ਸਾਬਕਾ ਵਿੱਤ ਮੰਤਰੀ ਨੇ ਦੱਸਿਆ ਕਿ ਇਸ ਪਾਰਟੀ ਦਾ ਮੁੱਖ ਦਫ਼ਤਰ ਗਿੱਦੜਬਾਹਾ ਜ਼ਿਲ੍ਹਾ ਮੁਕਤਸਰ ਹੋਏਗਾ। ਪਾਰਟੀ ਦੇ ਬਸੰਤੀ ਰੰਗ ਦੇ ਝੰਡੇ ਦੇ ਉੱਪਰ ਪੀ ਬਣਿਆ ਹੋਇਆ ਸੀ। ਪਾਰਟੀ ਦੀ ਪਹਿਲੀ ਟਿਕਟ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਸਰਦਾਰ ਅਭੈ ਸਿੰਘ ਸੰਧੂ, ਦੂਜੀ ਟਿਕਟ ਸ਼ਹੀਦ ਸੁਖਦੇਵ ਸਿੰਘ ਦੇ ਭਤੀਜੇ ਭਾਰਤ ਭੂਸ਼ਣ ਠਾਕੁਰ ਨੂੰ ਦਿੱਤੀ ਹੈ। ਬੇਸ਼ੱਕ ਮਨਪ੍ਰੀਤ ਬਾਦਲ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਕਿਹੜੇ ਹਲਕੇ ਤੋਂ ਉਮੀਦਵਾਰ ਬਣਾਏ ਜਾਣਗੇ, ਪਰ ਉਨ੍ਹਾਂ ਸਪਸ਼ਟ ਕੀਤਾ ਕਿ ਸ਼ਹੀਦ ਪਰਿਵਾਰਾਂ ਦੇ ਉਮੀਦਵਾਰ ਕਿਸੇ ਤੋਂ ਵੋਟ ਮੰਗਣ ਲਈ ਜਾਣਗੇ, ਬਲਕਿ ਲੋਕਾਂ ਨੂੰ ਇਹਨਾਂ ਦੇ ਪਰਿਵਾਰਾਂ ਦੀ ਕੁਰਬਾਨੀਆਂ ਦੀ ਕਦਰ ਕਰਦੇ ਹੋਏ ਆਪ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਇਸ ਜਲਸੇ ਦੀ ਖਾਸੀਅਤ ਇਹ ਸੀ ਕਿ ਇੱਥੇ ਰਾਜਨੀਤਿਕ ਮਫਾਦ ਤੋਂ ਉੱਪਰ ਸ਼ਹੀਦਾਂ ਦੀ ਸੋਚ ਅਤੇ ਫਲਸਫੇ ਨੂੰ ਆਧਾਰ ਬਣਾ ਕੇ ਸੰਬੋਧਨ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ, ਵਿਧਾਇਕ ਜਗਜੀਤ ਸਿੰਘ ਬਰਾੜ, ਅਭੈ ਸਿੰਘ ਸੰਧੂ, ਭਾਰਤ ਭੂਸ਼ਣ ਠਾਕੁਰ ਨੇ ਵੀ ਸੰਬੋਧਨ ਕੀਤਾ। ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ 3 ਵਜੇ ਤੱਕ ਬਸੰਤੀ ਰੰਗੀਆਂ ਪੱਟੀਆਂ ਵਾਲੇ ਸਮਰਥਕਾਂ ਦਾ ਆਉਣਾ ਜਾਣਾ ਬਣਿਆ ਰਿਹਾ। ਆਵਾਜਾਈ ਲਈ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਗੁਆਂਢੀ ਰਾਜਾਂ ਦੇ ਵਿੱਚੋਂ ਸਨ। ਇਧਰੋਂ ਅਮਰੀਕਾ ਤੋਂ ਖ਼ਬਰ ਮਿਲੀ ਹੈ ਕਿ ਭਾਰਤੀ ਅਮਰੀਕੀ ਮਹਿਲਾ ਜੇ ਕੋਈ 3 ਕਰੋੜ 40 ਲੱਖ ਡਾਲਰ ਦੇ ਘੁਟਾਲੇ ਦੇ ਵਿੱਚ 11 ਸਾਲੀ ਜੇਲ੍ਹ ਦੇ ਵਿੱਚ ਬੰਦ ਹੈ ਦੇ ਸਲਾਹਕਾਰ ਵਜੋਂ ਕੰਮ ਕਰਨ 'ਤੇ ਰੋਕ ਲਾ ਦਿੱਤੀ ਹੈ। ਉਸ ਨੇ ਇਹ ਘੁਟਾਲਾ ਹੈੱਡਫੋਨ ਬਣਾਉਣ ਵਾਲੀ ਕਿਸੇ ਕਾਓਸ ਕਾਰਪੋਰੇਸ਼ਨ 'ਚ ਕੀਤਾ ਹੈ ਜਿੱਥੇ ਉਹ ਕਾਰਜਕਾਰੀ ਮੁੱਖ ਕਾਰਜਕਾਰੀ ਵਜੋਂ ਕੰਮ ਕਰਦੀ ਸੀ। ਇਹ US ਸਿਕਿਉਰਿਟੀ ਅਤੇ ਐਕਸਚੇਂਜ ਕਮਿਸ਼ਨ ਅੱਗੇ ਸਲਾਹਕਾਰ ਵਜੋਂ ਪੇਸ਼ ਹੁੰਦੀ ਸੀ। ਹੁਣ SEC ਨੇ ਹੁਕਮ ਜਾਰੀ ਕਰਕੇ 47 ਸਾਲਾ ਸੁਜਾਤਾ ਸਿਓ ਸਚਦੇਵਾ ਨੂੰ ਸਲਾਹਕਾਰ ਵਜੋਂ ਪੇਸ਼ ਹੋਣ ਜਾਂਦੀ ਪ੍ਰੈਕਟਿਸ ਕਰਨੋਂ ਰੋਕ ਲਾ ਦਿੱਤੀ ਹੈ। ਜਲਾਵਤ ਤਿਬਤੀ ਸੰਸਦ ਦੀ ਸਪੀਕਰ ਡੋਲਮਾ ਸ਼ੇਰਿੰਗ ਨੇ ਕਿਹਾ ਹੈ ਕਿ ਦਲਾਈ ਲਾਮਾ ਨੂੰ ਸੰਕੇਤਕ ਜਾਂ ਕੋਈ ਸਲਾਹਕਾਰ ਦੀ ਭੂਮਿਕਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਅੰਤਿਮ ਫੈਸਲਾ ਖੁਦ ਦਲਾਈ ਲਾਮਾ ਵੱਲੋਂ ਲਿਆ ਜਾਏਗਾ। ਸਪੀਕਰ ਨੇ ਇਹ ਵੀ ਕਿਹਾ ਕਿ ਚਾਰਟਰ ਸੁਧਾਰ ਕਮੇਟੀ ਦਾ ਸੋਮਵਾਰ ਨੂੰ ਗਠਨ ਕਰ ਦਿੱਤਾ ਜਾਏਗਾ। ਇਹਦੇ ਵਿੱਚ 5 ਮੈਂਬਰ ਹੋਣਗੇ। ਸੀਰੀਆ ਤੋਂ ਖ਼ਬਰਾਂ ਮਿਲ ਰਹੀਆਂ ਨੇ ਕਿ ਵਿਰੋਧੀ ਪ੍ਰਦਰਸ਼ਨਕਾਰੀਆਂ ਉੱਪਰ ਫੌਜ ਨੇ ਗੋਲੀਆਂ ਚਲਾਈਆਂ। ਸਰਕਾਰ ਪੱਖੀ ਅਤੇ ਵਿਰੋਧੀਆਂ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ। ਜਾਣਕਾਰੀ ਮਿਲੀ ਹੈ ਕਿ ਸੁਰੱਖਿਆ ਦਸਤਿਆਂ ਦੀ ਗੋਲਾਬਾਰੀ ਦੇ ਨਾਲ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ 6 ਸ਼ਹਿਰਾਂ ਪਿੰਡਾਂ ਦੇ ਵਿੱਚ ਵਿਰੋਧੀ ਪ੍ਰਦਰਸ਼ਨ ਨੇ ਰਾਸ਼ਟਰਪਤੀ ਬਸ਼ਰ ਅਸਾਦ ਦੀ ਹਕੂਮਤ ਲਈ ਖਤਰਾ ਪੈਦਾ ਕਰ ਦਿੱਤਾ ਹੈ ਅਤੇ ਫੌਜ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕੀਤੀ ਕਾਰਵਾਈ ਦੌਰਾਨ ਲੋਕ ਮਾਰੇ ਗਏ ਨੇ। ਇਸ ਦੇ ਨਾਲ ਹੀ ਅੱਜ ਦੀਆਂ ਖ਼ਬਰਾਂ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਪ੍ਰੋਗਰਾਮ ਦਿਲਾਂ ਦੀ ਸਾਂਝ, ਸ਼ੇਰੇ ਪੰਜਾਬ ਰੇਡੀਓ 1550 AM ਬੈਂਡ 'ਤੇ ਸੁਣ ਰਹੇ ਹੋ। 9:03 ਹੋ ਚੱਲੇ ਨੇ। ਮੈਂ ਸਰੋਤਿਆਂ ਦੀ ਜਾਣਕਾਰੀ ਦੱਸਦੇ ਹਾਂ ਕਿ ਅੱਜ ਸ਼ੇਰੇ ਪੰਜਾਬ ਦੀ ਸਾਰੀ ਟੀਮ ਲਾਈਵ ਲੋਕੇਸ਼ਨ ਕਰਨ ਜਾ ਰਹੀ ਹੈ, ਅੱਖੀ ਡਿਟਾਲ ਪ੍ਰਸਾਰਣ ਕਰੇਗੀ। ਇਹਦੇ ਵਿੱਚ ਜਿਹੜਾ MGM ਫਰਨੀਚਰ ਹੈ ਉਹਨਾਂ ਨੇ ਓਪਨਿੰਗ ਸੈਰਾਮਨੀ ਕੀਤੀ ਹੈ ਲੈਂਗਰੀ ਵਾਲੀ ਬ੍ਰਾਂਚ ਦੀ, ਔਰ ਇਹਦਾ ਸੇਲ ਦਾ ਸਾਰਾ ਫਾਇਦਾ ਅੱਜ MGM ਜਿਹੜਾ ਐਬਸਫੁੱਟ ਵਾਲਾ ਸਟੋਰ ਹੈ ਉੱਥੇ ਤੁਸੀਂ ਲੈ ਸਕਦੇ ਹੋ। 50% ਨਕਸੀਲੀ ਦੇ ਮੈਟਰਸ, ਬ੍ਰਾਂਡ ਨੇਮ ਫਰਨੀਚਰ ਐਸ਼ਲੀ ਅਤੇ ਪੈਲਿਸਰ ਦੇ, 50% ਬੈਡਰੂਮ ਸਵੀਟ ਆਫ ਨੇ। ਬਾਕਸ ਬੈੱਡ ਜਿਹੜਾ ਹੈੱਡ ਸਮੇਤ $399 ਦਾ, ਮਹਾਰਾਜਾ ਸਟਾਈਲ ਸੋਫਾ $1399 ਦਾ, 3-ਪੀਸ ਰਿਕਲਾਈਨਰ ਸੈੱਟ $999 ਦਾ। ਇਹ ਇੱਕ ਪਰਿਵਾਰ ਨੂੰ ਇੱਕ ਹੀ ਦਿੱਤਾ ਜਾਣਾ। ਇਹਨਾਂ ਨੇ ਕਿਹਾ ਕਿ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਉੱਥੇ ਪਹੁੰਚਿਓ। ਆਇਆਂ ਦੀ ਤੁਹਾਡੀ ਚਾਹ ਪਾਣੀ ਨਾਲ ਪੂਰੀ ਸੇਵਾ ਕੀਤੀ ਜਾਣੀ ਹੈ। ਸ਼ੇਰੇ ਪੰਜਾਬ ਦੀ ਸਾਰੀ ਟੀਮ ਉੱਥੇ ਮੌਜੂਦ ਰਹੇਗੀ। 32,900 ਫਰੇਜ਼ਰ ਵਿੱਚ, 604-864-8448। ਵਪਾਰਕ ਸੰਦੇਸ਼ ਤੋਂ ਬਾਅਦ ਇਹ ਜਿਹੜੀ ਰਿਕਾਰਡਿੰਗ ਚੱਲ ਰਹੀ ਸੀ ਇਹਨੂੰ ਪੂਰਾ ਕਰਾਂਗੇ, ਫਿਰ ਤੁਹਾਡਾ ਪ੍ਰਤੀਕਰਮ।
ਏਸ਼ੀਅਨ ਜਰਨਲ, ਲਾਰਜੈਸਟ ਸਰਕੂਲੇਸ਼ਨ, ਰਤਨਮਲ ਏਸ਼ੀਅਨ ਜਰਨਲ ਮੀਡੀਆ ਗਰੁੱਪ।
ਸ਼ੇਰਾ ਟਾਈਮ ਟਾਈਮਸ ਟੈਲੀਕਾਮ ਪ੍ਰੈਜ਼ੈਂਟ ਸ਼ੇਰੇ ਪੰਜਾਬ ਦਾ 9ਵਾਂ ਸਾਲਾਨਾ ਦਸਤਾਰ ਮੁਕਾਬਲਾ, ਜੋ ਕਿ ਇਸ ਵਾਰ ਸਰੀ ਦੇ ਬੰਬੇ ਬੈਂਕਟ ਹਾਲ ਵਿੱਚ 10 ਅਪ੍ਰੈਲ ਨੂੰ 1-7 ਵਜੇ ਦੇ ਵਿੱਚ ਕਰਵਾਇਆ ਜਾਊਗਾ, ਅਤੇ ਇਸ ਸਾਲ ਤੁਸੀਂ ਬ੍ਰਾਂਡ ਨਿਊ ਵੈਸਪਾ ਸਕੂਟਰ ਵੀ ਜਿੱਤ ਸਕਦੇ ਹੋ। ਇਸ ਵਾਰੀ ਇਸ ਇਵੈਂਟ ਵਿੱਚ ਲੋਕਲ ਟੈਲੈਂਟਡ ਗਾਇਕ ਆਉਣਗੇ ਅਤੇ ਉਹਨਾਂ ਚੋਂ ਯੰਗ ਸਟਾਰ ਕਾਕਾ ਕੈਨੇਡੀਅਨ ਵੀ ਇੱਕ ਹੋਊਗਾ। ਰੰਗਾ ਰੰਗ ਪ੍ਰੋਗਰਾਮ ਦੇ ਨਾਲ ਨਾਲ ਤੁਹਾਨੂੰ ਖਾਣ ਪੀਣ ਦੀ ਸੇਵਾਵਾਂ ਵੀ ਦਿੱਤੀ ਜਾਣਗੀਆਂ। ਕਮਿਊਨਿਟੀ ਦੇ ਨਾਮੀ ਗਿਨਾਮੀ ਲੋਕ ਵੀ ਉੱਥੇ ਮੌਜੂਦ ਹੋਣਗੇ ਅਤੇ ਕੁਝ ਹੋਰ ਸਪੈਸ਼ਲ ਕੈਟੇਗਰੀਜ਼ ਵੀ ਮੌਜੂਦ ਹਨ, ਜਿਸ ਦੇ ਲਈ ਤੁਸੀਂ ਉਸੇ ਦਿਨ 3 ਵਜੇ ਤੋਂ ਪਹਿਲਾਂ
ਸਾਥ ਰਜਿਸਟਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ sherepunjabradio.ca ਤੇ ਜਾਓ।
ਹਰ ਕੋਈ ਆਪਣੇ ਘਰ ਨੂੰ ਸਜਾਉਣਾ ਚਾਹੁੰਦਾ ਹੈ, ਪਰ ਫਰਨੀਚਰ ਦੇ ਇੰਨੇ ਮਹਿੰਗੇ ਰੇਟ ਨੂੰ ਵੇਖਦੇ ਸਾਡਾ ਦਿਲ ਧੱਕ ਧੱਕ ਕਰਦਾ ਹੈ, ਅਤੇ ਅਸੀਂ ਕਹਿੰਦੇ ਹਾਂ ਫੇਰ ਕਦੀ। ਪਰ ਹੁਣ ਤੁਹਾਨੂੰ ਕੰਪਰੋਮਾਈਜ਼ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਫਰਨੀਚਰ ਲੈਂਡ ਦੇ ਤੁਸੀਂ 8 ਪੀਸ ਸੋਲਿਡ ਵੁੱਡ ਬੈਡਰੂਮ ਸਿਰਫ $1,298 ਚ ਲੈ ਸਕਦੇ ਹੋ, ਅਤੇ 9 ਪੀਸ ਦਾ ਸੈੱਟ ਜਿਹਦੇ ਵਿੱਚ 3 ਪੀਸ ਵਾਲਾ ਮਹਾਰਾਜਾ ਸੋਫਾ ਸੈੱਟ ਵੀ ਹੋਏਗਾ, ਅਤੇ ਉਸਦੇ ਇਲਾਵਾ ਇੱਕ ਡਾਇਨਿੰਗ ਰੂਮ ਸੈੱਟ ਤੇ ਮਾਰਬਲ ਕਾਫੀ ਟੇਬਲ ਵੀ ਸਿਰਫ $4,998 ਵਿੱਚ, ਅਤੇ ਫਿਰ ਵੈਸਟ ਵੀਕਐਂਡ ਲਈ ਇੱਕ ਬਾਕਸ ਬੈੱਡ $298। ਉਸਦੇ ਇਲਾਵਾ ਤੁਹਾਡਾ ਨਾਂ ਇੱਕ ਡਰਾਅ ਵਿੱਚ ਵੀ ਪਾਇਆ ਜਾਏਗਾ। ਅੱਜ ਹੀ ਆਓ ਕਿੰਗ ਜਾਰਜ ਅਤੇ 77th ਦੇ ਕੋਨੇ ਤੇ ਫਰਨੀਚਰ ਲੈਂਡ, ਫਰਨੀਚਰ ਫਾਰ ਐਵਰੀਵਨ।
ममता फाउंडेशन ऑफ कैनेडा वालों 1 अप्रैल दिन शुक्रवार नूं शाम 6:30 बजे तारीवाल बैंकट हॉल सरी विच अनाथ बच्चियां दी सहायता लई फंडरेजिंग इवेंट करवाया जा रहा है। इस समागम विच एकत्र कीता गया पैसा जलंधर विच भाई कन्हैया जी चैरिटेबल ट्रस्ट वालों चलाए जा रहे यूनीक होम आश्रम नूं दान कीता जाएगा। इस समागम की टिकट $50 है। होर जानकारी लई फोन करो मक्खन सिंह टुट 604-771-2503 या रमिंदर पुलर 604-807-1699।
दलेर सिरड़ी सूझवान अते अणथक अजिहे गुणा नाल लोक वकील ब्रिज मोहन दा वर्णन करते हैं।
कार एक्सीडेंट क्रिमिनल लॉ केस विच इंसाफ तुहाडा निजी हक है, इस हक नूं गवा ना दिओ। कॉल योर ओन लॉयर, वी आर ओनली अ फोन कॉल अवे।
इंग्लैंड तों वकालत पास पंजाबियों का माण ते मशहूर पिंड राय कोट की शान, कोर्ट कचहरी के मन्ने परमन्ने तजर्बेकार ते धड़लेदार वकील ब्रिज मोहन। फोन 604-598-0988। वकील ब्रिज मोहन।
प्रोग्राम दिलां दी सांझ शेरे पंजाब रेडियो 1550 AM बैंड ते सुन रहे हो। ਇਹ ਜਿਹੜੀ ਇਸ ਤੋਂ ਅੱਗੇ ਰਿਕਾਰਡਿੰਗ ਹੈ, ਇਹਦਾ ਇੱਕ ਇੱਕ ਸ਼ਬਦ ਧਿਆਨ ਨਾਲ ਸੁਣਿਆ ਜੀ, ਇੱਕ ਇੱਕ ਸ਼ਬਦ। ਇਹ ਰਿਕਾਰਡਿੰਗ ਕੋਈ ਇਸ ਤਰ੍ਹਾਂ ਨਹੀਂ ਜਿਹੜਾ ਬੰਦਾ ਸ਼ਬਦ ਗੁਰੂ ਦੇ ਸਿਧਾਂਤ ਦੇ ਝੁਠਲਾ ਰਿਹਾ ਹੈ। ਉਹ ਸਿੱਖ ਦਾੜੀ ਉਹਨੇ ਬੜੀ ਲੰਮੀ ਰੱਖੀ ਹੋਈ ਹੈ, ਗੋਲ ਪੱਗ ਬੰਨ੍ਹੀ ਹੋਈ ਹੈ, ਕਿਰਪਾਨ ਉੱਤੋਂ ਦੀ ਪਾਈ ਹੋਈ ਹੈ, ਲੱਗਦਾ ਇਉਂ ਹੈ ਕਿ ਸਿੱਖ ਹੈ। ਕੰਮ ਕਿਹੜੇ ਕਰ ਰਿਹਾ ਇਹ ਤੁਸੀਂ ਆਪ ਖੁਦ ਸੁਣਿਆ ਹੋਣਾ।
ਜਿਹਦਾ ਗੁਰੂ ਨੇ ਜਾ ਵੀ ਰਾਜ ਨਹੀਂ ਲੈਣਾ, ਰਾਜ ਨਹੀਂ ਕਾਇਮ ਕਰਨਾ, ਕਮਿਟਮੈਂਟ ਸੀ ਸਿਰਫ ਬੰਦੇ ਸੋਧਣੇ ਨੇ, ਜਿਹੜੇ ਮੁਲਜ਼ਮ ਨੇ ਉਹ ਸੋਧਣੇ ਨੇ, ਰਾਜ ਨਹੀਂ ਕਾਇਮ ਕਰਨਾ। ਸਜ਼ਾ ਦੇ ਲਓ, ਆਪ ਦੇ ਲਓ। ਵਜੀਦੇ ਨੂੰ ਖੁਦ ਪਤਾ ਸੀ, ਵਜੀਦੇ ਨੂੰ ਵੀ ਪਤਾ ਸੀ, ਭਾਈ ਧਾਰੀਆਂ ਨੂੰ ਵੀ ਪਤਾ ਸੀ। ਜਦ ਰੋਜ਼ 10 ਪਾਤਸ਼ਾਹ ਨਾਲ ਮੀਟਿੰਗ ਹੋ ਰਹੀ ਹੈ, ਕਈ ਵਾਰ ਮੀਟਿੰਗ ਹੋਈ ਹੈ ਬਾਦਲ ਸ਼ਾਹ ਦੀ, ਇਹ ਸੁੱਤੇ ਪਏ ਸੀ, ਇਹਨੂੰ ਤਾਂ ਸਾਰਾ ਪਤਾ ਸੀ। ਫਿਰ ਉੱਥੇ ਬੰਦਾ ਭੇਜਿਆ ਇਹਦਾ ਸਰਪਾਸ਼ ਨੂੰ ਵਾਰ ਕਰਨ ਵਾਸਤੇ, ਇਹਨਾਂ ਨੇ ਸਭ ਪਤਾ ਸੀ, ਇਹਨਾਂ ਨੂੰ ਵੀ ਅੰਦਰ ਕਮਿਟਮੈਂਟ ਹੋ ਚੁੱਕੀ ਹੈ, ਪਤਾ ਸੀ ਸਭ ਨੂੰ ਵੀ ਸੈਂਟਰ ਸਾਡੇ ਨਾਲ ਨਹੀਂ ਹੈ, ਫੌਜ ਸਾਰੀ ਸਾਡੇ ਨਾਲ ਨਹੀਂ ਹੈ। ਦੋ ਧੜੇ ਸੀ ਜਿਹੜੇ ਬਹਾਦਰ ਸ਼ਾਹ ਦੇ ਬੰਦੇ ਸੀ, ਸਾਰੇ ਮਰਵਾਉਣ ਸੀ ਵਜੀਦ ਨੂੰ, ਵਜੀਦਾ ਐਵੇਂ ਹਾਰ ਗਿਆ ਕਿਤੇ। ਜੋ ਅਸਲੀ ਦੋ ਧੜੇ ਸੀ, ਕੱਟਣ ਵਾਦੀ ਵਜੀਦੇ ਨਾਲ ਸੀ, ਦੂਏ ਵਜੀਦੇ ਦੇ ਖਿਲਾਫ, ਇਹਨਾਂ ਦਾ ਘਰ ਫਟਿਆ ਹੋਇਆ ਸੀ, ਉਦੋਂ ਮੁਸਲਮਾਨਾਂ ਦਾ ਘਰ ਫਟਿਆ ਹੋਇਆ ਸੀਗਾ। ਸਮਾਨਾ ਤਾਂ ਮਾਰਿਆ ਗਿਆ, ਸਰਹੰਦ ਤਾਂ ਮਾਰੀ ਗਈ, ਉਹੀ ਬੰਦਾ ਬਾਅਦ ਹੱਥ ਖੜੇ ਕਰਕੇ 750 ਆਦਮੀ ਨਾਲ ਗ੍ਰਿਫਤਾਰ ਕਿਉਂ ਹੋ ਗਿਆ, ਫਿਰ ਕਿਉਂ ਗ੍ਰਿਫਤਾਰੀ ਦਿੱਤੀ, ਫਿਰ ਬਾਅਦ ਹੀ ਕਿੱਧਰ ਗਈ ਸੀ ਉਹਦੀ, ਫਿਰ ਉਹਦੀਆਂ ਕਰਾਮਾਤਾਂ ਕਿੱਥੇ ਗਈਆਂ ਸੀਆਂ। ਜਿੰਨਾ ਚਿਰ ਸੈਂਟਰ ਗੌਰਮੈਂਟ ਨਾਲ ਰਲਿਆ ਹੋਇਆ ਸੀ, ਉਹਦਾ ਸਿਰ 'ਤੇ ਹੱਥ ਸੀ, ਉਹਨਾਂ ਚਿਰ ਸ਼ੇਰ ਸੀ, ਫਿਰ ਕੀ ਰਿਹਾ, ਫਿਰ ਗਿੱਦੜ ਵੀ ਨਹੀਂ ਰਿਹਾ, ਗਿੱਦੜ ਦਾ ਵੀ ਡਰ ਹੁੰਦਾ। ਇਹਦਾ ਖਰਗੋਸ਼ ਮੈਂ ਫੜ ਲਿਆ, ਬਲਕਿ ਕਬੂਤਰ ਨੂੰ ਹੱਥ ਅੱਖਾਂ ਬੀਜ ਲਈਆਂ, ਬਾਈਧਾਰੀਆਂ ਦੇ ਗਏ ਤੈਨੂੰ ਦਈਆ। ਬਾਬਾ ਮਨੋਜ ਸਿੰਘ ਭੱਲਾ ਕਹਿੰਦਾ ਵੀ ਬਾਹਰ ਹੋ ਜਾਓ ਕਿਲ੍ਹਾ ਛੱਡ ਕੇ, ਜਦਕਿ ਉਹਨਾਂ ਬਾਹਰ ਹੋਇਆ, ਉਹਨਾਂ ਨੂੰ ਕਹਿੰਦਾ ਨਹੀਂ ਕਿਲ੍ਹਾ ਨਹੀਂ ਛੱਡਣਾ, ਜਿਹੜੇ ਬਿਮਾਰ ਨੇ ਇਹ ਉਹ ਹੈ, ਇਹ ਮਰ ਜਾਣਗੇ, ਇਹਨਾਂ ਨੂੰ ਮਾਰ ਦੇ, ਫਿਰ ਕੀ ਗੱਲ ਆ, ਫਿਰ ਬਿਮਾਰ ਬਚਾ ਲਏ ਇਹਨੇ। ਅਸਲ ਚਾਲ ਕੀ ਸੀ, ਕੀ ਗੱਲ ਕੀ ਸੀ, ਵਿੱਚ ਖਿਚੜੀ ਕੀ ਪੱਕ ਰਹੀ ਸੀ, ਵਿੱਚ ਇੱਕ ਪਾਸੇ ਮਾਤਾ ਸੀ, ਇੱਕ ਪਾਸੇ ਬਾਈਧਾਰੀਆਂ ਸੀ, ਬਾਈਧਾਰੀਆਂ ਨਾਲ ਖੜਾ ਸੀ ਬਾਬਾ ਬਿਰੋ ਸਿੰਘ ਭੱਲਾ, ਮਾਤਾ ਨਾਲ ਖੜਾ ਸੀ। ਖਾਲਸਾ ਤੱਤ ਖਾਲਸਾ, ਜੋ ਕਮਿਟਮੈਂਟ ਦਾ ਸੰਭਾਸ਼ਣ ਕੀਤੀ ਤੇ ਉਹਦੇ ਕਾਇਮ ਰਿਹਾ, ਇਹ ਕਮਿਟਮੈਂਟ ਤੋਂ ਹਿੱਲ ਗਿਆ, ਬਾਈਧਾਰੀਆਂ ਨੇ ਉਮੜ ਲਾ ਸੀ ਖਾਲਸੇ ਨੂੰ ਬਦਨਾਮ ਕਰਨ ਵਾਸਤੇ। ਬਦਨਾਮ ਕਰੇ ਬਿਨਾਂ ਖਾਲਸਾ ਖਤਮ ਨਹੀਂ ਸੀ ਹੁੰਦਾ। ਇਹ ਬਹੁਤ ਡੂੰਘੀ ਗੱਲ ਹੈ। ਖਤਮ ਨਹੀਂ ਸੀ ਹੁੰਦਾ, ਖਤਮ ਕਰਨਾ ਸੀ ਇਹ। ਖਾਲਸਾ ਰਿਹਾ ਮਾਤਾ ਦੇ ਨਾਲ, ਮਾਤਾ ਨੂੰ ਸਾਰੀ ਗੱਲ ਦੀ ਸਮਝ ਸੀ, ਖਾਲਸੇ ਨੂੰ ਵੀ ਸਮਝ ਸੀ। ਬਾਬਾ ਮਨੋਜ ਸਿੰਘ ਭੱਲਾ ਤਾਂ ਨਾਲ ਸੀ ਦਸਮ ਪਾਤਸ਼ਾਹ ਦੇ ਆਇਆ, ਮਾਤਾ ਤਾਂ ਸੁੰਦਰੀ ਨਾਲ ਹੀ ਨਹੀਂ ਸੀ। ਮਾਤਾ ਸੁੰਦਰੀ ਉਹਨਾਂ ਪਤਾ ਨਹੀਂ ਜਿੰਨਾ ਬਾਬਾ ਮਨੋਜ ਸਿੰਘ ਭੱਲੇ ਨੂੰ ਪਤਾ ਸੀ ਗੱਲ ਦਾ। ਉਹ ਨਾਲ ਉਹ ਆਇਆ ਉੱਥੋਂ ਹਜ਼ੂਰ ਸਾਹਿਬ ਤੋਂ। ਮਾਤਾ ਸੁੰਦਰੀ ਇੱਥੇ ਰਹੀ ਹੈ ਪੰਜਾਬ 'ਚ ਜਾਂ ਦਿੱਲੀ, ਸਾਰੀ ਗੱਲ ਬਾਬਾ ਮਨੋਜ ਸਿੰਘ ਭੱਲੇ ਨੂੰ ਪਤਾ ਸੀ। ਉਹਨੂੰ ਕਿਹਾ ਵੀ ਬੰਦੇ ਨੂੰ ਵੀ ਇਹ ਨਾ ਪੰਜਾਂ ਸਿੰਘਾਂ ਦੇ ਅੰਡਰ ਚੱਲਣਾ ਥੱਲੇ, ਕਿਉਂਕਿ ਦਸਮ ਪਾਤਸ਼ਾਹ ਆਪ ਪੰਜਾਂ ਦੇ ਥੱਲੇ ਚੱਲਦੇ ਸੀ। ਆਪ ਪੰਜ ਪਿਆਰਾਂ ਦਾ ਹੁਕਮ ਮੰਨ ਕੇ ਤੂੰ ਗੜੀ ਤੇ ਚਮਕੌਰ ਦੀ ਜੋ ਚਮਕੌਰ ਦੀ ਗੜੀ ਛੱਡੀ ਹੈ, ਵੀ ਇਹ ਮੇਤੇ ਵੀ ਉੱਤੇ ਨੇ, ਇਹਨਾਂ ਦੇ ਕਹਿਣੇ ਚੱਲਦੇ। ਉਹ ਬਾਕੀ ਹੋ ਗਿਆ ਇੱਥੇ ਆ ਕੇ, ਬਾਕੀ ਹੋ ਗਿਆ ਗੱਲ, ਬਾਕੀ ਹੋ ਗਿਆ ਫਿਰ ਹਜ਼ਰ ਕੀ ਹੋਇਆ? ਉਹ ਬਾਗੀ ਹੋਏ ਦੀ ਸਜ਼ਾ ਖਾਲਸੇ ਨੇ ਉਹਨੂੰ ਬਾਈਕਆਊਟ ਕੀਤਾ ਹੋਇਆ ਬਾਗੀ ਦੀ, ਗੁਰੂ ਤੋਂ ਬਾਗੀ ਆ ਉਹ, ਤਾਂ ਨਹੀਂ ਉਹਨੂੰ ਸਥਾਨ ਦਿੱਤਾ ਇੱਥੇ ਹੀ। ਕਦੇ ਕਿਸੇ ਨੇ ਦਿੱਲੀ ਬਣਾਇਆ ਕਿਸੇ ਦਾ ਚ ਉਹਨੂੰ ਥਾਂ ਨਹੀਂ, ਇਹ ਥਾਂ ਨਹੀਂ ਦੇ ਸਕਦੇ ਇਹਨਾਂ ਦੇ ਕਹੇ ਤੇ, ਥਾਂ ਨਹੀਂ ਕਿਸੇ ਨੇ ਦੇਣਾ। ਹਾਂ ਇਹਨਾਂ ਨੂੰ ਕੱਢ ਦਾਂਗੇ, ਇਹ ਧੀਰ ਵੱਲੀਏ ਵੱਖ ਹੋ ਜਾਣਗੇ ਖਾਲਸੇ ਤੋਂ, ਜਿਵੇਂ ਪਾਣੀ ਦੇ ਬੂਰ ਆ ਜਾਂਦਾ ਨਾ, ਇਹ ਤਾਂ ਪਾਣੀ ਦਾ ਬੂਰ ਆ ਗਿਆ, ਬੂਰ ਆਉਂਦਾ ਨਾ, ਇਹ ਸਾਰੇ ਪਾਣੀ ਦੇ ਬੂਰ ਨੇ ਹੁਣ ਜਿਹੜੇ ਸਾਰੇ ਬੰਦੇ ਬਾਲਦਾਂ ਨੂੰ ਬਣਾਉਂਦੇ ਫਿਰਦੇ ਨੇ ਨਾ ਪਾਣੀ ਦੇ ਬੂਰ। ਲੋਹ ਬਿਨਾ ਹੈ ਮਾਨਸਾ ਜਿਉਂ ਪਾਣੀ ਦੇ ਬੂਰ, ਪਾਣੀ ਦੇ ਬੂਰ ਹੈ। ਹੁਣ ਇਹ ਦੀਦਾ ਵੀ ਬੂਰੇ ਬੂਰ ਹੈ, ਉੱਤੇ ਥੱਲੇ ਪਾਣੀ, ਥੱਲੇ ਦਾ ਪਾਣੀ ਵੀ ਬੂਰ ਖਰਾਬ ਕਰ ਦਿੰਦਾ ਹੁੰਦਾ, ਜਾਂ ਬੂਰ ਆਉਂਦਾ ਪਾਣੀ ਦੀ ਸਮੈਲ ਬਦਲ ਜਾਂਦੀ ਹੈ ਥੱਲੇ ਵਾਲੇ ਦੀ, ਸਿੱਖੀ ਦੀ ਸਮੈਲ ਵੀ ਬਦਲੀ ਹੋਈ ਹੈ ਤਾਂ ਹੀ। ਹੁਣ ਝੋਲੇ ਦੇ ਹੋਣਗੇ, ਝੋਲੇ ਦੇ ਹੋਣੇ ਨੇ ਛੱਲਾਂ ਪੈਣੀਆਂ ਨੇ ਪਾਣੀ ਦੀਆਂ, ਬੂਰ ਖਤਮ ਹੋ ਜਾਣਾ, ਪਾਣੀ ਦੀ ਸਮੈਲ ਠੀਕ ਹੋ ਜਾਣੀ। ਆ ਪਾਣੀ ਦੇ ਇਹ ਝੋਲੇ ਹੀ ਦੇ ਰਹੀ ਹੈ ਗੁਰਮਤ, ਪਲਟੇ ਦੇ ਰਹੀ ਹੈ ਪਾਣੀ ਨੂੰ, ਇਹ ਖਲਬਲੀ ਮਚਾ ਦੇਣੀ ਇਹਦੇ ਪਾਣੀ ਦੇ ਵਿੱਚ। ਗੁਰਮਤਿ ਵਿਆਖਿਆ ਨੇ ਖਲਬਲੀ ਮਚਾ ਦੇਣੀ ਹੈ ਸਿੱਖਾਂ 'ਚ, ਬੂਰ ਖਤਮ ਹੋ ਜਾਣਾ, ਬੂਰ ਦਿਖਣਾ ਹੀ ਨਹੀਂ ਕਿਤੇ, ਡੁੱਬ ਜਾਣਾ ਬੂਰ ਦੇ ਵਿੱਚ ਇਹਦੇ। ਜੇ ਲਹਿਰਾਂ ਉੱਠਣ ਨਾ ਬੜੀ ਹਵਾ ਚੱਲੇ ਤੇਜ਼, ਬੂਰ ਖਤਮ ਹੋ ਜਾਂਦਾ। ਜਿਹੜਾ ਪਾਣੀ ਵਗਦਾ ਉਹ ਬੂਰ ਨਹੀਂ ਪੈਦਾ ਹੁੰਦਾ, ਖੜ੍ਹੇ ਪਾਣੀ 'ਚ ਬੂਰ ਪੈਦਾ ਹੁੰਦਾ। ਬੂਰ ਕਦ ਪੈਦਾ ਹੁੰਦਾ ਜੇ ਪਾਣੀ ਰੁਕਿਆ ਹੋਇਆ ਹੋਵੇ, ਇਹ ਖੜੀ ਹੈ ਸਿੱਖੀ ਦਾ ਗਿਆਨ, ਖੜ੍ਹਾ ਬੂਰ ਤਾਂ ਪੈਦਾ ਹੋ ਗਿਆ, ਜਾਂ ਇਹਨੂੰ ਚਲਾ ਦੇਣਾ ਅੱਗੇ ਬੂਰ ਖਤਮ। ਸਿੱਖੀ ਨੇ ਜਦੋਂ ਗਤੀਸ਼ੀਲ ਹੋ ਜਾਣਾ ਬੂਰ ਆਪੇ ਮਿਟ ਜਾਣ, ਦਰਿਆਵਾਂ 'ਚ ਕਦੇ ਬੂਰ ਨਹੀਂ ਪੈਦਾ ਹੁੰਦਾ, ਸਮੁੰਦਰ 'ਚ ਕਦੇ ਬੂਰ ਨਹੀਂ ਪੈਦਾ ਹੁੰਦਾ, ਝੋਲਾ ਪੈਂਦੀਆਂ ਨੇ ਹਵਾ ਚੱਲਦੀ ਹੈ, ਹਵਾ ਚੱਲਦੀ ਹੈ, ਲਹਿਰਾਂ ਚੱਲਦੀਆਂ ਨੇ, ਸਮੁੰਦਰ ਦੇ ਵਿੱਚ ਰੋਹਾਂ ਵੀ ਚੱਲਦੀਆਂ ਨੇ, ਛੱਪੜਾਂ 'ਚ ਬੂਰ ਕਿਉਂ ਪੈਦਾ ਹੁੰਦਾ? ਹਾਂ ਪਾਣੀ ਖੜਾ ਹੁੰਦਾ, ਉੱਤੋਂ ਸਵਾ ਕੇ ਡਿੱਗਦੀ ਹੈ, ਪੱਤੇ ਸੁੱਤੇ ਡਿੱਗਦੇ ਨੇ, ਆ ਮਾਇਆ ਡਿੱਗਦੀ ਹੈ, ਆ ਕੇ ਨੋਟ ਡਿੱਗਦੇ ਨੇ ਗੁਰਦੁਆਰਿਆਂ 'ਚ।
ਇਸ ਬੰਦੇ ਦੀ ਰਿਕਾਰਡਿੰਗ 7 ਮਿੰਟ ਦੀ ਹੋ ਰਿਹਾ, ਪਰ ਮੈਂ ਸਾਰੀ ਨਹੀਂ ਸੁਣਨੀ ਚਾਹੁੰਦਾ। ਇਹ ਵਿਅਕਤੀ ਜਿੱਥੇ ਸ਼ਬਦ ਗੁਰੂ ਦੇ ਸਿਧਾਂਤ ਨਾਲੋਂ ਸਿੱਖ ਨੂੰ ਤੋੜਨ ਦਾ ਯਤਨ ਕਰ ਰਿਹਾ, ਅਸੀਂ ਰੋਂਦੇ ਹਾਂ ਬਾਹਰਲੇ ਪਾਸੇ ਕਿ ਡੇਰੇ ਵਾਲੇ ਇਹ ਕਰ ਰਹੇ ਨੇ, ਸਰਸੇ ਵਾਲੇ ਇਹ ਕਰ ਰਹੇ ਨੇ, ਨਿਰੰਕਾਰੀ ਇਹ ਕਰ ਰਹੇ ਨੇ, ਰਾਧਾ ਸਵਾਮੀ ਉਹ ਕਰ ਰਹੇ ਨੇ, ਆਸ਼ੂਤੋਸ਼ ਇਹ ਕਰ ਰਿਹਾ। ਉਹ ਜਿਹੜੇ ਸਾਡੀ ਕੁੱਛੜ ਦੇ ਵਿੱਚ ਸਾਡੇ ਭੇਖ ਦੇ ਵਿੱਚ ਬੈਠੇ ਨੇ, ਇਸ ਬੰਦੇ ਦੇ ਚੇਲੇ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ। ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਜਿਹੜੇ 3 ਹਫ਼ਤੇ ਪਹਿਲਾਂ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦਾ ਇੱਕ ਵਿਅਕਤੀ ਜਿਹੜਾ ਇਹਨੂੰ ਵਿਦਿਆ ਦਾਤਾ ਕਹਿੰਦਾ ਸੀ, ਇਹ ਸਾਰੀ ਗੱਲਬਾਤ ਸ਼ੇਰੇ ਪੰਜਾਬ 'ਤੇ ਸੁਣਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇਸ ਪਖੰਡੀ ਨਾਲੋਂ ਅਲੱਗ ਕਰ ਲਿਆ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਰਾਦਰੀ ਬਰਦਾਸ਼ਤ ਨਹੀਂ ਕਰ ਸਕਦਾ, ਹਾਂ ਮੈਂ ਵਿਦਿਆ ਜ਼ਰੂਰ ਉੱਤੋਂ ਲਈ ਹੈ। ਕੁਝ ਲੋਕ ਆਸਟ੍ਰੇਲੀਆ ਦੇ ਵਿੱਚ ਵੀ ਬੈਠੇ ਨੇ, ਟੋਰਾਂਟੋ 'ਚ ਵੀ ਬੈਠੇ ਨੇ, ਹੋਰ ਸਾਰੇ ਪਾਸੇ ਵੀ ਬੈਠੇ ਨੇ। ਜਿਹੜੇ ਦਵਿੰਦਰ ਸਿੰਘ ਉਹਨਾਂ ਨੇ ਤੁਸੀਂ ਸਿੱਖ ਮਾਰਗ 'ਤੇ ਚਿੱਠੀਆਂ 'ਤੇ ਜਾ ਕੇ ਦੇਖੋਗੇ, ਜਿਨ੍ਹਾਂ ਨੇ ਅਪਰੋਚ ਕੀਤੀ ਹੈ ਸਰਦਾਰ ਕਿਰਪਾਲ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਸਰਸਾ ਨੂੰ ਕਿ ਇਹ ਮਾਮਲਾ ਅਕਾਲ ਤਖ਼ਤ 'ਤੇ ਲੈ ਕੇ ਆਓ, ਇਹੀ ਬੰਦੇ ਸਨ ਜਿਹੜੇ ਮੈਨੂੰ ਵਾਰ ਵਾਰ ਮਜਬੂਰ ਕਰ ਰਹੇ ਸਨ ਕਿ ਸਰਦਾਰ ਕੁਲਦੀਪ ਸਿੰਘ ਜੀ ਤੁਸੀਂ ਇੱਕ ਪੱਖੀ ਗੱਲ ਕਰਦੇ ਹੋ, ਸਾਡੀ ਗੱਲ ਨਹੀਂ ਸੁਣਦੇ। ਗੱਲ ਦਸਮ ਗ੍ਰੰਥ ਤੋਂ ਸ਼ੁਰੂ ਹੋਈ ਸੀ। ਜਿਹੜੇ ਵਿਅਕਤੀ ਨੇ ਅਸ਼ਲੀਲ ਰਚਨਾਵਾਂ ਪੜ੍ਹਨੀਆਂ ਨੇ, ਜਿਹੜੇ ਵਿਅਕਤੀ ਨੇ ਕਾਮਕ ਰਚਨਾਵਾਂ ਪੜ੍ਹਨੀਆਂ ਨੇ, ਜਿਹੜੇ ਬੰਦੇ ਨੇ ਭੰਗ ਦਾ ਸੇਵਨ ਕਰਨਾ ਹੈ, ਜਿਹੜੇ ਵਿਅਕਤੀ ਨੇ ਨਸ਼ਿਆਂ ਦਾ ਸੇਵਨ ਕਰਨਾ ਹੈ, ਉਹਨੂੰ ਗੁਰਮਤਿ ਦਾ ਗਿਆਨ ਕਿੱਥੋਂ ਹੋ ਸਕਦਾ ਹੈ? ਪਰੰਤੂ ਉਹਨੇ ਆਪਣੀ ਗੁਰਮਤਿ ਅਕੈਡਮੀ ਖੰਨੇ ਦੇ ਵਿੱਚ ਇੱਕ ਚਲਾਈ ਹੋਈ ਹੈ, ਜਿਹਦੇ ਵਿੱਚ ਨਿਰਾ ਕੂੜ ਪ੍ਰਚਾਰ ਹੀ ਨਹੀਂ ਕਰ ਰਿਹਾ, ਬਲਕਿ ਸਿੱਖ ਇਤਿਹਾਸ ਨੂੰ ਵਿਗਾੜ ਰਿਹਾ ਇਹ ਵਿਅਕਤੀ ਕਹਿ ਰਿਹਾ। ਇਹਦੀਆਂ ਗੱਲਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਮਾਤਾ ਸੁੰਦਰੀ ਜੀ ਉਸ ਵੇਲੇ ਮੁਗਲਾਂ ਨਾਲ ਮਿਲੇ ਹੋਏ ਸਨ। ਮਾਤਾ ਸੁੰਦਰੀ ਨੇ ਮੁਗਲਾਂ ਨੂੰ ਕਹਿ ਕੇ ਆਪਣੇ ਬੰਦੇ ਦਾ ਛਡਵਾ ਲਿਆ, ਅਤੇ ਬੰਦਾ ਸਿੰਘ ਬਹਾਦਰ ਨੂੰ ਕਹਿਤਾ ਤੂੰ ਜਾ ਇਹਨੂੰ ਫੜ ਲਓ, ਅਤੇ ਬੰਦਾ ਸਿੰਘ ਬਹਾਦਰ ਹੱਥ ਖੜੇ ਕਰਕੇ 750 ਬੰਦਿਆਂ ਸਮੇਤ ਆਪਣੇ ਆਪ ਨੂੰ ਖਰਗੋਸ਼ ਦੀ ਤਰ੍ਹਾਂ ਹਵਾਲੇ ਕੀਤਾ। ਇਹਨੇ ਕੋਈ ਸਿੱਖ ਰਾਜ ਨਹੀਂ ਲਿਆਂਦਾ, ਇਹਨੇ ਸਿੱਖ ਕੌਮ ਲਈ ਕੋਈ ਕੁਰਬਾਨੀ ਨਹੀਂ ਕੀਤੀ। ਉਹ ਸਿੱਖ ਦੇ ਵਾਰਸੋ, ਸਿੱਖੀ ਦੇ ਵਾਰਸੋ, ਐਸੇ ਲੋਕ ਸਿਰਫ ਰੀਆਂ ਗੱਲਾਂ ਕਰਦੇ ਰਹਿਣ ਔਰ ਤੁਸੀਂ ਉਹਨਾਂ ਨੂੰ ਅਜੇ ਵੀ ਸਿੱਖ ਮੰਨੀ ਜਾਓ, ਮੇਰਾ ਫਰਜ਼ ਹੈ ਸੱਚ ਤੁਹਾਡੇ ਹਿਰਦਿਆਂ ਤੱਕ ਲਿਆਉਣਾ। ਅੱਗੇ ਤੁਸੀਂ ਕੀ ਕਰਨਾ ਇਹ ਤੁਹਾਡੇ 'ਤੇ ਨਿਰਭਰ ਕਰਦਾ। ਵਪਾਰਕ ਸੰਦੇਸ਼ ਲੈਣ ਤੋਂ ਬਾਅਦ ਮੈਂ ਜਿਹੜੇ ਕਾਲਰ ਸਾਡੇ ਹੋਲ 'ਤੇ ਨੇ ਉਹਨਾਂ ਨਾਲ ਗੱਲਬਾਤ ਕਰਾਂਗਾ, ਪਰ ਇੱਕ ਬੇਨਤੀ ਕਰਦੇ ਹਾਂ। ਸੱਭਿਅਕ ਭਾਸ਼ਾ, ਭਾਵੇਂ ਉਹ ਵਿਅਕਤੀ ਕੁਛ ਵੀ ਕਰ ਰਿਹਾ, ਸ਼੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਮਲਾ ਪਹੁੰਚ ਚੁੱਕਾ ਹੈ। ਹੁਣ ਦੇਖਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਮਾਣਯੋਗ ਜਥੇਦਾਰ ਕਿੰਨੀ ਜਲਦੀ ਕਾਰਵਾਈ ਕਰਦੇ ਨੇ, ਕਿ ਇੰਨੀ ਜਲਦੀ ਕਾਰਵਾਈ ਹੋਏਗੀ ਜਿੰਨੀ ਗੁਰਚਰਨਜੀਤ ਸਿੰਘ ਲਾਂਬਾ ਨੇ ਕਹੀ ਸੀ। ਇਹ ਕਾਰਵਾਈ ਹੁਣ ਦੇਖਣੀ ਹੈ। ਮਾਮਲਾ 29 ਤਰੀਕ ਨੂੰ ਅਕਾਲ ਤਖ਼ਤ 'ਤੇ ਵਿਚਾਰਿਆ ਜਾਣਾ ਹੈ। ਸੱਚ ਕੀ ਹੈ, ਕੂੜ ਕੀ ਹੈ, ਇਹਦਾ ਨਿਤਾਰਾ 29 ਤਰੀਕ ਨੂੰ ਹੋਣਾ ਹੈ। ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ। ਆਓ ਜਿਹੜੇ ਕਾਲਰ ਖੋਲ੍ਹਦੇ ਨੇ ਸੰਖੇਪ ਦੇ ਵਿੱਚ ਸਾਰਿਆਂ ਨੂੰ ਏਅਰ ਦੇ ਉੱਤੇ ਲਵਾਂਗੇ, ਪਰ ਸਾਰਿਆਂ ਦੀ ਗੱਲਬਾਤ ਬੜੇ ਸੰਖੇਪ ਦੇ ਨਾਲ ਸੁਣੀ ਜਾਏਗੀ। ਲਾਈਨ ਨੰਬਰ 1, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ 'ਤੇ ਹੋ ਜੀ।
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਵੀਰ ਜੀ, ਮੈਂ 1 ਸਾਲ ਤੋਂ ਸੁਣ ਰਿਹਾ ਇਹਨਾਂ ਨੂੰ
ਜੀ।
ਮੈਂ ਕਈ ਪੁਆਇੰਟ ਇਹਨਾਂ ਦੇ ਨੋਟ ਕੀਤੇ ਆ, ਅਜੇ ਹੋਰ ਇਹਨਾਂ ਨੂੰ ਕਾਫੀ ਸਟੱਡੀ ਕਰਨ ਦੀ ਲੋੜ ਹੈ ਜਿੱਦਾਂ ਮੈਂ ਸਮਝਦਾ, ਕਿਉਂਕਿ ਜੇ ਕਿਸੇ ਦਾ ਜਵਾਬ ਦੇਣਾ ਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਘੋਖ ਲੈਣਾ ਚਾਹੀਦਾ
ਜੀ।
ਇਹ 80% ਕਾਫੀ ਉਹਦੇ ਵਿੱਚੋਂ ਬੋਲ ਰਿਹਾ ਜੋ ਪੁਰਾਣੀਆਂ ਲਿਖਤਾਂ ਆ
ਜੀ।
ਇਹ ਪੁਰਾਣੀਆਂ ਲਿਖਤਾਂ, ਇਹਦਾ ਗਾਹੇ ਵਗਾਹੇ ਥੋੜਾ ਥੋੜਾ ਪ੍ਰਚਾਰ ਸਾਡੇ ਅੱਗੇ ਵੀ ਹੁੰਦਾ ਰਿਹਾ ਆ, ਬੇਸ਼ੱਕ ਉਹ ਦਮਦਮੀ ਟਕਸਾਲ ਵੱਲੋਂ ਜਾਂ ਹੋਰ ਕੁਛ ਸੰਸਥਾਵਾਂ ਵੱਲੋਂ ਵੀ ਹੁੰਦਾ ਰਿਹਾ, ਪਰ ਇੰਨਾ ਜ਼ਿਆਦਾ ਖੁੱਲ੍ਹ ਕੇ ਇੱਕ ਵਿਅਕਤੀ ਵੱਲੋਂ ਉਹ ਗੱਲਾਂ ਕਰਨੀਆਂ ਜਿਹੜੀਆਂ ਜਿਹਨਾਂ ਨੂੰ ਝੁਟਲਾਇਆ ਗਿਆ, ਚਾਹੇ ਸਾਡੇ ਮਹਾਨ ਇਤਿਹਾਸਕਾਰਾਂ ਨੇ ਪ੍ਰੋਫੈਸਰ ਸਾਹਿਬ ਸਿੰਘ, ਭਾਈ ਵੀਰ ਸਿੰਘ ਜਾਂ ਹੋਰ ਗੰਡਾ ਸਿੰਘ ਉਹਨਾਂ ਨੇ, ਪ੍ਰੋਫੈਸਰ ਤੇਜਾ ਸਿੰਘ, ਪਰ ਇਹ ਵਿਅਕਤੀ ਤੁਸੀਂ ਇਹਨੂੰ ਹੋਰ ਜੇ ਕਿਤੇ ਸੁਣੋਗੇ, ਭਾਈ ਗੁਰਦਾਸ ਜੀ ਦੇ ਉੱਤੇ ਬਹੁਤ ਵੱਡਾ ਅਟੈਕ ਕੀਤਾ, ਭਾਈ ਵੀਰ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਦੇ ਉੱਤੇ, ਔਰ ਭਾਈ ਗੁਰਦਾਸ ਜੀ ਨੂੰ ਤਾਂ ਇਹਨੇ ਇੱਥੇ ਤੱਕ ਕਹਿ ਦਿੱਤਾ ਕਿ ਉਹਨੇ ਅਲੱਬ ਲੱਲੀਆਂ ਲਿਖੀਆਂ ਹੋਈਆਂ, ਤੇ ਔਰ ਇੱਕ ਜਿਹੜੇ ਸਾਡੇ ਹੋਰ ਜਿਹੜੇ ਮਹਾਨ ਇਤਿਹਾਸਕਾਰ ਜਿਹੜੇ ਹੈਗੇ ਆ ਜਿਹਨਾਂ ਨੇ ਇੰਨੀ ਜੀਵਨ ਆਪਣਾ ਲਾ ਦਿੱਤਾ, ਔਰ ਉਹਨਾਂ ਨੇ ਬੜੀਆਂ ਅੱਛੀਆਂ ਲਿਖਤਾਂ ਸਿੱਖ ਕੌਮ ਦੀ ਝੋਲੀ ਵਿੱਚ ਪਾਈਆਂ, ਤੇ ਇਹਨੇ ਉਹਨਾਂ ਦੇ ਬਾਰੇ ਬੜੀ ਭੱਦੀ ਤੇ ਬੜੀ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਆ, ਬਜਾਏ ਇਸ ਗੱਲ ਦੀ ਉਹਨਾਂ ਨੂੰ ਮਾਨ ਸਤਿਕਾਰ ਦੇਣ ਦੇ। ਸੋ ਇਹ ਜਿਹੜਾ ਇਹਨੇ ਆ ਹੁਣ ਬਾਬਾ ਬੰਦਾ ਸਿੰਘ ਦੇ ਬਹਾਦਰ, ਅੱਜ ਮੈਂ ਹੋਰ ਗੱਲ ਤੁਹਾਡੇ ਕੋਲ ਸੁਣੀ ਆ, ਇਹ ਇਹ ਐਕਚੁਲੀ ਜਿਹੜਾ ਮਨੋਜ ਸਿੰਘ ਕਾਹਨ ਸਿੰਘ ਉਹਨਾਂ ਦੀ ਗੱਲ ਕਰਦਾ ਆ
ਜੀ,
ਬਾਬਾ ਮਨੋਜ ਸਿੰਘ ਇਹ ਗਦਾਰ ਜਿਹੜਾ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਐਲਾਨਿਆ ਹੋਇਆ ਆ
ਜੀ।
ਇਹ ਗਾਹੇ ਵਗਾਹੇ ਅੱਗੇ ਵੀ ਇਸ ਤਰ੍ਹਾਂ ਦੀਆਂ ਲਿਖਤਾਂ ਮਿਲਦੀਆਂ ਰਹੀਆਂ। ਐਕਚੁਲੀ ਬਾਬਾ ਵਿਨੋਦ ਸਿੰਘ ਕਾਹਨ ਸਿੰਘ ਜਿਹੜੇ ਆ ਇਹ ਗੁਰੂ ਅੰਗਦ ਦੇਵ ਜੀ ਦੀ ਵੰਸ਼ ਵਿੱਚੋਂ ਸਨ
ਜੀ,
ਇਸੇ ਕਰਕੇ ਉਹਨਾਂ ਦੇ ਉਹਨਾਂ ਨੂੰ ਇਹ ਸ਼ੱਕ ਦੀ ਨਿਗਾਹ ਨਾਲ ਨਹੀਂ ਵੇਖਿਆ ਗਿਆ, ਜਦਕਿ ਗਦਾਰੀ ਉਹਨਾਂ ਨੇ ਕੀਤੀ ਸੀ, ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ
ਜੀ।
ਤੁਸੀਂ ਕਿਸੇ ਅੱਛੇ ਵਿਦਵਾਨ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਲਈ ਇਹਦੇ ਉੱਤੇ ਜਾਂ ਇੱਥੇ ਸਟੂਡੀਓ ਵਿੱਚ ਲੈ ਕੇ ਆਓ, ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਕਨਫਿਊਜ਼ਨ ਆ ਹਰ ਤਰ੍ਹਾਂ ਦੀ ਖਤਮ ਹੋ ਸਕੇ। ਬਾਕੀ ਤੁਸੀਂ ਧੰਤਾ ਦੇ ਯੋਗ ਹੋ, ਮੈਂ ਕਿੰਨਾ ਮਾਣ ਸਾਨੂੰ ਤੁਹਾਡੇ ਦੇ ਉੱਤੇ, ਜਿਹੜੇ ਤੁਸੀਂ ਇਹਨਾਂ ਨਾਲ ਨਸ਼ਰ ਕਰਨ ਦੇ ਲਈ ਇਹਨਾਂ ਦੇ ਇਹਨਾਂ ਨੂੰ ਤੁਸੀਂ ਇਹਦੇ ਉੱਤੇ ਲੈ ਕੇ ਆਉਂਦੇ ਇਹੋ ਜਿਹੇ ਸੰਵੇਦਨਸ਼ੀਲ ਵਿਸ਼ਿਆਂ ਨੂੰ।
ਬਹੁਤ ਬਹੁਤ ਧੰਨਵਾਦ
ਵੀਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਇਹਦਾ ਮਤਲਬ ਥੋੜ੍ਹਾ ਬਹੁਤ ਇਹਨਾਂ ਨੂੰ ਪੜ੍ਹਿਆ ਸੁਣਿਆ, ਕਿਉਂਕਿ ਮੇਰਾ ਫਰਜ਼ੀ ਇਹੀ ਹੈ, ਸਿੱਖੀ ਅਸਲ ਦੇ ਵਿੱਚ ਇਹੀ ਹੈ, ਸਿੱਖੀ ਤੇ ਤੁਰਨਾ ਤੇ ਖੰਨੋ ਤਿੱਖੀ ਵੱਲੋਂ ਨਿੱਕੀ ਇਹ ਤਮਾਰਗ ਜਾਣਾ ਕੋਈ ਸੌਖਾ ਰਸਤਾ ਨਹੀਂ, ਬੜਾ ਔਖਾ ਰਸਤਾ ਹੈ, ਬੜੀਆਂ ਕਠਿਨਾਈਆਂ ਬੜੀਆਂ ਦੁਬਿਧਾਵਾਂ ਦੇ ਵਿੱਚੋਂ ਲੰਘਣਾ ਪੈਂਦਾ। ਲਾਈਨ ਨੰਬਰ 2 ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ।
ਬਲਜੀਤ ਸਿੰਘ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ।
ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਜੀ। ਬਹੁਤ ਵਧੀਆ ਉੱਦਮ ਕਰ ਰਹੇ ਜੀ ਤੁਸੀਂ, ਜਿਹੜਾ ਆਮ ਲੋਕਾਂ ਤੱਕ ਗੱਲਾਂ ਪਹੁੰਚ ਰਹੀਆਂ। ਬਹੁਤੀ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕੀ ਕੂੜ ਪ੍ਰਚਾਰ ਕਰੀ ਜਾਂਦੇ ਆ ਕੁਛ ਬਾਬੇ
ਜੀ।
ਇਹ ਦੇਖੋ ਕਿੰਨਾ ਇਤਿਹਾਸ ਨੂੰ ਤਰੋੜ ਮਰੋੜ ਤੇ ਪੇਸ਼ ਕੀਤਾ ਜਾ ਰਿਹਾ ਜੀ। ਇਹਦੇ ਪਿੱਛੇ ਜਿਹੜੀ ਹੈ ਨਾ ਜੀ, ਉਸੇ ਸਾਜਿਸ਼ ਦਾ ਹਿੱਸਾ ਨੇ ਬੰਦੇ ਸਾਰੇ
ਜੀ।
ਸਿੱਖੀ ਦੇ ਮਾਰਗ ਦਰਸ਼ਕ ਜਿਹੜੇ ਵੀ ਬੰਦੇ ਸੀਗੇ, ਜਿਹੜੇ ਵੀ ਸਾਡੇ ਮਹਾਨ ਜੰਡੈਲ ਸੀਗੇ ਜਾਂ ਮਹਾਨ ਸਾਡੇ ਗੁਰੂਆਂ ਨਾਲ ਹੋਰ ਬੰਦੇ ਹੋਏ ਉਸ ਟਾਈਮ ਚ ਜਿਹਨਾਂ ਤੋਂ ਕੋਈ ਮਾਰਗ ਦਰਸ਼ਨ ਲੈ ਸਕਦੇ ਆ ਸਿੱਖ, ਉਹਨਾਂ ਦੇ ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਜੀ।
ਜੀ,
ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਜਾ ਰਿਹਾ, ਕਿਉਂਕਿ ਸਿੱਖ ਰਾਜ ਦੀ ਨੀਂਹ ਰੱਖਣ ਵਾਲਾ ਇਹ ਜੰਡੈਲ ਸੀਗਾ ਪਹਿਲਾਂ
ਜੀ।
ਇਹ ਸਿੱਖ ਰਾਜ ਦੀਆਂ ਜਿਹੜੀਆਂ ਲਿਖਤਾਂ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਦੀਆਂ, ਬਹੁਤੀਆਂ ਮੁਸਲਮਾਨ ਲਿਖਾਰੀਆਂ ਨੇ ਲਿਖੀਆਂ ਜੀ। ਉਹ ਇਤਿਹਾਸ ਉਸ ਟਾਈਮ ਲਿਖਿਆ ਗਿਆ, ਉਸ ਟਾਈਮ ਸਿੱਖ ਪੰਥ ਜਿਹੜਾ ਸੀਗਾ ਉਹ ਤਾਂ ਇੰਨੀਆਂ ਮੁਸ਼ਕਲਾਂ ਸੀਗਾ ਉਸ ਟਾਈਮ, ਉਹਨਾਂ ਕੋਲ ਤਾਂ ਇੰਨੇ ਵਸੀਲੇ ਹੈ ਨਹੀਂ ਸੀਗੇ। ਉਹ ਜਿਹੜਾ ਇਤਿਹਾਸ ਆ ਉਹਦੇ ਵਿੱਚੋਂ ਇਹ ਕੋਈ ਨਾ ਕੋਈ ਇਹੋ ਜਿਹਾ ਪੱਖ ਚੱਕ ਲੈਂਦੇ ਆ ਜੀ ਜਿਹਦੇ ਨਾਲ ਬਦਨਾਮੀ ਕੀਤੀ ਜਾ ਸਕੇ।
ਇਹਦੇ ਵਿੱਚ ਬਦੇਸ਼ਾ ਸਾਹਿਬ ਜਿਹੜੀ ਇਹਨਾਂ ਦੀ ਸ਼ਿਕਾਇਤ ਕੱਲ ਸਰਦਾਰ ਬਲਦੇਵ ਸਿੰਘ ਸਰਸਾ, ਜਿਹੜੇ ਪੰਜ ਪ੍ਰਧਾਨੀ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਵਿਸ਼ੇਸ਼ ਸਕੱਤਰ ਨੇ, ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖੁਦ ਘਰੇ ਫੜਾ ਕੇ ਆਏ ਨੇ। ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ, ਜਥੇਦਾਰ ਆਨੰਦਗੜ੍ਹ ਉਹਨਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਮਾਮਲਾ 29 ਤਰੀਕ ਨੂੰ ਵਿਚਾਰਾਂਗੇ। ਤੁਹਾਨੂੰ ਕੀ ਉਮੀਦ ਹੈ ਕਿ ਸਾਰੇ ਪਰੂਫ, ਸਾਰੀਆਂ ਰਿਕਾਰਡਿੰਗ ਉਹਨਾਂ ਕੋਲ ਪਹੁੰਚ ਚੁੱਕੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਇਸ ਵਿਅਕਤੀ ਦੇ ਉੱਤੇ ਕੋਈ ਨਾ ਕੋਈ ਅਮਲ ਹੋਏਗਾ, ਇਹਨੂੰ ਪੰਚੋ ਛੇਕਣਗੇ ਜਾਂ ਇਹਨੂੰ ਸਜ਼ਾ ਲਾਉਣਗੇ ਜੀ?
ਮੈਨੂੰ ਨੀ ਲੱਗਦਾ ਜੀ, ਪਰ ਜਦ ਕਿ ਸ਼੍ਰੋਮਣੀ ਕਮੇਟੀ ਦੀ ਕਿਤਾਬ ਜਿਹੜੀ ਛਾਪੀ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਵਾਲੇ, ਉਹ ਮੈਂ ਪੜ੍ਹੀ ਜੀ ਲਿਆ ਕੇ ਉੱਥੋਂ, ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੋਇਆ। ਜਿਹੜਾ ਬਾਬਾ ਬੋਲ ਰਿਹਾ ਨਾ ਵੀ ਏਦਾਂ ਕੀਤੀ ਉੱਦਾਂ ਕੀਤੀ, ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਸ਼੍ਰੋਮਣੀ ਕਮੇਟੀ ਦੀ ਕਿਤਾਬ ਦੇ ਵਿੱਚ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਛਾਪੀ ਆ
ਜੀ,
ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿਰਕ ਤੋਂ ਨੀ ਡੋਲਿਆ, ਉਹਨੇ ਕੋਈ ਵੀ ਗਲਤ ਕੰਮ ਨੀ ਕੀਤਾ ਜਿੰਨੀ ਦੇਰ ਵੀ ਉਹ ਵਿਚਰਿਆ। ਉਹਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ, ਇੱਕ ਵੀ ਸਿੰਘ ਨੇ ਉਹਦੇ ਅਗੇਂਸਟ ਕੋਈ ਸਟੇਟਮੈਂਟ ਨੀ ਦਿੱਤੀ, ਇਹ ਸਾਰੀਆਂ ਗੱਲਾਂ ਉਸ ਕਿਤਾਬ ਚ ਲਿਖੀਆਂ ਆ। ਇਹ ਤਾਂ ਹੁਣ ਸਿੰਘ ਸਾਹਿਬ ਨੂੰ ਵਿਚਾਰਨਾ ਚਾਹੀਦਾ, ਉਹਨਾਂ ਦੀ ਉਹ ਵੱਡੇ ਸਟੋਰੀਅਨ ਨੇ ਲਿਖੀ ਆ ਸਰਚ ਕਰਕੇ ਸਾਰੀ ਕਿਤਾਬ, ਉਹ ਇਹਨਾਂ ਗੱਲਾਂ ਨੂੰ ਵਿਚਾਰ ਕੇ ਇਹੋ ਜਿਹੇ ਬਾਬਿਆਂ ਦੇ ਖਿਲਾਫ਼ ਐਕਸ਼ਨ ਲੈਣਾ ਚਾਹੀਦਾ ਜੀ, ਜਿਹੜੇ ਸਾਡੇ ਮਾਣ ਮੱਤੇ ਇਤਿਹਾਸ ਨੂੰ ਸ਼ਰੇਆਮ ਗਲਤ ਪ੍ਰਚਾਰ ਕਰੀ ਜਾ ਰਹੇ
ਜੀ।
ਬਹੁਤ ਬਹੁਤ ਧੰਨਵਾਦ ਬਦੇਸ਼ਾ ਸਾਹਿਬ। ਇਹ ਵੈਸੇ ਡਿਊਟੀ ਰੇਡੀਓ ਦੀ ਨਹੀਂ, ਪਰ ਮੈਂ ਕਹਿੰਦਾ ਵੀ ਸ਼ੁਕਰ ਹੈ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਸੱਚ, ਹੱਕ ਅਤੇ ਇਨਸਾਫ਼ ਦੀ ਆਵਾਜ਼ ਉਠਾਉਣ ਲਈ ਇਹ ਮਾਈਕ ਬਖਸ਼ਿਸ਼ ਕੀਤਾ। ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਨੇ, ਉਨਾ ਚਿਰ ਇਹ ਸੱਚ ਤੁਹਾਡੇ ਹਿਰਦਿਆਂ ਤੱਕ ਅੱਪੜਦਾ ਰਹੇਗਾ। ਔਰ ਯਤਨ ਹੈ ਕਿ ਇਹੋ ਜਿਹੇ ਝੂਠ, ਪਖੰਡ ਦੇ ਜਿਹੜੇ ਪੋਟਲੇ ਨੇ ਉਹ ਤੁਹਾਡੇ ਸਾਹਮਣੇ ਹਵਾਵਾਂ ਦੀਆਂ ਤਰੰਗਾਂ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸੱਚ ਅਤੇ ਝੂਠ ਨੂੰ ਪਹਿਚਾਣਨਾ ਤੁਸੀਂ ਹੈ। ਕੈਲਗਰੀ ਤੋਂ ਤੁਸੀਂ ਏਅਰ ਤੇ ਹੋ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਅਨੀਤ ਜਵਾਨਾ ਬੋਲਦਾ ਸੀ ਜੀ।
ਹਾਂਜੀ ਜਵਾਨਾ ਜੀ,
ਮੈਂ ਇਸ ਕਰਕੇ ਨਾ ਲਿਆ ਕਿ ਨਾ ਆਪਾਂ ਡਰ ਕੇ ਨਾ ਡਰਦੇ ਹਾਂ ਜੀ, ਕਿ ਇੱਥੇ ਚੇਤਿਆ ਨੇ ਹਾਲੇ ਮੇਰੀ ਸੁਣ ਕੇ ਨਾ ਇੰਡੀਆ ਵੀ ਦੱਸ ਦੇਣੀ ਹੈ ਵੀ ਉਹਨੇ ਰੇਡੀਓ 'ਤੇ ਆਹ ਕੁੱਤਿਆ ਸੀ
ਜੀ।
ਮੈਂ ਆਪਣਾ ਕੱਢ ਰਿਹਾ ਰਿਕਾਰਡਿੰਗ ਕਰ ਰਿਹਾ, ਪਹਿਲਾਂ ਅਸਰ ਨਹੀਂ ਮਿਲੇ ਆ ਜਥੇਦਾਰ ਨੂੰ ਜੀ, ਗੱਲ ਕਹੀ ਹੈ ਸਾਰੀ 100% ਸਹੀ ਗਈ ਹੈ
ਜੀ,
ਕਿਉਂਕਿ ਇੱਥੇ ਤੁਹਾਡੇ ਸ਼੍ਰੋਮਣੀ ਕਮੇਟੀ ਅਕਾਲੀ ਸ਼੍ਰੋਮਣੀ ਕਮੇਟੀ ਜਿਹੜਾ ਇੱਕ ਮੈਂਬਰ ਆਇਆ ਸੀ ਉਹ ਮੈਨੂੰ ਕੁਦਰਤ ਧੋਲ ਤੇ ਮਿਲ ਗਿਆ, 2 ਜੂਨ ਨੂੰ ਇੱਥੇ ਆਇਆ ਸੀ, ਮੈਨੂੰ ਜਿਹਨਾਂ ਨੇ ਕਹਿ ਆ ਧੋਲ ਤੇ ਸਾਨੂੰ ਵੀ ਜਾਣਾ ਪੈ ਗਿਆ। ਮੈਨੂੰ ਕਿਸੇ ਨੇ ਸਮਝੀ ਸੀ, ਮੈਂ ਉਹਨੂੰ ਪੁੱਛਣ ਲੱਗਿਆ ਬਿੱਲ ਇੱਕ ਪਾਸੇ ਕਰਕੇ, ਮੈਂ ਉਹਨੂੰ ਸ਼੍ਰੋਮਣੀ ਕਮੇਟੀ ਬਾਰੇ ਕੁਝ ਦੱਸੋ, ਉਹਨੇ ਸਾਰੀ ਗੱਲ ਸੁਣਾਈ, ਕਹਿੰਦਾ ਵੀ ਅਸੀਂ 28 ਵੀ ਆਪਾਂ ਵਿਚਾਰ ਕਰੀਏ, ਅਸੀਂ ਕਹਿੰਦਾ 3 ਜਣੇ ਇਕੱਠੇ ਹੋ ਗਏ, ਉਹ 3 ਜਣੇ ਇੱਕ ਹੋਰ ਆ ਗਿਆ, 4 ਜਣੇ ਹੋ ਗਏ। ਅਸੀਂ ਮੀਟਿੰਗ ਕੀਤੀ, ਇੱਕ ਬੰਦਾ ਲੇਟ ਆਇਆ, ਅਸੀਂ ਕਿਹਾ ਤੂੰ ਲੇਟ ਆਇਆ, ਸਭ ਕੀਤੀਆਂ ਗੱਲਾਂ, ਕਹਿੰਦਾ ਅਸੀਂ ਡੇਰੇ ਵਾਲੇ ਬਾਰੇ, ਬ੍ਰਹਮਾ ਬਾਰੇ, ਭਰਮਾ ਬਾਰੇ, ਮਾਨਤਾ ਬਾਰੇ, ਪੁਸ਼ਾਵਣ ਬਾਰੇ, ਕਹਿੰਦੇ ਪਹਿਲੀ ਗੱਲ ਕੀਤੀ ਸੀ ਸ਼੍ਰੋਮਣੀ ਕਮੇਟੀ ਦਾ ਖਰਚਾ, ਇਹ ਘਪਲਾਬਾਜੀ ਹੋ ਰਹੀ ਹੈ, ਇਹ 'ਤੇ ਵੀ ਆਪਾਂ ਵਿਚਾਰ ਕਰੀਏ ਨਾ, ਉਹ ਕਰਕੇ ਨਾ ਫੈਸਲਾ ਰਿਹਾ ਵੀ ਆਪਾਂ ਆਵਾਜ਼ ਉਠਾਵਾਂਗੇ, ਦੂਜੇ ਮੈਂਬਰਾਂ ਨਾਲ ਲਾਵਾਂਗੇ। ਅਤੇ 20 ਦਿਨ ਬਾਅਦ ਜੀ ਉਹਨੂੰ ਫੋਨ ਆ ਗਿਆ, ਤੁਸੀਂ 4 ਮੈਂਬਰ ਇੱਥੇ ਹਾਜ਼ਰ ਹੋ, ਖਾਲਸਾ ਦੇ ਜਥੇਦਾਰ ਦਾ ਜੀ, ਉਹ ਜੀ ਹਾਜ਼ਰ ਹੋਏ, ਹਾਜ਼ਰ ਹੋ ਕੇ ਉਹਨਾਂ ਨੂੰ ਕੁਛ ਪੁੱਛਣ ਪ੍ਰਸ਼ਾਦ ਦੇ ਕੇ ਕਹਿੰਦਾ ਜੀ ਹੁਣ ਆਪਾਂ ਦੱਸ ਉਹਨਾਂ ਨਾਲ ਗੱਲਾਂ ਕਰਦੇ ਹਾਂ, ਜਿਸ ਕਰਕੇ ਕਹਿੰਦਾ ਤੁਸੀਂ 9 ਵੱਜ ਕੇ 9 ਮਿੰਟ 'ਚ ਇਕੱਠੇ ਹੋਏ ਸੀ, ਅਸੀਂ ਸੋਚਿਆ ਜੀ ਕਿਹੜੀ ਗੱਲ ਕਰਦੇ ਹਾਂ, ਕਹਿੰਦੇ 9 ਕਹਿੰਦੇ ਆਹ ਵਜੇ ਦੀ 9 ਮੀਟਿੰਗ ਹੈ 9 ਤਰੀਕ ਦੀ 9 ਵਜੇ ਦੀ, ਕਹਿੰਦੇ ਹੁਣ ਸਾਡੇ ਅੰਮ੍ਰਿਤਸਰ ਗਏ ਸੀ, ਅਸੀਂ ਸਿੱਖ ਵੀ ਗਏ ਸੀ, ਕਹਿੰਦਾ ਜੀ ਹਾਂਜੀ ਅਸੀਂ ਹਾਂਜੀ ਮੈਂ ਮੂਹਰੇ ਸਾਨੂੰ, ਕਹਿੰਦਾ ਗੁਰਬਖਸ਼ ਸਿੰਘ ਪ੍ਰੈਣ ਆਈ ਨੌਜਵਾਨ ਸ਼੍ਰੋਮਣੀ ਕਮੇਟੀ ਮੈਂਬਰ ਸੀ
ਜੀ,
ਜਿਹੜਾ ਇਹਨਾਂ ਨੇ ਕੀਤਾ ਇਹ ਤੁਹਾਨੂੰ ਲੱਗਦਾ ਕਿ ਅਕਾਲ ਤਖ਼ਤ ਦੇ ਉੱਤੇ ਜਿਹੜੀ ਸ਼ਿਕਾਇਤ ਪਹੁੰਚੀ ਹੈ ਇਹਦੇ ਉੱਤੇ ਕੋਈ ਅਸਰ ਹੋਏਗਾ ਜੀ?
ਉਹ ਤੇ ਵੀ ਅਸਰ ਹੁੰਦਾ ਜੀ, ਉਹ ਦੱਸਦਾ ਜੀ ਉਹ ਕਹਿੰਦਾ ਸਾਨੂੰ ਮਗਰੋਂ ਸੁਣ ਕੇ ਕਹਿੰਦਾ ਥੋੜੀ ਸਜ਼ਾ ਹੀ ਲਾਈ ਜਾਂਦੀ ਆ, ਤੂੰ ਮੈਂ ਉਹਦੇ ਵਿੱਚ ਮੈਨੂੰ ਕਹਿੰਦਾ ਤੂੰ ਕਹਿੰਦਾ ਕੌੜਾ ਪੱਖੀ, ਤੂੰ ਕਹਿੰਦਾ ਇੱਕ ਤਾਂ ਇਹ ਵੀ ਅੱਜ ਜਵਾਨ ਬੰਦ ਰੱਖਣੀ ਆ ਇਹਦੇ ਸਜ਼ਾ, ਇੱਕ ਬਾਕੀ ਇੱਕ ਹਫ਼ਤਾ ਤੂੰ ਲੰਗਰ ਚ ਸੇਵਾ ਕਰਨੀ ਆ,
ਵਾਹ ਜੀ ਵਾਹ,
ਫਿਰ ਉਹਦੇ ਬਾਅਦ ਪ੍ਰਸ਼ਾਦ ਬਣਨਾ ਤੇ ਜਵਾਨਾਂ ਦੀ ਬੰਦ ਰੱਖੀ ਆ, ਕੋਈ ਆਵਾਜ਼ ਨੀ ਥੋੜੀ ਛੋਣ ਕੁੱਟੀ ਜੇ ਚੱਲਦੀ ਆ ਚੱਲੀ ਜਾਣ ਦੇ ਤੇ ਸਾਨੂੰ
ਜੀ ਬਹੁਤ ਬਹੁਤ ਪਿਆਰੇ ਤੁਹਾਡਾ ਧੰਨਵਾਦ ਜੀ, ਕਿਉਂਕਿ ਲਾਈਨਾਂ ਸਾਰੀਆਂ ਬਿਜ਼ੀ ਨੇ, ਮੈਂ ਚਾਹੁੰਦਾ ਸਾਰਿਆਂ ਨੂੰ ਥੋੜਾ ਥੋੜਾ ਸਮਾਂ ਦਿੱਤਾ ਜਾਵੇ। ਸਰਦਾਰ ਜਗਮੇਲ ਸਿੰਘ ਖਾਲਸਾ ਓਲੀਵਰ ਤੋਂ ਤੁਸੀਂ ਇਹ ਤੇ ਹੋ ਜੀ?
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਕੁਲਦੀਪ ਸਿੰਘ ਤੁਹਾਡੇ ਵਰਗੇ ਚੋਰ ਨੇ ਸਿੱਖ ਹੈਗੇ ਨੇ ਜਿਹੜੇ ਕਿ ਸਿੱਖੀ ਦਾ ਸਹਾਰ ਰੱਖਣ ਵਾਲੇ ਨੇ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾਂਦੇ ਕਿ ਸ਼ਿਕਾਇਤ ਲੈ ਕੇ, ਉਹ ਤਾਂ ਇਹਨਾਂ ਦੀ ਪਾਰਟੀ ਦਾ ਹੀ ਬੰਦਾ, ਜੋ ਕੁਛ ਇਹ ਕਰਦਾ ਉਹ ਵੀ ਇਹੀ ਕਰਦਾ, ਆਪਣਾ ਜਥੇਦਾਰ ਤੇ ਆਪਣਾ ਮੱਕੜ ਜਿਹੜਾ ਉਹ ਜਿਹੜੇ ਸਿੱਖੀ ਵਿਚਾਰਧਾਰਾ ਵਾਲੇ ਲੋਕ ਨੇ, ਸਿੱਖੀ ਦੇ ਬੂਟੇ ਨੂੰ ਪਾਣੀ ਪਾਉਣ ਵਾਲੇ ਲੋਕ ਨੇ, ਗੁਰਬਾਣੀ ਦਾ ਜੋੜਨ ਵਾਲੇ ਜਿਹੜੇ ਸੱਜਣ ਨੇ, ਸ਼ਖਸੀਅਤਾਂ ਨੇ ਬੜੀਆਂ ਚੋਟੀ ਦੀਆਂ, ਉਹਨਾਂ ਨੂੰ ਤੰਗ ਚੋਂ ਛਿੜਕਣ ਦਾ ਕੰਮ ਇਹ ਕਰਦੇ ਨੇ। ਮੈਂ ਨੀ ਮੰਨਦਾ ਵੀ ਇਹਦੇ ਖਿਲਾਫ਼ ਕੋਈ ਐਕਸ਼ਨ ਲੈਣ ਜੋ ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਲਾਈਨ ਨੰਬਰ ਪੰਜ ਤੇ ਬਲਜੀਤ ਕੌਰ ਭੈਣ ਜੀ ਤੁਸੀਂ ਇਹ ਤੇ ਹੋ ਜੀ?
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ।
ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਰੇਡੀਓ ਤੇ ਆਪਣੇ ਤੁਹਾਡਾ ਧੰਨਵਾਦ ਬਹੁਤ ਬਹੁਤ, ਕਿਉਂਕਿ ਤੁਸੀਂ ਸਾਨੂੰ ਸਾਰੇ ਸਿੱਖਾਂ ਨੂੰ ਅਵੇਅਰ ਕਰਦੇ ਹੋ ਅਜੇ ਲੋਕਾਂ ਬਾਰੇ। ਤੇ ਮੈਂ ਇਹ ਪਤਾ ਕਰਨਾ ਚਾਹੁੰਦੀ ਸੀਗੀ ਵੀ ਇਸ ਖੰਨੇ ਤੋਂ ਹੀ ਆ ਮੈਂ ਵੈਸੇ। ਹਾਂਜੀ ਮੈਂ ਵੀ ਇਹਦੀ ਅਕੈਡਮੀ ਕਿਹੜੀ ਚਲਾਈ ਹੈ ਤਾਂ ਕਿ ਅਸੀਂ ਖੰਨੇ ਦੇ ਉੱਥੇ ਸੰਗਤ ਨੂੰ ਅਵੇਅਰ ਕਰ ਸਕੀਏ।
ਇਹ ਪਿੰਡ ਦੇ ਵਿੱਚ ਹੀ ਹੈ ਜੀ, ਇਹਨੇ ਕੋਈ ਅਟਕਵਾਉਣ ਜਿਹਾ ਸ਼ੁਰੂ ਕੀਤਾ, ਇਹਦੇ ਚੇਲੇ ਜ਼ਿਆਦਾਤਰ ਵਿਦੇਸ਼ਾਂ 'ਚ ਬੈਠੇ ਆ ਜੀ, ਮੁੰਡੇ ਨੇ ਸਾਡੇ ਨੌਜਵਾਨ ਜਿਹੜੇ ਸਿੱਖੀ ਵੱਲ ਹੁਣੇ ਹੁਣੇ ਤੁਰੇ ਆ, ਉਹਨਾਂ ਨੂੰ ਇਹ ਇਹੋ ਜਿਹੀਆਂ ਝੂਠੀਆਂ ਕਹਾਣੀਆਂ ਕੁਣੀਆਂ ਲਾ ਕੇ ਖੰਨੇ ਦੇ ਵਿੱਚ, ਮੈਂ ਤੁਹਾਨੂੰ ਪੂਰਾ ਐਡਰੈਸ ਦਿਆਂਗਾ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਉਸ ਤੋਂ ਸੁਚੇਤ ਰਹਿਣ, ਬਾਕੀ ਪਿੰਡ ਵਾਲਿਆਂ ਨੂੰ ਖੰਨੇ ਵਾਲਿਆਂ ਨੂੰ ਜ਼ਰੂਰ ਇਸ ਬਾਰੇ ਜ਼ਿਕਰ ਕਰਿਓ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ। ਲਾਈਨ ਨੰਬਰ 7 ਲੱਕੀ ਭਾਅ ਜੀ ਤੁਸੀਂ ਏਅਰ 'ਤੇ ਹੋ ਜੀ?
ਦੇਖੋ ਕੋਈ ਲੁਕੀ ਛੁਪੀ ਗੱਲ ਨੀ, ਆਪਾਂ ਕੀ ਆਸ ਨਾ ਬਣਾ ਸਕਦੇ ਹਾਂ ਆਪਾਂ ਉੱਥੇ ਕਾਲ ਤਖ਼ਤ ਦੇ ਗੁਰਦੁਆਰ ਸਾਹਿਬ ਕੋਲੋਂ। ਦੇਖੋ ਜੀ ਪਹਿਲੀ ਗੱਲ ਤਾਂ ਜਦੋਂ ਬਾਦਲ ਨੇ ਆਪਦੀ ਕੁਰਸੀ ਰੱਖਣ ਦੀ ਖਾਤਰ ਇਹ ਆਰਸਕ ਦੇ ਵਿੱਚ ਥੱਲੇ ਜਾ ਕੇ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਵਾਇਆ, ਇਦੋਂ ਵੱਡੀ ਹੋਰ ਕੀ ਆਪਾਂ ਨੂੰ ਨੰਦਵਾ ਕੀ ਗੱਲ ਹੋ ਸਕਦੀ ਆ? ਫਿਰ ਜਿੱਥੇ ਤੁਸੀਂ ਆਪਾਂ ਜਥੇਦਾਰ ਦੀ ਗੱਲ ਕਰਦੇ ਹਾਂ ਵੀ ਇਹਨੂੰ ਬੰਦੇ ਨੂੰ ਸਜ਼ਾ ਦੇਊਗਾ, ਉੱਥੇ ਤਾਂ ਸਾਹਿਬ ਦੇ ਮਤਲਬ ਕਿਹੜਾ ਹਿੰਦੂ ਰਾਜ ਚੱਲਦਾ, ਜਿਹੜਾ ਤੁਸੀਂ ਦਸਮ ਗ੍ਰੰਥ ਦੇ ਵਿੱਚ ਦੇਖ ਲਓ ਵੀ ਜਿਹੜਾ ਮਤਲਬ ਕਿ ਵੀ ਇੰਨਾ ਸ਼ਰਧਾਂਜਲੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੀ ਖਤਰ ਵਰਤੀ ਹੋਈ ਆ, ਉਹਨੂੰ ਤਾਂ ਉਹ ਸਮਝਾ ਨੀ ਸਕੇ, ਉਹਨੂੰ ਮਤਲਬ ਕਿ ਦਸਮ ਗ੍ਰੰਥ ਨੂੰ ਉੱਥੇ ਬਰਾਬਰ ਮਾਨਤਾ ਹੋ ਰਹੀ ਆ, ਸਾਡੇ ਜਿੱਥੇ ਅਸੀਂ ਸਿੱਖੀ ਦਾ ਧੁਰਾ ਕਹਿੰਦੇ ਹਾਂ, ਜੋ ਇਹ ਜਿਹੀਆਂ ਗੱਲਾਂ ਦਾ ਹੋ ਸਕੋ ਉਹ ਮਤਲਬ ਕਿ ਉਹਨਾਂ ਦੇ ਕੰਮ ਤੇ ਕੋਈ ਜੋ ਨੀ ਸ਼ਰਕ ਰਹੀ, ਤੇ ਜਿਹਨੂੰ ਉਹਨਾਂ ਨੂੰ ਆਰਡਰ ਆਉਂਦਾ ਹੈਗਾ ਕੈਨੇਡਾ ਬੈਠਿਆਂ ਨੂੰ ਦੇ ਦਿੰਦੇ ਆ, ਉਹ ਮਤਲਬ ਕਿ ਆਪਣਾ ਤਨਖਾਹ ਹੈਗੀ ਆ ਕਰਾਰ ਜਿੱਥੇ ਮਰਜ਼ੀ ਬੈਠਿਆਂ ਦੇ ਦਿੰਦੇ ਆ। ਪੰਜਾਬ ਦੇ ਵਿੱਚ ਜਿਹੜਾ ਇੰਨਾ ਸਾਡੇ ਸਿੱਖ ਧਰਮ ਦੇ ਉੱਤੇ ਪਹਾੜਾ ਲੈ ਕੇ ਇਹ ਮਸੰਦ ਪਏ ਹੋਏ ਆ, ਇਹ ਤਾਂ ਜੀ ਕੁਲਦੀਪ ਸਾਹਿਬ ਜੀ ਮੇਰਾ ਨੀ ਖਿਆਲ ਕੋਈ ਇੰਡੀਆ ਦੇ ਵਿੱਚ ਉੱਠ ਕੇ ਸੁਧਾਰ ਕਰ ਸਕਣਗੇ, ਜੇ ਸੁਧਾਰ ਹੋਇਆ ਤਾਂ ਬਾਹਰਲੇ ਦੇਸ਼ਾਂ ਤੋਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹੋਰ ਵੀ ਸਾਡੇ ਪ੍ਰਧਾਨ ਤੇ ਸੱਤ ਚੱਲਣ, ਤੇ ਤਾਂ ਇਹ ਗੱਲ ਵਾਜੀ ਆ ਕੁਲਦੀਪ ਸਾਹਿਬ ਜੀ ਨਹੀਂ ਤਾਂ ਵੀ ਜੋ ਕਿਸੇ ਇਹ ਜਿਵੇਂ ਆਪਣੇ ਕਹਿੰਦੇ ਮੈਂ ਤੰਦ ਨੀ ਹੋਊ ਜਾਂ ਤਾਲੀ ਹੋ ਚੁੱਕੀ ਆ
ਜੀ। ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ, ਮੈਂ ਸਾਰੇ ਕਾਲਰਾਂ ਨੂੰ ਬੇਨਤੀ ਕਰਾਂਗੇ ਵਪਾਰਕ ਸੰਦੇਸ਼ ਦਾ ਸਮਾਂ ਹੋ ਗਿਆ, ਉਸ ਤੋਂ ਬਾਅਦ ਜਿਹੜੇ ਲੌਂਗ ਡਿਸਟੈਂਸ ਵਾਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਾਕੀ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ ਜਿਹਨਾਂ ਨੂੰ ਲਾਈਨ ਨੰਬਰ ਦੇ ਰਹੇ ਹਾਂ। ਧੰਨਵਾਦ।
ਇਹ ਹੈ ਵੱਜਦਾ ਢੋਲ ਲੈਂਗਲੀ MGM ਫਰਨੀਚਰ ਸਟੋਰ ਦੀ ਗ੍ਰੈਂਡ ਓਪਨਿੰਗ ਸੇਲ ਦੀ ਸੈਲੀਬ੍ਰੇਸ਼ਨ ਦਾ,
ਜੋ ਕਿ ਮਨਾਈ ਜਾਵੇਗੀ MGM ਮੈਵਿਸ ਸਪੋਰਟਸ ਸਟੋਰ ਤੇ।
ਸ਼ੋਰੂਮ ਦਾ ਦਰਵਾਜ਼ਾ ਖੁੱਲਦੇ ਹੀ ਜਿਹੜੀਆਂ ਬੱਚਤਾਂ ਨੇ ਉਹ ਇੱਕ ਬਾਕਸ ਬੈੱਡ, ਹੈੱਡਬੋਰਡ ਦੇ ਨਾਲ $399 ਦਾ, ਤਿੰਨ ਪੀਸ ਲੈਦਰ ਦਾ ਰਿਕਲਾਈਨਰ ਸੈੱਟ $999 ਦਾ, ਇਹ ਇੱਕ ਪਰਿਵਾਰ ਨੂੰ ਇੱਕ ਹੀ ਮਿਲੇਗਾ। ਐਸ਼ਲੇ ਐਂਡ ਪੈਲਸਰ ਨੇਮ ਬ੍ਰਾਂਡ ਜਿਹੜਾ ਫਰਨੀਚਰ ਤੇ ਸੀਲੀ ਦੇ ਮੈਟਰਸ ਨੇ, 50% ਆਫ ਉਹਦੇ ਤੇ ਵੀ ਹੈ।
ਇਸ ਸੈਚਰਡੇ ਸੰਡੇ ਲੈਂਗਲੀ ਸਟੋਰ ਦੀ ਗ੍ਰੈਂਡ ਓਪਨਿੰਗ ਹੋਵੇਗੀ MGM ਐਵਰ ਸਪੋਰਟਸ ਸਟੋਰ ਤੇ। ਸ਼ੇਰੇ ਪੰਜਾਬ ਵੱਲੋਂ 27 ਮਾਰਚ ਦਿਨ ਐਤਵਾਰ ਨੂੰ 1 to 5 ਵਜੇ ਤੱਕ ਲਾਈਵ ਲੋਕੇਸ਼ਨ ਵੀ ਹੋਵੇਗੀ। ਚਾਹ ਪਾਣੀ ਦਾ ਬੰਦੋਬਸਤ ਹੋਵੇਗਾ। ਪਹੁੰਚੋ 32009 ਸਾਊਥ ਫਰੇਜ਼ਰ ਵੇ ਐਵਰ ਸਪੋਰਟ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਰੇਡੀਓ ਐਂਡ ਹਰਿ ਨਾਮ ਸਿੰਘ ਖਾਲਸਾ ਵਿਦ ਇਨਸਾਈਟ ਇੰਟੂ ਸਿੱਖਿਜ਼ਮ ਇਜ਼ ਪਲੀਜ਼ਡ ਟੂ ਅਨਾਊਂਸ our third annual radiothon on March 29th from 9 a.m. to 5 p.m. Insight into Sikhism is Canada's only national program in English on Sikhism. Your donations to our program are greatly appreciated and help to keep us on air so that we can continue to educate our future generations. Waheguru Ji Ka Khalsa, Waheguru Ji Ki Fateh.
Patriot Call, this is MLA Mike DeYoung, and for the last 5 years, I've been pleased to host Political Rung with Mike DeYoung every Friday at 12 noon. Politicians work for you, so tune in and call in and participate in Political Rung with Mike DeYoung on Shiri Punjab, AM 1550.
Program Dilan Disanj, Shiri Punjab Radio 1550 AM Band Sunneo. Is to pahila ke... ਤੁਹਾਡੇ ਨਾਲ ਅਗਲੇ ਕਾਲਰ ਦੀ ਗੱਲਬਾਤ ਕਰਵਾਈਏ। ਮੈਂ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਦੱਸਦੇ ਹਾਂ ਕਿ ਅਮਰਜੀਤ ਸਿੰਘ ਕੁਮਾਨ ਜਿਹੜੇ ਕਿ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਸੁੱਖ ਸਾਗਰ ਨਿਊ ਵੈਸਟਮਿਨਿਸਟਰ ਦੇ ਸਾਬਕਾ ਪ੍ਰਧਾਨ ਰਹੇ ਨੇ, ਉਹਨਾਂ ਦੇ ਪਿਛਲੇ ਦਿਨੀ ਅਕਾਲ ਪੁਰਖ ਦੇ ਚਰਨਾਂ ਜਾ ਬਰਾਜੇ ਨੇ। ਅੱਜ ਇਸ ਸੰਬੰਧ ਵਿੱਚ ਪ੍ਰਬੰਧਕਾਂ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਸੋ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਅੰਤਮ ਅਰਦਾਸ ਦੇ ਲਈ ਉੱਥੇ ਸ਼ਾਮਲ ਹੋਣ ਲਈ ਬੇਨਤੀ ਕੀਤੀ ਹੈ। ਇਹਦੇ ਨਾਲ ਨਾਲ ਸਾਡੀ ਕਮਿਊਨਿਟੀ ਦੇ ਨੌਜਵਾਨ ਹਰਗੋਬਿੰਦ ਸਾਹਿਬ ਕੁਸ਼ਤੀ ਅਖਾੜੇ ਦੇ ਪਹਿਲਵਾਨ, 8 ਵਾਰ ਕੈਨੇਡੀਅਨ ਦੇ ਚੈਂਪੀਅਨ ਬਣਨ ਵਾਲਾ ਜਿਹੜਾ ਨੌਜਵਾਨ ਹੈ ਰਣਦੀਪ ਸਿੰਘ ਉਰਫ ਰਵੀ ਸੋਢੀ, 35 ਵਰ੍ਹਿਆਂ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਹੈ। ਰਵੀ ਸੋਢੀ ਦਾ ਜਨਮ 3 ਸਤੰਬਰ 1974 ਨੂੰ ਵਿਲੀਅਮ ਲੇਕ 'ਚ ਹੋਇਆ ਸੀ ਅਤੇ ਇਹ ਪਰਿਵਾਰ ਬਾਅਦ ਸਰੀ 'ਚ ਆ ਕੇ ਵੱਸ ਗਿਆ ਸੀ। ਸਰਦਾਰ ਸਤਰਾਮ ਸਿੰਘ ਜੌਲ ਦਾ ਭਾਣਜਾ ਹੈ। 1997 ਕਾਮਨਵੈਲਥ ਚੈਂਪੀਅਨ ਜਿੱਤਣ ਵਾਲਾ ਹੀਰੋ ਅਤੇ ਪਹਿਲਵਾਨ 18 ਮਾਰਚ ਨੂੰ ਸਰੀ ਦੇ ਵਿੱਚ ਚੱਲ ਵਸੇ ਹੈ। ਇਹਨਾਂ ਦਾ ਫਿਊਨਰਲ ਅੱਜ 3 ਵਜੇ 5 ਰਿਵਰ ਫਿਊਨਰਲ ਹੋਮ ਡੈਲਟਾ 'ਚ ਹੋਣਾ ਹੈ। ਅੰਤਮ ਅਰਦਾਸ 5 ਵਜੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ 'ਚ ਹੋਣੀ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨਾ 604-598-9193, 604-617-8770, 604-617-8000 'ਤੇ ਸੰਪਰਕ ਕਰ ਸਕਦੇ ਹੋ ਜੀ। ਆਓ ਜਿਹੜੇ ਕੱਲ੍ਹ ਸਾਡੇ ਕੋਲ ਹੋਲਡ 'ਤੇ ਨੇ, ਲੌਂਗ ਡਿਸਟੈਂਸ 'ਤੇ ਨੇ, ਪਹਿਲਾਂ ਮੈਂ ਮਾਫ਼ੀ ਚਾਹਾਂਗਾ, ਉਹਨਾਂ ਨੂੰ ਲਵਾਂਗੇ ਅਤੇ ਬਾਕੀ ਲੋਕਲ ਨੂੰ ਬਾਅਦ ਦੇ ਵਿੱਚ। ਲਾਈਨ ਨੰਬਰ 4 ਸਰਦਾਰ ਹਰਪ੍ਰੀਤ ਸਿੰਘ ਜੀ ਚੰਡੀਗੜ੍ਹ ਤੋਂ ਤੁਸੀਂ ਏਅਰ 'ਤੇ ਹੋ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜੀ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਇਹਨਾਂ ਦੀ, ਆਪਣਾ ਧਰਮ ਸਿੰਘ ਉਹਨਾਂ ਦੀ, ਇਹਦੇ ਬਾਬਤ ਕੀ ਕਹਿਣਾ ਚਾਹੋਗੇ ਤੁਸੀਂ?
ਹਾਂਜੀ, ਬੰਦਾ ਸਿੰਘ ਬਹਾਦਰ ਜੀ ਦੇ ਖਿਲਾਫ਼ ਇਹਨਾਂ ਨੇ ਜੋ ਬੋਲਿਆ ਹੈ, ਜਿਹੜੇ ਇਹ ਇਤਿਹਾਸਕ ਸਰੋਤ ਨੇ ਜਿਵੇਂ ਰਤਨ ਸਿੰਘ ਪੰਗੂ, ਪੰਥ ਪ੍ਰਕਾਸ਼, ਸੋਰੀ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ, ਸਟੈਚੂ ਆਫ ਸਿੱਖਸ, ਮਾਲਕੋਮ, ਖਾਨ ਸਿੰਘ ਮਾਬਾ, ਮਹਾਂਕੋਸ਼, ਗੁਰਸਾਹ ਦੀ ਅਭਿਲਾਖਾ ਜਾਗ ਗਈ, ਗਰਭ ਹੋ ਗਿਆ
ਜੀ,
ਤੇ ਹੋਰ ਵੀ ਜਿਵੇਂ ਫਤਿਹ ਦਰਸ਼ਨ ਦੇ ਨਾਰੇ, ਉਹਦਾ ਹੁਕਮਨਾਮਾ, ਤੇ ਹੋਰ ਵੀ ਬਹੁਤ ਇਹੋ ਜਿਹੇ ਇਤਿਹਾਸਕ ਸਬੂਤ ਹਨ ਜੋ ਕਿ ਇਸ ਮਾਮਲੇ 'ਚ ਕੰਫਿਊਜ਼ਨ ਪੈਦਾ ਕਰਦੇ ਹਨ।
ਤੁਸੀਂ ਮੰਨਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਨਹੀਂ ਕੀਤਾ ਕਦੇ? ਉਹਨੇ ਖਰਗੋਸ਼ ਦੀ ਤਰ੍ਹਾਂ 750 ਵਿਅਕਤੀ ਹੱਥ ਖੜੇ ਕਰਕੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਸੀ? ਜਾਂ ਮਾਤਾ ਸੁੰਦਰੀ ਜੀ ਕੀ ਉਸ ਵੇਲੇ ਦੇ ਮੁਗਲਾਂ ਨਾਲ ਰਲੇ ਹੋਏ ਸਨ ਜਿਨ੍ਹਾਂ ਨੇ ਆਪਣੇ ਬੰਦੇ ਛੁਡਵਾ ਲਏ ਸਨ? ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਜ਼ਿਕਰ ਕਰੋ ਜੀ।
ਹਾਂਜੀ, ਜਿਹੜਾ ਇਤਿਹਾਸ ਵਿੱਚ ਇਹ ਵੀ ਮੈਂ ਪੜ੍ਹਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨਾਲ ਮਿਲ ਗਏ ਸਨ, ਇਹ ਪਰਚੀ ਸਿਵਾਦਾਸਕੀ ਵਿੱਚ ਮੈਂ ਤਾਇਆ ਤਾਇਆ ਪੜ੍ਹਿਆ, ਹਾਲੇ ਹੋਰ ਇਤਿਹਾਸਕ ਸਰੋਤ ਮੈਂ ਪੜ੍ਹਾਂਗਾ।
ਇਹੋ ਜਿਹੇ
ਤੁਹਾਡੀ ਲੋਕਾਂ ਨੇ ਚਾਹੁੰਦਾ ਇਹਦੇ ਤੇ ਹੋਰ ਖੋਜ ਕਰੋ, ਠੀਕ ਹੈ? ਮੈਂ ਹਜੇ ਖੋਜ ਤੇ ਲੱਗਾ ਹੋਇਆ, ਤੁਸੀਂ ਲੋਕ ਆਪਣੇ ਪੱਖ ਤੇ ਸਾਰੇ ਖੋਜ ਪੂਰੀ ਕਰੋ ਰੈਦਰ ਦੈਨ ਵਨ ਸਾਈਡਿਡ ਹੋ ਕੇ ਤੁਸੀਂ ਕੋਈ ਵੀ ਡਿਸੀਜਨ ਲੈ ਲਓ, ਕਿਉਂਕਿ ਬੁੱਢਾ ਦਲ ਦੇ ਓਰਲ ਟ੍ਰੈਡੀਸ਼ਨ ਵਿੱਚ ਵੀ ਇਹ ਚੀਜ਼ ਹੈ ਕਿ ਤਤ ਖਾਲਸਾ ਦੇ ਖਿਲਾਫ਼ ਸੀਗਾ।
ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂਆਂ ਵੇਲੇ ਕਦੇ ਹੋਇਆ? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਕਦੇ ਨਹੀਂ ਸੀ ਦਿੱਤੀ ਗਈ? ਇਹਦੇ ਨਾਲ ਸਹਿਮਤ ਹੋ ਜਾਣਾ ਜੀ। ਤੁਹਾਨੂੰ ਪਤਾ ਨਹੀਂ ਜੀ, ਤੁਸੀਂ ਉਹਦੇ ਹਮਾਇਤੀ ਹੋ, ਤੁਸੀਂ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਵਾਲੇ, ਤੁਸੀਂ ਕਹਿੰਦੇ ਤੁਹਾਨੂੰ ਪਤਾ ਨਹੀਂ। ਮੈਂ ਤੁਹਾਡੀ ਗੱਲ ਸੁਣ ਰਿਹਾ, ਤੁਹਾਡੇ ਤੋਂ ਸਿਰਫ ਇਹ ਜਵਾਬ ਮੰਗਿਆ ਕਿ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਗਈ ਸੀ ਜਾਂ ਬਚਿੱਤਰ ਨਾਟਕ ਨੂੰ ਦਿੱਤੀ ਗਈ ਸੀ, ਹਾਂ ਜਾਂ ਨਾ ਜੀ? ਇਹਦਾ ਮਤਲਬ ਹੈ ਧਰਮ ਸਿੰਘ ਨੇ ਗਲਤ ਕਿਹਾ ਜੋ ਕੁਛ ਕਿਹਾ। ਧਰਮ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ ਗਈ, ਅਕਾਲ ਤਖ਼ਤ ਤੇ ਸ਼ਿਕਾਇਤ ਪਹੁੰਚੀ ਹੈ, ਕੀ ਅਕਾਲ ਤਖ਼ਤ ਦੇ ਜਥੇਦਾਰ ਇਹਦੇ ਅਗੇਂਸਟ ਕੋਈ ਐਕਸ਼ਨ ਲੈਣਗੇ ਜੀ? ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਨਹੀਂ ਹੈਗਾ ਜੀ? ਫਿਰ ਇਹਦਾ ਮਤਲਬ ਹੈ ਤੁਹਾਡਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ। ਮੈਂ ਇਸੇ ਕਰਕੇ ਤੁਹਾਨੂੰ ਵਾਰ ਵਾਰ ਸਵਾਲ ਪੁੱਛ ਰਿਹਾ ਕਿਉਂਕਿ ਤੁਸੀਂ, ਤੁਹਾਨੂੰ ਮੈਂ ਵੱਧ ਤੋਂ ਵੱਧ ਸਮਾਂ ਦੇਣਾ ਚਾਹੁੰਦਾ, ਤੁਸੀਂ ਦਸਮ ਗ੍ਰੰਥ ਦੇ ਹਮਾਇਤੀਆਂ ਦੇ ਵਿੱਚੋਂ ਆ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਇਸ ਨਾਲ ਸਹਿਮਤ ਹੋ ਕੇ ਨਹੀਂ ਜੀ?
ਮੈਂ ਇਹ ਗੱਲ ਕਹਿ ਰਿਹਾ ਕਿ ਗਿਆਨ ਆਦ ਗ੍ਰੰਥ ਦਾ ਜੋ ਗਿਆਨ ਹੈ ਉਹ ਸ਼ੁਰੂ ਤੋਂ ਹੀ ਗੁਰੂ ਅਜਰ ਕਬੀਰ ਜੀ ਨੇ ਉਚਾਰਿਆ, ਨਾਨਕ ਜੀ ਨੇ ਉਚਾਰਿਆ, ਉਹਨਾਂ ਸਾਰਿਆਂ ਦਾ ਗੁਰੂ ਹੈ ਬਾਣੀ, ਗੁਰੂ ਗੁਰੂ ਹੈ ਬਾਣੀ, ਇਹ ਗੱਲ ਤਾਂ ਬਹੁਤ ਪਹਿਲਾਂ ਕਹਿ ਦਿੱਤੀ।
ਮੰਨਦੇ ਹੋ ਪਰ ਗੁਰਗੱਦੀ ਕਦੇ ਦਸਮ ਗ੍ਰੰਥ ਨੂੰ ਤਾਂ ਨਹੀਂ ਦਿੱਤੀ ਗੁਰੂ ਸਾਹਿਬ ਨੇ?
ਉਹ ਸਾਡਾ ਗੁਰੂ ਹੈ ਹੀ ਹੈ, ਉੱਥੇ ਪਰਮੇਸ਼ਰ ਦਾ ਥਾਨ,
ਉੱਥੇ ਪਰਮੇਸ਼ਰ ਦਾ ਥਾਨ ਦਸਮ ਪਿਤਾ ਨੇ ਕੀ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਜਾਂ ਦਸਮ ਗ੍ਰੰਥ ਨੂੰ ਦਿੱਤੀ ਹੈ ਜੀ?
ਦਸਮ ਗ੍ਰੰਥ ਨੂੰ ਗੁਰਗੱਦੀ ਤਾਂ ਕੋਈ ਨਹੀਂ ਦਿੱਤੀ,
ਨਹੀਂ ਦਿੱਤੀ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਲਾਈਨ ਨੰਬਰ 2 ਤੇ ਸਰ ਨਿਰਮਲ ਸਿੰਘ ਜੀ ਵਿਕਟੋਰੀਆ, ਤੁਸੀਂ ਇਹ ਤੇ ਹੋ ਜੀ?
ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ।
ਇਹ ਜਿਹੜਾ ਮਸਲਾ ਵਿਚਾਰਿਆ ਜਾ ਰਿਹਾ ਜੀ ਅਖੌਤੀ ਨਿਹੰਗ ਸਿੰਘ ਦਾ, ਉਹ ਇਤਨੀ ਗੱਲ ਜਾਵੇ, ਹੁਣ ਇਹ ਤੂੜ ਫੜ ਗਈ ਆ, ਫੈਲ ਗਈ ਆ। ਮੈਂ ਇਹ ਸਮਝਦਾ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜਾਂ ਹੋਰ ਸਿੰਘ ਸਾਹਿਬ ਰਲ ਮਿਲ ਕੇ ਐਸਾ ਕੋਈ ਫੈਸਲਾ ਜ਼ਰੂਰ ਲੈਣਗੇ ਜਿਹਦੇ ਨਾਲ ਕਿ ਲੋਕਾਂ ਦੀ ਆਈ ਵਾਸ਼, ਜਿਹਨੂੰ ਇੰਗਲਿਸ਼ ਕਿਹਾ ਜਾਂਦਾ ਆਈ ਵਾਸ਼, ਹੋ ਸਕੇ
ਜੀ,
ਇਹ ਤੋਂ ਵੱਧ ਨਹੀਂ ਹੋਏਗਾ। ਹਾਂਜੀ, ਇਹ ਮੇਰੀ ਇਤਿਹਾਸ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ। ਬਾਕੀ ਇਹੀ ਗੱਲ ਦਸਮ ਗ੍ਰੰਥ ਦੀ, ਜੋ ਫੈਸਲਾ ਅਸੀਂ ਜਾਂ ਤੁਸੀਂ ਚਾਹੁੰਦੇ ਹਾਂ ਜਾਂ ਉਡੀਕ ਵਿੱਚ ਹਾਂ, ਉਹ ਸ਼ਾਇਦ ਫੈਸਲਾ ਧੁੰਦਲਾ ਜਿਹਾ ਰਹੇਗਾ ਹਮੇਸ਼ਾ ਵਾਸਤੇ, ਕਿਉਂਕਿ ਜੋ ਨਿਹੰਗ ਸਿੰਘ ਹੋਰੀ ਕਹਿ ਰਹੇ ਆ ਉਹ ਗੁਰੂ ਦਸਮ ਗ੍ਰੰਥ ਨੂੰ ਪ੍ਰਮੋਟ ਕਰਦੇ, ਸਾਡੇ ਜਥੇਦਾਰ ਸਾਹਿਬ ਵੀ ਇਹ ਕਹਿ ਚੁੱਕੇ, ਤੁਸੀਂ ਇਹ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਵਿਸ਼ਾ ਹੈ ਉਹੀ ਦਸਮ ਗ੍ਰੰਥ ਦਾ ਵਿਸ਼ਾ, ਇਸ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬਚਨ ਹਨ ਜਿਹੜੇ ਕਿ ਅੱਜ ਵੀ ਯੂਟਿਊਬ ਤੇ ਸਰਵਣ ਕੀਤੇ ਜਾ ਸਕਦੇ ਹਨ। ਸੋ ਮੈਂ ਇਹ ਕਿੱਦਾਂ ਇਹ ਫੈਸਲੇ ਦੀ ਉਡੀਕ ਕਰਾਂ ਕਿ ਇਹ ਉਹ ਜਥੇਦਾਰ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਨੂੰ ਪ੍ਰਮੋਟ ਕਰ ਰਹੇ ਆ, ਆਪ ਹਜ਼ੂਰ ਸਾਹਿਬ ਜਾ ਕੇ ਭੋਗ ਪਾ ਰਹੇ ਆ, ਹੁਕਮਨਾਮੇ ਲੈ ਰਹੇ, ਉਹਨਾਂ ਤੋਂ ਅਸੀਂ ਕੀ ਫੈਸਲੇ ਦੀ ਆਸ ਕਰ ਸਕਦੇ? ਮੈਂ ਹਾਂ ਇਹ ਜ਼ਰੂਰ ਕਹਾਂਗਾ ਕਿ ਜੋ ਪਿਛੋਕੜ ਦਾ ਇਤਿਹਾਸ ਹੈ ਕਿ ਮਸੰਦ ਪ੍ਰਥਾ ਗੁਰੂ ਸਾਹਿਬ ਨੇ ਚਲਾਈ ਸੀ, ਬਹੁਤ ਅੱਛਾ ਵੀ ਕੰਮ ਕੀਤਾ, ਉਸੇ ਪ੍ਰਥਾ ਨੂੰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਖਤਮ ਕੀਤਾ ਉਹ ਸਾਡੇ ਇਤਿਹਾਸ ਦੇ ਵਿੱਚ ਹੈ, ਨਨਕਾਣਾ ਸਾਹਿਬ ਦਾ ਇਤਿਹਾਸ ਸਾਡੇ ਸਾਹਮਣੇ ਹੈ। ਸੋ ਗੁਰੂ ਸਾਹਿਬ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਨੇ ਪੈਣਗੇ, ਖਨਲੀ ਧੋਤੀ ਉਜਲੀ ਨਾ ਹੋਵੇ, ਇਹ ਖਨਲੀ ਧੋਤੀ ਬਣੀ ਹੋਈ ਹੈ ਇਸ ਵੇਲੇ ਐਸ ਯੂ ਪੀ ਸੀ ਜਾਂ ਜਿਤਨੇ ਵੀ ਸਿੰਘ ਸਾਹਿਬਾਨ ਖਾਉਂਦੇ ਹਨ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸਾਹ ਧੋਵੇ ਤਿਸ, ਇਹਨਾਂ ਤੋਂ ਛੁਟਕਾਰਾ ਪਾਉਣਾ ਪਵੇਗਾ, ਇਹਨਾਂ ਦਾ ਓਵਰਹਾਲ ਕਰਨਾ ਪਵੇਗਾ, ਸੋਹਰਦ ਸਿੱਖਾਂ ਨੂੰ ਮੂਹਰੇ ਆ ਕੇ ਇਸ ਸਿੱਖ ਕੌਮ ਦੀ ਵਾਲ ਗੋਲ ਸੰਭਾਲਣੀ ਪਵੇਗੀ। ਵਾਹਿਗੁਰੂ ਜੀ
ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਊਯਾਰਕ ਤੋਂ ਸਰਦਾਰ ਜਸਵਿੰਦਰ ਸਿੰਘ ਜੀ, ਤੁਸੀਂ ਏਅਰ ਤੇ ਹੋ ਜੀ, ਪ੍ਰੋਗਰਾਮ ਤੁਹਾਡਾ ਸਵਾਗਤ ਹੈ ਵੀ ਜੀ।
ਵੀਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਉਹਨਾਂ ਨੂੰ 20 ਤਰੀਕ ਨੂੰ ਜਾਗਰੂਕ ਸਿੱਖਾਂ ਨੇ ਇਸ ਨਿਹੰਗ ਸਿੰਘ ਦੇ ਬਾਰੇ ਦੱਸਿਆ ਸੀ ਤੇ ਉਹਦਾ ਪ੍ਰਤੀਕਰਮ ਸੀ ਕਿ ਮੈਨੂੰ ਪਤਾ ਨਹੀਂ
ਜੀ,
ਉਸਨੂੰ ਸਾਰੀ ਜਾਣਕਾਰੀ ਭੇਜੀ ਨੂੰ ਇੱਕ ਹਫ਼ਤਾ ਹੋ ਗਿਆ ਪਰ ਉਹਦਾ ਅਜੇ ਤੱਕ ਨਹੀਂ ਬਾਣ ਆਇਆ ਤੇ ਹੋਰ ਰਾਜਨੀਤਿਕ ਕੰਮਾਂ ਬਾਰੇ ਉਹਦੇ ਗਾਣੇ ਪਾਉਂਦੇ ਰਹਿੰਦੇ, ਪਰ ਧਰਮ ਦੇ ਪੱਖ ਤੇ ਆ ਕੇ ਉਹ ਵੀ ਭੱਜ ਜਾਂਦਾ ਜੀ
ਜੀ।
ਤੇ ਦੂਜਾ ਮੇਰਾ ਇਹ ਆ ਕਹਿਣਾ ਚਾਹੁੰਦਾ ਕਿ ਜਦੋਂ ਇਹ ਨਿਹੰਗ ਸਿੰਘ ਬੋਲਦਾ ਸੀ ਤਾਂ ਦਸਮ ਗ੍ਰੰਥ ਵਾਲੇ ਸਾਰੇ ਬੜੇ ਖੁਸ਼ ਹੋ ਰਹੇ ਸੀ ਕਿ ਇਹ ਉਹਨਾਂ ਦਾ ਪ੍ਰਚਾਰ ਕਰ ਰਿਹਾ, ਪਰ ਜਦੋਂ ਇਹਨੇ ਗੁਰੂ ਸਾਹਿਬ ਦੇ ਉੱਤੇ ਉਂਗਲੀ ਉਠਾਈ ਤਾਂ ਦਸਮ ਗ੍ਰੰਥਾਂ ਦੇ ਦੰਦ ਜੁੜ ਗਏ, ਉਹਨੇ ਇੱਕ ਨੇ ਵੀ ਕੋਈ ਬਿਆਨ ਨਹੀਂ ਦਿੱਤਾ, ਨਾ ਮੈਂ ਪੜ੍ਹਿਆ ਨਾ ਸੁਣਿਆ ਅੱਜ ਤੱਕ, ਜੋ ਵੀ ਹੋ ਗਿਆ ਇਸ ਚਰਚਾ ਕਰ ਰਹੀ ਨੂੰ।
ਔਰ ਨੰਬਰ 3 ਜੋ ਬੰਦਾ ਸਿੰਘ ਬਹਾਦਰ ਬਾਰੇ ਇਹ ਕਹਿ ਰਹੇ ਨੇ ਇਹ ਤਾਂ ਧਿਆਨ ਨੂੰ ਪਤਾ ਹੀ ਕਿ ਜੋ ਭਗੌੜੇ ਸਨ ਉਹ ਕਿਲੇ ਵਿੱਚੋਂ ਕਿਹੜੇ ਭੱਜ ਗਏ ਗਏ ਤੇ ਕਿਹੜੇ ਜਿਹੜੇ ਸੀ ਸਿੰਘ ਉਹ ਅਖੀਰ ਤੱਕ ਲੜਦੇ ਰਹੇ ਅਤੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਇਹ ਤਾਂ ਸਾਡੇ ਜਿਹੜਾ ਇਤਿਹਾਸ ਜਿਹੜਾ ਵਿਗਾੜਿਆ ਸੀ ਉਹਨੂੰ ਠੀਕ ਕਰਨ ਦੀ ਲੋੜ ਹੈ ਜਿਵੇਂ ਕਿ ਜਦੋਂ ਬੰਦਾ ਸਿੰਘ ਬਹਾਦਰ ਦਾ ਫਤਿਹ ਦੇ ਸੁਣਾਇਆ ਗਿਆ ਸੀ ਉਦੋਂ ਵੀ ਬੰਦਾ ਸਿੰਘ ਬਰਾਗੀ ਕਹਿੰਦੇ ਰਹੇ ਟੋਪੀਆਂ ਵਾਲੇ ਘਰ ਸਟੇਜ ਤੇ ਖੜ ਕੇ ਤੇ ਬਾਦਲ ਗੋਲੇ ਖੜ ਬੈਠਾ ਸੀ
ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ ਤੁਸੀਂ ਕਾਲ ਕੀਤੀ ਹੈ ਲਾਈਨ ਨੰਬਰ 4 ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਜੀ ਹਾਂਜੀ ਮੈਂ ਖਨੇਰੀ ਦੇ ਰਹਿਣ ਵਾਲਾ
ਜੀ
ਸਾਡੇ ਤਾਂ ਸਾਰੇ ਪਿੰਡਾਂ ਚ ਇੱਕ ਜੇ ਬੈਠੇ ਨੇ ਜੀ ਸਾਧ ਖਾਣ ਵਾਲੇ ਲਗਭਗ ਹਰੇਕ ਪਿੰਡ ਇੱਕ ਹੈਗਾ ਜੀ ਸਰਕਾਰੀ ਦਰਬਾਰੇ ਪਹੁੰਚ ਜਾਂਦੀ ਬਲਵੰਤ ਸਿੰਘ ਸਿਓੜੇ ਵਾਲਾ ਜੀ 93 ਦੇ ਵਿੱਚ ਵਿਸਾਖੀ ਤੋਂ ਬਾਅਦ 14 ਤਰੀਕ ਨੂੰ ਵਿਸਾਖਾ ਮਨਾਉਂਦਾ ਹੁੰਦਾ ਜੀ ਪਿੰਡ ਚ ਉਹਦਾ ਜਨਮ ਦਿਨ ਮਨਾਉਂਦਾ ਹੁੰਦਾ ਜੀ 93 ਦੇ ਵਿੱਚ ਜਿਹੜੀ ਕੈਸਟ ਆ ਜੀ ਸ਼ਾਇਦ ਮਿਲ ਜਾਵੇ ਮੇਰੇ ਕੋਲ ਤਾਂ ਹੈ ਨਹੀਂ ਤੁਹਾਨੂੰ ਸੁਣੀਆਂ ਮੈਂ ਜ਼ਰੂਰ ਉਹਦੇ ਵਿੱਚ ਇਹਨੇ ਕੋਸ਼ਿਸ਼ ਕੀਤੀ ਆ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਉਹ ਸ਼ਹੀਦ ਨਹੀਂ ਹੋਏ ਆਪਣੇ ਉੱਥੇ ਹਜ਼ੂਰ ਸਾਹਿਬ ਉਦੋਂ ਇਹ ਵੀ ਉੱਥੋਂ ਨਿਕਲ ਕੇ ਸਿੰਘਾਂ ਤੋਂ ਚੋਰੀ ਕਰਕੇ ਤਾਰ ਕੇ ਨਿਕਲ ਕੇ ਬਾਹਰ ਆ ਗਏ ਵੀ ਇਹ ਲੱਖੀ ਜੰਗਲ ਚ ਰਹੇ ਉਦੋਂ ਬਾਅਦ ਇਹਨੇ 3 ਜਗ੍ਹਾ ਗੱਡੀ ਵੰਡੀ ਆ ਉਹ ਕੈਸਟ ਦੇ ਵਿੱਚ ਸਾਰੀ ਰਿਕਾਰਡਿੰਗ ਹੈ ਦੀਵਾਨ ਦੀ ਜੀ ਇਹ ਪ੍ਰਚਾਰ ਦਾ ਜੀ ਬਹੁਤ ਯਾਦ ਹੈ ਜੀ ਸਾਡੇ ਏਰੀਆ ਦਾ ਬਹੁਤ ਇਹ ਕੁਛ ਚੱਲੀ ਹੁੰਦਾ ਜੀ ਸਿੱਖੀ ਨਾਲ ਤਾਂ ਬਹੁਤ ਘੱਟ ਜੋੜਦੇ ਆਪਦੇ ਨਾਲ ਹੀ ਜੋੜਨ ਵਾਲੇ ਸਾਰੇ
ਬਹੁਤ ਬਹੁਤ ਵੀਰ ਜੀ ਧੰਨਵਾਦ ਵਪਾਰਕ ਸੰਦੇਸ਼ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੀ ਕਾਲਜ ਹੋਲਡ ਤੇ ਨੇ ਉਹਨਾਂ ਲੈ ਰਹੇ ਹਾਂ ਜੀ ਵਪਾਰੀ ਸੰਦੇਸ਼ਾਂ ਦਾ ਵਪਾਰਕ ਵੀਰਾਂ ਦਾ ਸੁਨੇਹਾ ਜ਼ਰੂਰੀ ਹੈ ਜੀ
ਆਪਣੀ ਬੋਲੀ
ਆਪਣੇ ਲੋਕ
ਵਧੀਆ ਫਾਰਮੇਸੀ ਤੇ ਵਧੀਆ ਫਾਰਮਾਸਿਸਟ ਹੋਵੇ ਤਾਂ ਤੁਸੀਂ ਬਿਮਾਰੀਆਂ ਦਾ ਸਾਹਮਣਾ ਬਿਹਤਰ ਤਰੀਕੇ ਨਾਲ ਕਰ ਸਕਦੇ ਹੋ ਫੈਮਿਲੀ ਕੇਅਰ ਫਾਰਮੇਸੀ ਵਾਲੇ ਤੁਹਾਡੇ ਲਈ 7 ਦਿਨ ਖੁੱਲਦੇ ਨੇ
ਹਰ ਇੱਕ ਪ੍ਰਿਸਕ੍ਰਿਪਸ਼ਨ ਨਾਲ ਤੁਹਾਨੂੰ $1 ਦਾ ਗਿਫਟ ਸਰਟੀਫਿਕੇਟ ਮੁਫਤ ਮਿਲੇਗਾ
ਤੇ ਤੁਹਾਡੇ ਘਰੇ ਆ ਕੇ ਵੀ ਦਵਾਈ ਡਿਲੀਵਰ ਕਰ ਸਕਦੇ ਨੇ ਇੱਥੋਂ ਤੁਸੀਂ ਸਿਹਤ ਨਾਲ ਸੰਬੰਧਿਤ ਲੋੜੀਂਦੀਆਂ ਵਸਤਾਂ ਯਾਨੀ ਫੌੜੀਆਂ ਵੀਲਚੇਅਰ ਵਾਕਰ ਸਾਹ ਵਾਲੀ ਮਸ਼ੀਨ ਬ੍ਰੈਸਟ ਪੰਪ ਖਰੀਦ ਵੀ ਸਕਦੇ ਹੋ ਰੈਂਟ ਵੀ ਕਰ ਸਕਦੇ ਹੋ ਲੱਤਾਂ 'ਚ ਫੁੱਲਦੀਆਂ ਨਾੜੀਆਂ ਵਾਸਤੇ ਕੰਪਰੈਸ਼ਨ ਸਟਾਕਿੰਗ ਦੰਦ ਕੱਟ ਦੇ ਛੋਟੇ ਬੱਚਿਆਂ ਵਾਸਤੇ ਟੀਦਿੰਗ ਟੈਬਲੇਟਸ ਅਤੇ ਦਿਲ ਦੇ ਮਰੀਜ਼ਾਂ ਵਾਸਤੇ ਸਟਾਊਸ ਹਾਰਟ ਡ੍ਰੌਪਸ ਵੀ ਮਿਲਦੇ ਨੇ
ਹੁਣੇ ਫੋਨ ਕਰੋ ਕਿਰਨ ਨੂੰ 581-1900
581-1900
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕਾਰ ਐਕਸੀਡੈਂਟ ਜਾਂ ਕ੍ਰਿਮੀਨਲ ਲਾਅ ਕੇਸ ਵਿੱਚ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗਵਾ ਨਾ ਦਿਓ ਕਾਲ ਯੂਰ ਓਨ ਲਾਇਰ ਵੀਅਰ ਓਨਲੀ ਅ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏ ਕੋਟ ਦੀ ਸ਼ਾਨ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ ਫੋਨ 604-598-0988 ਵਕੀਲ ਬ੍ਰਿਜ ਮੋਹਨ
ਪ੍ਰੋਗਰਾਮ ਦਿਲਾਂ ਦੀ ਸਾਂਝ ਸ਼ੇਰੇ ਪੰਜਾਬ ਰੇਡੀਓ 1550 AM ਬੈਂਡ ਸੁਣ ਰਹੇ ਹੋ ਲਾਈਨ ਨੰਬਰ 1 ਕੈਲੀਫੋਰਨੀਆ ਦਾ ਬਲਜਿੰਦਰ ਸਿੰਘ ਜੀ ਤੁਸੀਂ ਏਅਰ ਤੇ ਹੋ ਜੀ
ਭਾਈ ਬਹੁਤ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਭਾਜੀ ਮੈਂ ਤਾਂ ਇੱਕੋ ਗੱਲ ਕਰ ਰਹੀ ਹਾਂ ਕਿ ਸਾਡੇ ਸਿੱਖ ਜੋ ਵੀ ਜਨਰੇਸ਼ਨ ਨਵੀਂ ਹੈ ਜੋ ਪੁਰਾਣੀ ਹੈਗੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਸਾਡਾ ਸਿੱਖ ਇਤਿਹਾਸ ਕੀ ਹੈ
ਜੀ
ਸਾਡੇ ਗੁਰੂ ਗੋਬਿੰਦ ਸਿੰਘ ਜੀ ਕੌਣ ਸੀਗੇ ਬੰਦਾ ਸਿੰਘ ਬਹਾਦਰ ਦੀ ਕਿੰਨੀ ਵੱਡੀ ਕੁਰਬਾਨੀ ਹੈ ਠੀਕ ਹੈ ਜੀ ਸਾਨੂੰ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਉਹ ਜੋ ਮਰਜ਼ੀ ਬੋਲਦਾ ਬੋਲੀ ਜਾਵੇ ਧਰਮ ਸਿੰਘ ਮੈਂ ਤਾਂ ਇਹੀ ਕਹਾਂਗੇ ਕਿ ਜੋ ਜਨਰੇਸ਼ਨ ਉਹਦੇ ਪਿੱਛੇ ਲੱਗੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੱਗਣੀ ਚਾਹੀਦੀ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਣਜੀਤ ਸਿੰਘ ਜੀ ਤੁਸੀਂ ਏਅਰ ਤੇ ਹੋ ਜੀ
ਸਰਦਾਰ ਕੁਲਦੀਪ ਸਿੰਘ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਰਦਾਰ ਕੁਲਦੀਪ ਸਿੰਘ ਜੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹ ਧਰਮ ਸਿੰਘ ਜੋ ਕੁਛ ਕਹਿੰਦਾ ਧਰਮ ਸਿੰਘ ਨੀ ਧਰਮ ਚੰਦ ਜੋ ਕੁਛ ਕਹਿੰਦਾ ਤੁਸੀਂ ਸੁਣਾ ਹੀ ਦਿੱਤਾ
ਜੀ
ਇਹਦੀ ਇੱਕ ਹੋਰ ਕੈਸਟ ਵੀ ਹੈ ਕੈਸਟਾਂ ਤਾਂ ਇਹਨੇ ਕਈ ਕੱਢੀਆਂ ਨੇ ਉਹਦੇ ਵਿੱਚ ਛੇਵੇਂ ਪਾਤਸ਼ਾਹ ਬਾਰੇ ਇਹ ਉਹ ਆਪਣੀ ਕੈਸਟਾਂ ਦੇ ਵਿੱਚ ਕਹਿੰਦਾ ਹੈ ਕਿ ਛੇਵੇਂ ਪਾਤਸ਼ਾਹ ਜਹਾਂਗੀਰ ਦੇ ਦੋਸਤ ਸਨ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਨਹੀਂ ਕੀਤਾ। ਜਹਾਂਗੀਰ ਨੇ ਭੇਜਿਆ ਸੀ ਤਾਂ ਕਿ ਉਹ ਜਿਹੜੇ ਹਿੰਦੂ ਰਾਜੇ ਆ ਉਹਨਾਂ ਨੂੰ ਮਨਾ ਕੇ ਗੌਰਮੈਂਟ ਦੇ ਅੰਡਰ ਕਰ ਸਕੇ। ਮਤਲਬ ਜੋ ਜਿੰਨਾ ਵੀ ਇਤਿਹਾਸ ਅੱਜ ਤਾਈਂ ਤੁਸੀਂ ਅਸੀਂ ਪੜ੍ਹਿਆ ਆ ਇਹ ਹਰ ਇਤਿਹਾਸ ਨੂੰ ਗਲਤ ਕਰ ਰਿਹਾ ਔਰ ਇਹ ਪਤਾ ਨੀ ਢੰਗ ਦੇ ਨਸ਼ੇ ਦੇ ਵਿੱਚ ਏਦਾਂ ਦੀਆਂ ਕੈਸਟਾਂ ਕੱਢਦਾ। ਇਹ ਆਪਣਾ ਹੀ ਕੋਈ ਨਵਾਂ ਇਤਿਹਾਸ ਸਿਰਜ ਰਿਹਾ। ਕੀ ਆਸ ਰੱਖੋਗੇ ਤੋਂ? ਬਾਕੀ ਜਿੰਨਾ ਵੀ ਤੁਸੀਂ ਕਹਿੰਦੇ ਸ਼ਿਕਾਇਤ ਕੀਤੀ ਹੈ ਪਹਿਲਾਂ ਕੱਲ ਉਹਨਾਂ ਨੇ ਵੀ ਦੱਸ ਚੁੱਕਾ, ਉਹ ਤਾਂ ਖੁਦ ਹੀ ਇਤਿਹਾਸ ਨੂੰ ਤੋੜ ਮੋੜ ਰਹੇ ਨੇ। ਉਹ ਤਾਂ ਖੁਦ ਹੀ ਇਹ ਦਸ ਪੰਦਰਾਂ ਦੇ ਪੁਜਾਰੀ ਨੇ ਕੀ ਕਰਨਗੇ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਲਾਈਨ ਨੰਬਰ 3 ਤੇ ਸਰਦਾਰ ਬਲਰਾਜ ਸਿੰਘ ਜੀ ਵਾਸ਼ਿੰਗਟਨ ਤੋਂ ਬੋਲ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਵੀਰ ਜੀ, ਮੈਂ ਥੋੜਾ ਜਿਹਾ ਤੁਹਾਡਾ ਰੇਡੀਓ ਥੋੜਾ ਲੇਟ ਆਨ ਕੀਤਾ ਤੇ ਮੈਂ ਸੁਣ ਰਿਹਾ ਸੀਗਾ ਵੀ ਭਾਈ ਧਰਮ ਸਿੰਘ ਹੁਣੀ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਾਫੀ ਕਿੰਤੂ ਪ੍ਰੰਤੂ ਕੀਤਾ ਹੈਗਾ ਤੇ ਮੈਂ ਤਾਂ ਸਾਰੇ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਸੀਗਾ ਵੀ ਆਪਣੇ ਇੱਕ ਡਾਕਟਰ ਸੁਖਦਿਆਲ ਸਿੰਘ ਨੇ ਕਿਤਾਬ ਲਿਖੀ ਆ ਬਾਬਾ ਬੰਦਾ ਸਿੰਘ ਬਹਾਦਰ ਤੇ, ਤੇ ਉਹ ਪੜ੍ਹੀ ਆ ਤੇ ਜੇ ਵੀ ਕਿਸੇ ਵੀਰ ਨੂੰ ਕੋਈ ਸ਼ੰਕ ਹੋਵੇ ਤੇ ਉਹ ਡਾਕਟਰ ਸੁਖਦਿਆਲ ਸਿੰਘ ਉਹਨਾਂ ਦੀ ਕਿਤਾਬ ਲੈ ਕੇ ਪੜ੍ਹ ਲਓ ਤਾਂ ਸਾਰੇ ਸ਼ੰਕੇ ਨਿਵਰਤ ਹੋ ਜਾਣਗੇ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਖਸੀਅਤ ਬਹੁਤ ਉਭਾਰ ਕੇ ਪੇਸ਼ ਕੀਤੀ ਆ ਤੇ ਬਿਲਕੁਲ ਸੱਚ ਲਿਖਿਆ ਹੋਣੀ ਇਹਦੇ ਵਿੱਚ।
ਵਾਹਿਗੁਰੂ ਜੀ ਕੀ ਫਤਿਹ, ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਬੇਨਤੀ ਕਰਾਂਗੇ ਜਿਹੜੇ ਲੌਂਗ ਡਿਸਟੈਂਸ ਵਾਲੇ ਕੁਝ ਵੀਰ ਅਮੈਰੀਕਾ ਤੇ ਕੈਲਗਰੀ ਤੋਂ ਫੋਨ ਕਰ ਰਹੇ ਸੀ, ਕਿਉਂਕਿ ਕਾਫੀ ਲੰਮਾ ਸਮਾਂ ਤੁਹਾਨੂੰ ਹੋਲਡ ਕਰਨਾ ਪਿਆ, ਹੁਣ ਮੇਰੇ ਕੋਲ ਤਕਰੀਬਨ 3 ਲਾਈਨਾਂ ਖਾਲੀ ਨੇ, ਤੁਸੀਂ ਫੋਨ ਕਰ ਸਕਦੇ ਹੋ। ਇੰਡੀਆ ਤੋਂ ਇੱਕ ਵੀਰ ਜੀ ਨੇ ਜਿਹਨੇ ਫੋਨ ਕੀਤਾ ਸੀ, ਮੈਂ ਲਾਈਨ ਨੰਬਰ ਦੇਣ ਲੱਗਾ, ਮੇਰੇ ਤੋਂ ਗਲਤੀ ਨਾਲ ਲਾਈਨ ਕੱਟ ਹੋ ਗਈ, ਉਹ ਵੀ ਫੋਨ ਕਰ ਸਕਦੇ ਨੇ 604-247-1550 ਤੇ ਜੀ। ਸ਼ੇਰੇ ਪੰਜਾਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ।
ਸਤਿ ਸ਼੍ਰੀ ਅਕਾਲ ਸਰਦਾਰ ਗੁਰਦੀਪ ਸਿੰਘ ਜੀ।
ਸਤਿ ਸ਼੍ਰੀ ਅਕਾਲ ਪਿਆਰੇ, ਕਿੱਥੋਂ ਬੋਲ ਰਹੇ ਜੀ?
ਮੈਂ ਜੀ ਅਮਰੀਕਾ ਤੋਂ ਬੋਲ ਰਿਹਾ।
ਹਾਂਜੀ,
ਮੈਂ ਲੈਂਬਰ ਡੰਗ ਬੋਲਦਾ, ਟਰੱਕ ਚਲਾ ਰਿਹਾ ਅਕਸਰ, ਤੁਹਾਡਾ ਪ੍ਰੋਗਰਾਮ ਸੁਣਦਾ ਰਹੀਦਾ, ਬਹੁਤ ਵਧੀਆ ਹੁੰਦਾ।
ਹਾਂਜੀ, ਥੈਂਕਸ।
ਤੇ ਮੈਂ ਜੀ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਸ਼ਹੀਦ ਆ, ਜੇ ਆਪਾਂ ਸ਼੍ਰੋਮਣੀ ਸ਼ਹੀਦ ਕਹਿ ਲਈਏ ਕੋਈ ਝੂਠ ਨੀ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਉਹਨਾਂ ਦੀਆਂ ਦੋ ਬੱਚੇ ਅੱਖਾਂ ਤੋਂ ਦੂਰ ਸ਼ਹੀਦ ਹੋਏ, ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੱਚਾ ਉਹਨਾਂ ਦੀ ਝੋਲੀ ਦੇ ਵਿੱਚ ਸ਼ਹੀਦ ਹੋਇਆ। ਇਸ ਕਰਕੇ ਉਹਨਾਂ ਦੀ ਸ਼ਹੀਦੀ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੇ ਕਿੰਤੂ ਪ੍ਰੰਤੂ ਕਰੇਗਾ ਉਹ ਸਿੱਖ ਹੀ ਨੀ ਜੀ। ਇਸ ਕਰਕੇ ਜਿਹੜੀ ਤੁਸੀਂ ਆਸ ਆਪਾਂ ਲਾਈ ਬੈਠੇ ਆ ਨਾ ਅਵਤਾਰ ਸਿੰਘ ਉਹਨਾਂ ਦੇ, ਮੱਕੜ ਸਾਹਿਬ ਉਹਨਾਂ ਤੇ, ਉਹਨਾਂ ਨੇ ਕੁਛ ਨੀ ਕਰਨਾ ਨਾ, ਕਿਉਂਕਿ ਇਹ ਕੰਮ ਤਾਂ ਰੇਡੀਓ ਦਾ ਥੋੜਾ ਜਿਹਾ ਨਾ ਤੁਹਾਡਾ, ਇਹ ਕੰਮ ਤਾਂ ਉਹਨਾਂ ਦਾ, ਪਰ ਉਹ ਕੰਮ ਇਹ ਕਰ ਨੀ ਰਹੇ, ਕੀ ਕਰਾਂਗੇ ਉਹਨਾਂ ਦੇ ਆਪਾਂ?
ਪਰ ਵੀਰ ਜੀ ਉਹ ਨੀ ਕਰ ਰਹੇ, ਆਪਾਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ, ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ, ਜਿਹਦਾ ਜਿੰਨਾ ਜਿੰਨਾ ਜਿੱਥੇ ਵੀ ਬੈਠੇ ਹੋ ਤੁਸੀਂ ਫਰਜ਼ ਬਣਦਾ, ਆਪਾਂ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਹਾਂ, ਜਿੰਨਾ ਚਿਰ ਆਪਾਂ ਸਾਰੇ ਆਪਣੀਆਂ ਡਿਊਟੀਆਂ ਨੂੰ ਪਛਾਣਦੇ ਰਹਾਂਗੇ, ਮੇਰਾ ਖਿਆਲ ਹੈ ਜਿਹੜੀਆਂ ਬਾਹਰੀ ਤਾਕਤਾਂ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ ਕਿ ਉਹ ਕੋਸ਼ਿਸ਼ ਕਰ ਰਹੇ ਨੇ, ਉਹ ਆਪਣੇ ਆਪ ਚੁੱਪ ਹੋ ਜਾਣਗੇ। ਹਾਂਜੀ, ਸ਼ੇਰੇ ਪੰਜਾਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ। ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ ਜੀ।
ਹਾਂਜੀ ਭਾਈ ਸਾਹਿਬ ਜੀ, ਭਾਈ ਖਾਲਸਾ, ਭਾਈ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਭਾਈ ਫਤਿਹ ਬੰਦ ਸਾਹਿਬ।
ਹਾਂਜੀ ਭਾਈ ਸਾਹਿਬ, ਜੋ ਤੁਸੀਂ ਇਹ ਕੰਮ ਕਰ ਰਹੇ ਨੇ ਇਹ ਤਾਂ ਬਹੁਤ ਮੁਸ਼ਕਿਲ ਕੰਮ ਕਰ ਰਹੇ ਹੈ, ਪਰ ਵਾਹਿਗੁਰੂ ਤੁਹਾਡੇ ਕਿਰਪਾ ਆ, ਜਿਹੜੀ ਇੰਨੀ ਸੇਵਾ ਨਿਭਾ ਰਹੇ ਹੋ, ਸੱਚ ਬੋਲਣ ਵਾਲੇ ਬੰਦਿਆਂ ਨੂੰ ਉੱਥੇ ਬਣਾ ਲੈਣਾ, ਨੀ ਉਹਨਾਂ ਨੂੰ ਆਪਣੇ ਸਜਾਵਾਂ ਵਿੱਚ ਦੇ ਦੇਣੀ, ਜਥੇਦਾਰਾਂ ਸਭ ਕੁਝ ਕਰ ਲੈਣਾ, ਜਿਹੜੇ ਝੂਠੇ ਉਹਨਾਂ ਨੂੰ ਕੁਛ ਨਹੀਂ ਹੋਣਾ, ਜਿੱਥੋਂ ਤੱਕ ਮੇਰਾ ਖਿਆਲ ਆ ਵੀ ਇਹਨਾਂ ਨੂੰ ਕੁਛ ਨਹੀਂ ਹੋਣਾ, ਗੱਲਾਂ ਹੀ ਹੈ ਕਰਕੇ ਉਹਨੂੰ ਟਾਲ ਟੂਲ ਦੇਣਾ, ਮੂਹਰੇ ਇਲੈਕਸ਼ਨਾਂ ਆ ਰਹੀਆਂ
ਜੀ,
ਤੁਸੀਂ ਸੱਚ ਬੋਲੇ, ਤੁਹਾਨੂੰ ਦੇਖ ਲਾ ਏਅਰਪੋਰਟ ਤੇ ਤੰਗ ਕੀਤਾ ਆਪਣੇ ਸਾਬਕਾ ਜਥੇਦਾਰ, ਦੂਸਰੇ ਮੈਂ ਨਾਂ ਭੁੱਲ ਜਾਣਾ, ਉਹਨਾਂ ਨੂੰ ਬੁਲਾ ਕੇ ਦੇਖ ਲਓ ਕੀ ਕੁਛ ਕੀਤਾ,
ਪ੍ਰੋਫੈਸਰ ਦਰਸ਼ਨ ਸਿੰਘ ਹੁਣੀ,
ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜੀ, ਹੋਰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੂੰ, ਸਾਡਾ ਭਰਾਵਾਂ ਨੂੰ ਬੁਲਾ ਕੇ ਕੀ ਕੀਤਾ
ਜੀ,
ਇਹ ਜਿਹੜੇ ਸੱਚ ਬੋਲਦੇ ਆ ਉਹਨਾਂ ਨੂੰ ਤੰਗ ਕਰਨਾ, ਜਿਹੜੇ ਝੂਠ ਬੋਲਣ ਤਾਂ ਕੁਛ ਨਹੀਂ ਹੋਣਾ ਜੀ, ਤੁਹਾਡੇ ਸਾਹਮਣੇ ਕੁਛ ਹੈ, ਮਹਾਰਾਜ ਕਿਰਪਾ ਕਰੇ ਕੋਈ ਚੰਗੇ ਬੰਦੇ ਆਣ, ਚੰਗੇ ਜਥੇਦਾਰ ਆਣ, ਕੁਛ ਸੱਚ ਬੋਲਣ ਵਾਲੇ, ਸ਼ਰਧਾ ਵਾਲੇ, ਗੁਰੂ ਤੇ ਭਰੋਸਾ ਰੱਖਣ ਵਾਲੇ, ਫਿਰ ਸ਼ਾਇਦ ਕੁਛ ਹੋ ਜਾਵੇ, ਨਹੀਂ ਤਾਂ ਮਹਾਰਾਜ ਦਾ ਵਾਹਿਗੁਰੂ ਦੇ ਹੱਥ ਪਾਸਾ ਸਭ ਕੁਛ, ਤੁਸੀਂ ਜੋ ਸੇਵਾ ਕਰ ਰਹੇ ਤਾਂ ਤੱਕ ਸੇਵਾ ਆ, ਮਹਾਰਾਜ ਤੁਹਾਡੇ ਤੇ ਬੜੀ ਕਿਰਪਾ ਹੈ, ਇਸੇ ਤਰ੍ਹਾਂ ਸੇਵਾ ਕਰਦੇ ਰਹੋ, ਪਰ ਸੱਚ ਬੋਲਣ ਵਾਲੇ ਬਹੁਤ ਘੱਟ ਬੰਦੇ ਆ, ਤੁਸੀਂ ਆਏ ਕਿਲੇ, ਬਾਕੀ ਰੇਡੀਓ ਸਟੇਸ਼ਨ ਵੀ ਹੈਗੇ ਜਾਂ ਕੋਈ ਨੀ ਸੱਚ ਬੋਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਲਾਈਨ ਨੰਬਰ 1 ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ? ਹਾਂਜੀ ਭੁਪਿੰਦਰ ਸਿੰਘ ਜੀ, ਤੁਸੀਂ ਏਅਰ ਤੇ, ਰੇਡੀਓ ਬੰਦ ਕਰ ਦਿਓ, ਤੁਸੀਂ ਏਅਰ ਤੇ ਹੋ ਜੀ। ਵਪਾਰਕ ਸੰਦੇਸ਼ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਕਾਲਰ ਨੇ ਸਾਰਿਆਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜੀ।
ਸ਼ੇਰੇ ਪੰਜਾਬ ਰੇਡੀਓ AM 1550।
ਮੈਂ ਹੁਣ ਸਾਰਾ ਦਿਨ ਘਰ ਬੈਠੀ ਸੜਕ ਤੇ ਤੁਰੇ ਜਾਂਦੇ ਲੋਕਾਂ ਨੂੰ ਵੇਖਦੀ ਇਹ ਸੋਚਦੀ ਰਹਿੰਦੀ ਹਾਂ ਕਿ ਕਾਸ਼ ਉਹ ਹਾਦਸਾ ਕਦੇ ਵਾਪਰਿਆ ਨਾ ਹੁੰਦਾ। ਇੱਕ ਕਾਰ ਐਕਸੀਡੈਂਟ ਨੇ ਮੇਰੀ ਸਾਰੀ ਜ਼ਿੰਦਗੀ ਤਹਿਸ ਨਹਿਸ ਕਰ ਦਿੱਤੀ। ਪਤਾ ਨਹੀਂ ਸੀ ਲੱਗਦਾ ਕਿੱਥੇ ਜਾਵਾਂ, ਕੀ ਕਰਾਂ। ਫਿਰ ਕਿਸੇ ਨੇ ਬਰਨੀ ਸਿੰਪਸਨ ਦਾ ਨਾਂ ਦੱਸਿਆ, ਜੋ ਇੱਕੋ ਇੱਕ ਅਜਿਹੇ ਵਕੀਲ ਹਨ ਜੋ ਸਿਰਫ ਆਟੋਮੋਬਾਈਲ ਐਕਸੀਡੈਂਟ ਕਲੇਮਸ ਹੈਂਡਲ ਕਰਦੇ ਹਨ। ਮੇਰਾ ICBC ਕਲੇਮ ਸੈਟਲ ਕਰਵਾ ਕੇ ਉਹਨਾਂ ਨੇ ਮੇਰੇ ਨਾਲ ਨਾਲ ਮੇਰੇ ਪਰਿਵਾਰ ਦੀ ਜ਼ਿੰਦਗੀ ਵੀ ਸੁਖਾਲੀ ਕਰ ਦਿੱਤੀ। ਯਾਦ ਰੱਖੋ, ਇੱਕ ਸਹੀ ਸਲਾਹ ਤੁਹਾਡੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ।
ਬਰਨੀ ਸਿੰਪਸਨ 604-689-8888।
ਸ਼ੇਰੇ ਪੰਜਾਬ ਰੇਡੀਓ ਦਾ ਇੱਕ ਹੋਰ ਤੋਹਫ਼ਾ, ਇਸ ਆਵਾਜ਼ ਨੂੰ ਧਿਆਨ ਨਾਲ ਸੁਣੋ। ਇਹ ਆਵਾਜ਼ ਹੈ ਸ਼ੇਰੇ ਪੰਜਾਬ ਰੇਡੀਓ ਤੇ ਹੋਣ ਵਾਲੇ ਇੱਕ ਨਵੇਂ ਕੰਟੈਸਟ ਦੀ। ਇਸ ਆਵਾਜ਼ ਨੂੰ ਸੁਣਿਆ ਹੀ ਘੁਮਾ ਦਿਓ 604-247-1550। ਫੋਨ ਕਰਨ ਵਾਲੇ ਪੰਜਵੇਂ ਕਾਲਰ ਨੂੰ ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਦੀਆਂ 2 ਟਿਕਟਾਂ ਦਿੱਤੀਆਂ ਜਾਣਗੀਆਂ। ਸੋ ਸੁਣਦੇ ਰਹੋ ਸ਼ੇਰੇ ਪੰਜਾਬ, ਸ਼ੇਰੇ ਪੰਜਾਬ ਰੇਡੀਓ।
MJM ਫਰਨੀਚਰ ਇਸ ਇਲਾਕੇ ਵਿੱਚ ਤੁਹਾਡਾ ਆਪਣਾ ਸਭ ਤੋਂ ਵੱਡਾ ਫਰਨੀਚਰ ਸਟੋਰ ਹੈ। HSC ਤੋਂ ਵੀ ਡਰਨ ਦੀ ਲੋੜ ਨਹੀਂ। MJM ਫਰਨੀਚਰ ਲੰਮੇ ਸਮੇਂ ਤੋਂ ਆਪਣੀ ਸਰਵਿਸ, ਕੁਆਲਿਟੀ ਅਤੇ ਸਿਲੈਕਸ਼ਨ ਲਈ ਜਾਣਿਆ ਜਾਂਦਾ ਹੈ। ਆਪਣੀਆਂ ਫਰਨੀਚਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਅਤੇ ਬਹੁਤ ਘੱਟ ਕੀਮਤਾਂ ਤੇ ਵਧੀਆ ਕੁਆਲਿਟੀ ਦਾ ਬ੍ਰਾਂਡ ਨੇਮ ਫਰਨੀਚਰ ਲਿਜਾ ਕੇ ਆਪਣੇ ਘਰਾਂ ਨੂੰ ਸਜਾਓ। ਸਰੀ ਸਟੋਰ ਦਾ ਟੈਲੀਫੋਨ ਨੰਬਰ ਹੈ 604-596-9900। ਇੱਕ ਫਰਨੀਚਰ ਦਾ ਬਾਦਸ਼ਾਹ MJM।
ਪ੍ਰੋਗਰਾਮ ਦਿਲਾਂ ਦੀ ਸਾਂਝ, ਸ਼ੇਰੇ ਪੰਜਾਬ ਰੇਡੀਓ 1550 AM ਬੈਂਡ ਦੇ ਸੁਣ ਰਹੇ ਹੋ। ਸਮਾਂ ਸਮਾਪਤੀ ਦੇ ਲਾਗੇ ਪਹੁੰਚ ਚੁੱਕਾ ਹੈ। ਮੇਰੇ ਨਾਲ ਜਿਹੜੇ ਕਾਲਰ ਖੋਲ੍ਹਤੇ ਨੇ ਉਹਨਾਂ ਨਾਲ ਸੰਖੇਪ ਦੇ ਵਿੱਚ ਗੱਲਬਾਤ ਕਰਾਂਗੇ ਤਾਂ ਜੋ ਅੱਜ ਦੀ ਇਸ ਸਾਰੀ ਗੱਲਬਾਤ ਦਾ ਆਪਾਂ ਨਤੀਜਾ ਨਿਚੋੜ ਕਰ ਸਕੀਏ ਕਿ ਇਹਨਾਂ ਟਾਕ ਸ਼ੋਅ ਹੋਣ ਦੇ ਨਾਲ ਉੱਥੇ ਬੈਠੇ ਨਿਜ਼ਾਮ ਦੇ ਉੱਤੇ ਕੋਈ ਅਸਰ ਪੈਂਦਾ। ਇਹ ਸਾਰੀ ਗੱਲਬਾਤ ਇਹਨਾਂ ਵਪਾਰਕ ਜਿਹੜੇ ਮੇਰੇ ਵੀਰ ਖੋਲ੍ਹਤੇ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹਰਨਾਮ ਸਿੰਘ ਜੀ, ਤੁਸੀਂ ਏਅਰ ਤੇ ਹੋ ਜੀ।
ਧਾਰਮਿਕ ਲੋਕ ਜਿਹੜੇ ਹੁੰਦੇ ਨਾ, ਹਰੇਕ ਧਰਮ ਚ ਹੀ ਹੁੰਦੇ ਆ, ਉਹਨਾਂ ਤੇ ਬਹੁਤਾ ਬੋਰਡਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਹ ਜਿਹੜੇ, ਕਿਉਂਕਿ ਉਹਨਾਂ ਦੇ ਆਪਣੇ ਵਿਚਾਰ ਨੇ। ਅਕਾਲ ਤਖ਼ਤ ਦਾ ਇਹ ਵਸੇ ਤੇ ਇਹ ਉਹਨਾਂ ਦੀ ਡਿਊਟੀ ਬਣਦੀ ਆ ਕਿ ਜਿਹੜੇ ਅੰਤੀ ਧਾਰਮਿਕ ਲੋਕ ਬੋਲਦੇ ਨੇ ਏਅਰ ਤੇ ਆ ਕੇ ਜਾਂ ਕਿਸੇ ਵੀ ਮਹਿਫਲ ਦੇ ਵਿੱਚ ਜਾਂ ਕਿਸੇ ਵੀ ਇਕੱਠ ਦੇ ਵਿੱਚ ਇਕੱਠ ਨੂੰ ਸੰਬੋਧਿਤ ਕਰਦੇ ਨੇ, ਉਹਨਾਂ ਤੇ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਤੇ ਬਾਕੀ ਜਿਹੜੇ ਆਲੋਚਨਾਤਮਕ ਗੱਲਾਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਨੋਟ ਕਰਕੇ ਉਹਨਾਂ ਤੇ ਡਿਬੇਟ ਕਰਨੀ ਚਾਹੀਦੀ ਆ ਮੇਰੇ ਖਿਆਲ ਦੇ ਵਿੱਚ, ਬੁੱਧੀਜੀਵੀਆਂ ਦੇ ਨਾਲ ਇਕੱਠ ਦੇ ਵਿੱਚ ਉਹਨਾਂ ਤੇ ਡਿਬੇਟ ਕਰਕੇ ਇਸ ਡਿਬੇਟ ਦਾ ਜਿਹੜਾ ਸੁਨੇਹਾ ਹੈਗਾ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਕਿ ਸੱਚ ਕੀ ਆ। ਸੋ ਮੇਰੇ ਮੈਂ ਇੱਕ ਕਮੈਂਟ ਕਰਨਾ ਚਾਹੁੰਦਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਵੀਰ ਜੀ ਗੱਲ ਕੀਤੀ ਹੈ ਕਿ ਬੁੱਧੀਜੀਵੀਆਂ ਨੂੰ ਇਕੱਠੇ ਕਰਕੇ ਉਸ 'ਤੇ ਡਿਬੇਟ ਕਰਾਉਣੀ ਚਾਹੀਦੀ ਹੈ। ਸਾਡੇ ਕੋਲ ਅਸਲ ਮਹਿਣਿਆਂ ਦੇ ਵਿੱਚ ਬੁੱਧੀਜੀਵੀ ਹੈ ਸਰਦਾਰ ਹਰਿੰਦਰ ਸਿੰਘ, ਟੈਕਸਾਸ ਤੋਂ ਨੌਜਵਾਨ ਮੁੰਡਾ, ਮਾਸਟਰ ਡਿਗਰੀ ਹੈ ਉਹਨਾਂ ਕੋਲ, ਔਰ ਉਹ ਵਿਅਕਤੀ ਆਪਣੀ ਡਿਗਰੀ ਨੂੰ ਉੱਧਰ ਲਾਉਣ ਦੀ ਬਜਾਏ ਸਿੱਖੀ ਦੀ ਖੋਜ ਵੱਲ ਉਹਨੇ ਅਰਪਣ ਕੀਤਾ ਹੈ। ਉਹ ਕਈ ਵਾਰੀ ਮੇਰੇ ਨਾਲ ਜਦੋਂ ਟਾਕ ਸ਼ੋਅ 'ਤੇ ਆਉਂਦੇ ਆ ਤਾਂ ਉਹ ਕਹਿੰਦੇ ਹੁੰਦੇ ਆ ਅੱਜ ਸਾਡੇ ਕੋਲ ਬੁੱਧੀਜੀਵੀ ਨਹੀਂ, ਬੁੱਧੂ ਜੀਵੀ ਨੇ, ਸਿੱਖ ਬੁੱਧੂ ਜੀਵੀ। ਹੁਣ ਜੇ ਸਿੱਖ ਬੁੱਧੂ ਜੀਵੀ ਆ ਤਾਂ ਤੁਸੀਂ ਇਹ ਉਮੀਦ ਕਰੋ ਕਿ ਇਹਨਾਂ ਮਾਮਲਿਆਂ ਨੂੰ ਬਹਿ ਕੇ ਨਜਿੱਠਣਗੇ। ਨਹੀਂ, ਬਹੁਤਾਤ ਦੇ ਵਿੱਚ ਇਹ ਵਿਦਵਾਨ, ਇਹ ਬੁੱਧੂ ਜੀਵੀ ਜ਼ਿਆਦਾਤਰ ਕਿਸੇ ਨਾ ਕਿਸੇ ਸੰਪਰਦਾ ਜਾਂ ਸੰਸਥਾ ਨਾਲ ਜੁੜੇ ਨੇ। ਜਿਹੜੇ ਸੱਚ ਬੋਲਣ ਵਾਲੇ ਨੇ, ਸੱਚ ਲਿਖਣ ਵਾਲੇ ਨੇ, ਸੱਚ 'ਤੇ ਪਹਿਰਾ ਦੇਣ ਵਾਲੇ ਨੇ, ਉਹਨਾਂ ਕੋਲ ਕੋਈ ਸਟੇਜ ਨਹੀਂ, ਕੋਈ ਥਾਂ ਨਹੀਂ। ਉਹਨਾਂ ਨੂੰ ਬੁਲਾਏਗਾ ਕੌਣ, ਇਕੱਠੇ ਕੌਣ ਕਰੇਗਾ, ਕੌਣ ਕਹੇਗਾ ਕਿ ਤੁਸੀਂ ਆ ਕੇ ਇਸ ਦੇ ਉੱਤੇ ਫੈਸਲਾ ਕਰੋ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਵਉੱਚਤਾ ਨੂੰ ਇੱਕ ਸਿਰ ਫਿਰਿਆ ਭੰਗ ਪੀਣ ਵਾਲਾ ਵਿਅਕਤੀ ਚੈਲੰਜ ਕਰ ਰਿਹਾ, ਔਰ ਸਾਡੇ ਜਿਹੜੇ ਧਾਰਮਿਕ ਮੁਖੀ ਨੇ ਉਹਨਾਂ ਨੂੰ ਪਤਾ ਨਹੀਂ ਲੱਗਾ। ਉਹਨਾਂ ਨੂੰ ਬਹੁਤ ਜਲਦੀ ਪਤਾ ਲੱਗ ਗਿਆ ਸੀ ਰੋਚੈਸਟਰ ਗੁਰਦੁਆਰੇ ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੇ ਕਥਾ ਕੀਤੀ ਸੀ। ਅਗਲੇ ਦਿਨ ਉਹਨਾਂ ਕੋਲ ਸੀ ਡੀ ਪਹੁੰਚ ਗਈ ਸੀ ਅਤੇ ਦੂਜੇ ਦਿਨ ਐਕਸ਼ਨ ਵੀ ਹੋ ਗਿਆ ਸੀ। ਬੜੀ ਜਲਦੀ ਪਹੁੰਚੀ ਸੀ ਕਿਉਂਕਿ ਦਸਮ ਗ੍ਰੰਥ ਦੀ ਤੋਹੀਨ ਕਰ ਰਿਹਾ ਸੀ। ਦਸਮ ਗ੍ਰੰਥ ਬਾਬਤ ਬੋਲਣ ਵਾਲੇ ਤੁਸੀਂ ਹੁੰਦੇ ਕੌਣ? ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚ ਤੁਹਾਨੂੰ ਚੈਲੰਜ ਕਰ ਦਿਓ, ਕੋਈ ਗੱਲ ਨਹੀਂ, ਉਹ ਤਾਂ ਸਾਂਝਾ ਗੁਰੂ ਹੈ। ਪਰ ਦਸਮ ਗ੍ਰੰਥ ਸਾਡੇ ਦਸਮ ਪਿਤਾ ਦਾ, ਉਹਦੇ ਖਿਲਾਫ਼ ਨਾ ਬੋਲਿਆ ਜੇ। ਲਾਈਨ ਨੰਬਰ 2 ਦਾ ਹਾਕਮ ਸਿੰਘ ਜੀ, ਤੁਸੀਂ ਇਹ ਤੇ ਹੋ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੁਲਦੀਪ ਸਿੰਘ ਜੀ, ਕੰਮ ਤੁਸੀਂ ਬੜਾ ਨੇਕ ਕਰ ਰਹੇ ਹੋ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਅਨੰਦਪੁਰ ਸਾਹਿਬ ਕੇ ਨਾ ਇੱਕ ਗਧੇ ਦੇ ਸ਼ੇਰ ਦੀ ਖੱਲ ਪਾ ਕੇ ਛੱਡ ਦਿੱਤਾ ਸੀ
ਜੀ।
ਇਹ ਉਹ ਉਹੀ ਕੰਮ ਹੈ ਇਹ ਜਿਹੜਾ ਬੋਲ ਰਿਹਾ ਨਿਹੰਗ ਸਿੰਘ ਨਹੀਂ ਹੈਗਾ, ਇਹ ਕੋਈ ਉਹ ਗਧੇ ਦੇ ਸ਼ੇਰ ਪਾਏ ਸ਼ੇਰ ਦੀ ਖੱਲ ਪਾਈ ਵਾਲੀ ਗੱਲ ਹੀ ਹੈ। ਤੇ ਬਾਕੀ ਜਿਹੜੀ ਗੱਲ ਅਸੀਂ ਸੋਚਦੇ ਹਾਂ ਵੀ ਅਕਾਲ ਤਖ਼ਤ ਸਾਹਿਬ ਤੋਂ ਹੋਏਗੀ, ਉੱਥੇ ਤਾਂ ਜਿਹੜੇ ਸਿੱਖ ਵਿਰੋਧੀ ਹੈਗੇ ਨੇ ਉਹਨਾਂ ਦੀ ਤਾਂ ਹਮਾਇਤ ਆ ਉੱਥੋਂ, ਤੇ ਜਿਹੜੇ ਸਿੱਖੀ ਦੀ ਗੱਲ ਕਰਦੇ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਇਹ ਤਾਂ ਸਿੱਖ ਸੰਗਤ ਨੂੰ ਜਾਗਰੂਕ ਹੋ ਕੇ ਇਹ ਜੇ ਭੇੜੀਆਂ ਦੀ ਪਛਾਣ ਕਰਨੀ ਪਏਗੀ ਤੇ ਇਹਨਾਂ ਨੂੰ ਨੰਗੇ ਕਰਨਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਰਬਜੀਤ ਸਿੰਘ ਹੁਣੀ ਕੈਲੀਫੋਰਨੀਆ ਤੋਂ ਸੈਕਰਾਮੈਂਟੋ ਤੋਂ ਬੜੇ ਵਧੀਆ ਵਿਚਾਰ ਹਮੇਸ਼ਾ ਦਿੰਦੇ ਨੇ, ਸਾਰੀ ਗੱਲਬਾਤ ਉਹਨਾਂ ਨੇ ਸੁਣੀ ਹੈ ਔਰ ਤਕਰੀਬਨ ਇਹਨਾਂ ਦੀਆਂ ਲਿਖਤਾਂ ਤੁਹਾਨੂੰ ਆਮ ਕਰਕੇ ਮਿਲਦੀਆਂ ਨੇ। ਬਹੁਤ ਜ਼ਿਆਦਾ ਰਿਸਰਚ ਕਰਦੇ ਨੇ, ਖੋਜ ਕਰਦੇ ਨੇ। ਸਰਦਾਰ ਸਰਬਜੀਤ ਸਿੰਘ ਜੀ, ਗੱਲਬਾਤ ਸਾਰੀ ਤੁਸੀਂ ਸੁਣੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਦੇ ਉੱਤੇ ਚੈਲੰਜ ਉਹਨਾਂ ਨੇ ਇਤਿਹਾਸ ਨੂੰ ਵਿਗਾੜਿਆ, ਕੀ ਕਹਿਣਾ ਚਾਹੋਗੇ, ਕੀ ਉਮੀਦ ਕਰਦੇ ਹੋ ਇਸ ਵੇਲੇ ਕਿ ਇਹਦੇ ਉੱਤੇ ਆਮ ਸਿੱਖ ਕਰੇ ਤਾਂ ਕਰੇ ਕੀ ਜੀ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਹੰਗ ਸਿੰਘ ਦਾ ਪ੍ਰੋਗਰਾਮ ਅੱਗੇ ਵੀ ਸੁਣਿਆ ਸੀ, ਇਹਨਾਂ ਦੀਆਂ ਮੈਂ ਟੇਪਾਂ ਵੀ ਸੁਣੀਆਂ ਆ। ਪਰ ਜੀ ਜਿਹੜਾ ਨਾ ਵਿਸ਼ਾ ਹੈਗਾ ਸਾਡਾ, ਇਹ ਜੇ ਅੱਜ ਆਪਾਂ ਬਾਬਾ ਬੰਦਾ ਬਹਾਦਰ ਦੀ ਗੱਲ ਕਰੀਏ, ਇਹ ਵਿਸ਼ਾ ਹੈਗਾ ਇਤਿਹਾਸ ਦਾ। ਔਰ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਸਾਨੂੰ ਵਸੀਲੇ ਮਿਲਦੇ ਨੇ ਉਹਨਾਂ ਦੇ ਵਿੱਚ ਕਈ ਗੱਲਾਂ ਜਿਹੜੀਆਂ ਆਪਾਂ ਵਿਰੋਧੀ ਮਿਲਦੀਆਂ ਆ, ਪਰ ਉੱਥੇ ਸਾਡੇ ਇਤਿਹਾਸਕਾਰਾਂ ਦਾ ਫਰਜ਼ ਬਣਦਾ ਆ ਵੀ ਜਿਹੜੀਆਂ ਗੱਲਾਂ ਹੈਗੀਆਂ ਆ ਉਹ ਗੁਰਮਤਿ ਦੇ ਕਸਵੱਟੀ ਦੇ ਉੱਤੇ ਪਰਖ ਕਰਕੇ ਸਾਡੇ ਸਾਹਮਣੇ ਲਿਆਂਦੀਆਂ ਜਾਣ। ਹੁਣ ਜੇ ਬੰਦਾ ਬਹਾਦਰ ਤੇ ਅਸੀਂ ਸ਼ੱਕ ਕਰਦੇ ਹਾਂ ਵੀ ਉਹਨੇ ਗੁਰੂ ਦੇ ਹੁਕਮਾਂ ਦੀ ਅਵੱਗਿਆ ਕੀਤੀ ਹੈ, ਤੇ ਕੀ ਅਸੀਂ ਫਿਰ ਇਹ ਗੁਰੂ ਸਾਹਿਬ ਦੇ ਉੱਤੇ ਨੀ ਸ਼ੱਕ ਹੋ ਜਾਂਦੀ? ਇਹ ਚੋਣ ਤਾਂ ਗੁਰੂ ਸਾਹਿਬ ਨੇ ਕਰਕੇ ਭੇਜੀ ਆ
ਜੀ।
ਜੇ ਹੁਣ ਗੁਰੂ ਸਾਹਿਬ ਦੀ ਚੋਣ ਦੇ ਬਾਅਦ ਅਸੀਂ ਇਹ ਕੁਛ ਲਿਖਦੇ ਹਾਂ ਉਹਨਾਂ ਦੇ ਨਾਂ ਦੇ ਨਾਲ, ਤੇ ਫਿਰ ਤੇ ਸਾਨੂੰ ਸੋਚਣਾ ਪਊਗਾ ਵੀ ਅਸੀਂ ਗਲਤੀ ਕਿਹਨੇ ਕੀਤੀ ਹੋਈ। ਜਿਹੜਾ ਨਾ ਇਤਿਹਾਸ ਹੈਗਾ ਬਾਬਾ ਬੰਦਾ ਬਹਾਦਰ ਦਾ, ਇਹਨਾਂ ਨੇ ਜੋ ਕੁਛ ਵੀ ਕੀਤਾ ਉਸ ਵੇਲੇ ਮੁਗਲ ਸਰਕਾਰ ਦੇ ਨਾਲ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸੀਗੀਆਂ ਸਾਡੇ ਬੰਦਿਆਂ ਦੇ ਨਹੀਂ, ਇਹ ਇਤਿਹਾਸ ਸਾਨੂੰ ਗੱਲਾਂ ਲੱਭਦੀਆਂ ਆ। ਜਦੋਂ ਚਿੱਠੀ ਜਿਹੜੀ ਇੱਕ ਬਹੁਤ ਚਰਚਾ, ਖਾਸ ਕਰਕੇ ਦਸਮ ਗ੍ਰੰਥੀ ਉਸ ਚਿੱਠੀ ਨੂੰ ਆਪਣੇ ਹੱਕ ਵਿੱਚ ਭੁਗਤਾਉਂਦੇ ਨੇ, ਭਾਈ ਮਨੀ ਸਿੰਘ ਦੇ ਨਾਂ ਨਾਲ ਉਹ ਚਿੱਠੀ ਜੋੜੀ ਜਾਂਦੀ ਆ ਜਿਹੜੀ ਕਿ 1700 ਲਗਭਗ 11 ਦੇ ਵਿੱਚ ਲਿਖੀ ਮੰਨੀ ਜਾਂਦੀ ਆ
ਜੀ।
ਉਹਦੇ ਵਿੱਚ ਲਿਖਦੇ ਨੇ ਕਿ ਬੰਦਾ ਬੰਧਨ ਮੁਕਤ ਹੋਏ ਕਰ ਬਾਗ ਗਿਆ। ਹੁਣ ਬੰਧਨ ਮੁਕਤ ਕਿੱਥੇ ਹੋ ਗਿਆ? ਉਹ ਤਾਂ ਕੈਦ ਚ, ਕੈਦ ਹੀ ਨਹੀਂ ਹੋਇਆ ਬੰਦਾ ਕਿਸੇ ਵੇਲੇ ਵੀ। ਜਿਸ ਵੇਲੇ ਉਹ ਕੈਦ ਚ ਹੋਇਆ ਉਹਦੇ ਵੀ ਇਤਿਹਾਸ ਦੇ ਵਿੱਚੋਂ ਸਾਨੂੰ ਕਾਰਨ ਲੱਭਦੇ ਆ। ਉਹ ਉਦੋਂ ਬਾਅਦ ਉਹ ਸਭ ਕੁਛ ਉਹਨਾਂ ਦੇ 700 ਸਿੰਘਾਂ ਦੇ ਨਾਲ ਜੋ ਸ਼ਹੀਦੀ ਸਾਕਾ ਵਾਪਰਿਆ ਸਾਰੀ ਦੁਨੀਆਂ ਨੂੰ ਪਤਾ ਆ। ਹੁਣ ਉਹ ਚਿੱਠੀ ਦੇ ਵਿੱਚ ਜਿਹੜੀ ਜੋੜ ਦਿੱਤੀ ਭਾਈ ਮਨੀ ਸਿੰਘ ਦੇ ਨਾਂ ਨਾਲ, ਉਹ ਤੇ ਲੜ ਦਿੱਤਾ ਉਹ ਬੰਦਾ ਬੰਧਨ ਮੁਕਤ ਹੋ ਕਰ ਭੱਜ ਗਿਆ, ਉਹਦਾ ਮਤਲਬ ਉਹਨੂੰ ਕੈਦ ਕੀਤਾ ਸੀਗਾ, ਛੁੱਟ ਕੇ ਭੱਜ ਗਿਆ ਵਾ ਉੱਥੋਂ। ਸੋ ਇਹੋ ਜਿਹੀਆਂ ਗਲਤ ਗੱਲਾਂ ਨੂੰ ਲੈ ਕੇ ਅਸੀਂ ਜਦੋਂ ਪ੍ਰਚਾਰ ਕਰਦੇ ਹਾਂ, ਚਿੱਠੀ ਦਸਮ ਗ੍ਰੰਥੀ ਆ, ਬੜਾ ਪ੍ਰਚਾਰ ਕਰਦੇ ਆ ਵੀ ਆਹ ਦੇਖੋ ਜੀ ਚਿੱਠੀ ਲਿਖੀ ਆ ਭਾਈ ਮਨੀ ਸਿੰਘ ਨੇ, ਮੈਨੂੰ ਤਾਂ ਉਹ 3/4 ਲੱਭਾ, ਬੜਾ ਵਧੀਆ ਕੰਮ ਕੀਤਾ ਭਾਈ ਮਨੀ ਸਿੰਘ ਨੇ 3/4 ਲੱਭ ਕੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਨਾਲ ਜੋੜ ਦਿੱਤੇ ਗਏ ਆ। ਸੋ ਮੇਰਾ ਕਹਿਣ ਤੋਂ ਭਾਵ ਆ, ਹੁਣੇ ਇੱਕ ਤੁਸੀਂ ਜ਼ਿਕਰ ਕੀਤਾ ਸੀਗਾ ਇਹਨਾਂ ਦਾ ਭਾਈ ਕਾਹਨ ਸਿੰਘ ਨਾਭਾ, ਸੋਰੀ ਮਾਫ ਕਰਨਾ, ਕਾਹਨ ਸਿੰਘ ਦਾ ਤੇ ਵਿਨੋਦ ਸਿੰਘ ਹੋਣਾ ਦਾ
ਜੀ।
ਉਹ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਵਿਨੋਦ ਸਿੰਘ ਦਾ ਜਿਹੜਾ ਸੀਗਾ, ਉਹਦਾ ਕਾਹਨ ਸਿੰਘ ਦਾ ਜਿਹੜਾ ਮੁੰਡਾ ਸੀਗਾ ਮੀਰੀ ਸਿੰਘ, ਉਹ ਤਾਂ ਜਾ ਰਿਹਾ ਸੀਗਾ ਲਾਹੌਰ ਦੀਆਂ ਫੌਜਾਂ ਦੇ ਨਾਲ, ਉਹਨੇ ਖਾਲਸਾ ਫੌਜ ਦਾ ਵਿਰੋਧ ਕੀਤਾ ਕਿਉਂਕਿ ਉਹ ਭੇਤੀ ਸੀਗਾ। ਉਦੋਂ ਮਗਰੋਂ ਜਦੋਂ ਖਾਲਸਾ ਫੌਜ ਉਸ ਹਾਲੇ ਦੇ ਵਿੱਚ ਮਾਰੀ ਗਈ ਆ ਜਾਂ ਉਹ ਨਹੀਂ ਟਾਕਰਾ ਕਰ ਸਕੀ, ਉਹ ਗੜੀ ਚ ਆ ਗਿਆ, ਗੜੀ ਦੇ ਵਿੱਚੋਂ ਬੰਦੇ ਨੂੰ ਕੈਦ ਕਰ ਲਿਆ ਵਾ। ਸੋ ਮੇਰਾ ਕਹਿਣ ਦਾ ਭਾਵ ਆ ਕਿ ਇੱਕ ਇੱਕ ਵਸੀਲਾ ਲੈ ਕੇ, ਜੇ ਹੁਣ ਇਹਦਾ ਪੰਗੂ ਦਾ ਜ਼ਿਕਰ ਆਉਂਦਾ ਵਾ, ਪੰਗੂ ਤੇ ਲਿਖਦਾ ਜਾ ਕੇ 1800 ਲਗਭਗ 50 ਦੇ ਨੇੜੇ ਤੇੜੇ, ਉਦੋਂ ਮਗਰੋਂ ਗਿਆਨ ਸਿੰਘ ਵੀ ਲਿਖਦਾ ਵੀ ਸਾਨੂੰ ਗਿਆਨ ਸਿੰਘ ਵੀ ਪੜ੍ਹਨਾ ਪਊਗਾ। ਸੋ ਰੋਗ ਜੋੜਾ ਜਿਹੜਾ ਸੀਗਾ ਇਹ ਬਹੁਤ ਖਾਸ ਕਰਕੇ ਬੰਦਾ ਬਹਾਦਰ ਨੂੰ ਬਦਨਾਮ ਕਰਨ ਦੇ ਲਈ ਬਹੁਤ ਪਾਇਆ ਗਿਆ ਸੀਗਾ ਸਾਡੇ ਵਿਆਹ ਚ ਡਾਕਟਰ ਗੰਡਾ ਸਿੰਘ ਨੇ ਬਹੁਤ ਮਿਹਨਤ ਕਰਕੇ ਸਾਡੇ ਸਾਹਮਣੇ ਗੱਲਾਂ ਲਿਆਂਦੀਆਂ ਆ ਹੋਰ ਨਵੇਂ ਇਤਿਹਾਸਕਾਰ ਵੀ ਲਿਖ ਰਹੇ
You're listening to 1550 AM KRPI Ferndale. The views expressed on Sheree Punjab are not necessarily those of the staff, management, or ownership of this station.
ਪੜਦੇ ਨਹੀਂ ਹੈਗੇ ਕੋਈ ਆ ਤਾਂ ਵੀ ਹੱਥ ਪਾਉਣੀ ਪਊਗੀ ਸੋ ਅਸੀਂ ਆਸ ਕਰਦੇ ਹਾਂ ਵੀ ਜੇ ਮਾੜੀ ਮੋਟੀ ਵੀ ਉਹਨਾਂ ਦੀ ਜ਼ਮੀਰ ਕੋਈ ਜਾਗਦੀ ਹੋਵੇ ਉੱਥੇ ਜਥੇਦਾਰਾਂ ਦੀ ਜਿਹੜੀ ਸੰਭਾਵਨਾ ਘੱਟੀ ਆ ਤੇ ਜ਼ਰੂਰ ਕੋਈ ਦੋ ਦਿਨ ਸਾਨੂੰ ਹੋਰ ਵੇਟ ਕਰ ਲੈਣੀ ਚਾਹੀਦੀ ਉਸ ਤੋਂ ਬਾਅਦ ਆਪਾਂ ਫਿਰ ਵਿਚਾਰ ਕਰ ਲਾਂਗੇ ਇਹਦੇ ਉੱਤੇ ਕਹਿਣਾ ਸੰਭਵ ਨਹੀਂ ਹੈਗਾ ਵੀ ਉਹ ਕੁਛ ਕਰਨਗੇ ਜਾਂ ਨਹੀਂ ਕਰਨਗੇ
ਆਪਾਂ ਹਮੇਸ਼ਾ ਆਸਵੰਦ ਰਹੀਏ ਪੋਜ਼ਿਟਿਵ ਥਿੰਕਿੰਗ ਰੱਖੀਏ ਮੈਂ ਸਾਰੇ ਕਾਲਰਾਂ ਦਾ ਧੰਨਵਾਦੀ ਹਾਂ ਬਾਕੀ ਕਾਲਰ ਜਿਹੜੇ ਹੋਲ ਤੇ ਮਾਫ਼ੀ ਚਾਹਾਂਗਾ ਨਹੀਂ ਲੈ ਸਕਦਾ ਸਮਾਂ ਹੋ ਚੁੱਕਾ ਹੈ ਗੁਰਪਾਲ ਸਿੰਘ ਮਾਨ ਸਟੂਡੀਓ 'ਚ ਪਹੁੰਚ ਚੁੱਕੇ ਨੇ ਲਗਾਤਾਰ 3 ਘੰਟੇ ਤੁਹਾਡਾ ਮਨੋਰੰਜਨ ਕਰਨਾ ਹੈ ਇਸ ਪ੍ਰੋਗਰਾਮ ਦੇ ਵਿੱਚ ਪਰਪਜ਼ ਲਈ ਜਾਣ ਬੁੱਝ ਕੇ ਕਿਸੇ ਦਾ ਹਿਰਦਾ ਦਿਖਾਉਣ ਦੀ ਕੋਈ ਗੱਲ ਨਹੀਂ ਕੀਤੀ ਬਲਕਿ ਇਤਿਹਾਸ ਨੂੰ ਵਿਗਾੜਨ ਵਾਲੇ ਜਿਹੜੇ ਲੋਕ ਨੇ ਉਹਨਾਂ ਬਾਬਤ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਪਰਦੇ ਫਾਸ਼ ਕਰਨੇ ਸੱਚ ਤੁਹਾਡੇ ਹਿਰਦਿਆਂ ਤੱਕ ਪਹੁੰਚਾਉਣਾ ਇਹ ਮੇਰੀ ਡਿਊਟੀ ਹੈ ਪਰ ਫਿਰ ਵੀ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਸ਼ਬਦ ਬੋਲਿਆ ਗਿਆ ਹੋਵੇ ਮੈਂ ਖਿਮਾ ਚਾਹੁੰਦਾ ਅਰਦਾਸ ਕਰਿਆ ਕਰੋ ਕਿ ਇਸੇ ਤਰ੍ਹਾਂ ਸੱਚ 'ਤੇ ਪਹਿਰਾ ਦਿੰਦੇ ਰਹੀਏ ਔਰ ਸ਼ਬਦ ਗੁਰੂ ਦੇ ਸਿਧਾਂਤ ਦੇ ਉੱਤੇ ਖਰੇ ਉੱਤਰ ਸਕੀਏ ਆਪਣੇ ਜੀਵਨ ਨੂੰ ਉੱਧਰ ਤੋਰ ਸਕੀਏ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ੇਰੇ ਪੰਜਾਬ ਰੇਡੀਓ 1550 AM ਡਾਇਲ ਤੋਂ ਹੁਣੇ ਤੁਸੀਂ ਪ੍ਰੋਗਰਾਮ